cibc.com/cashpickup पर जाएं।
टेलीटाइम इलेक्ट्रॉनिक्स LEDs और होम अप्लायंसेस की हॉटेस्ट और ब्रांडेड रेंज के साथ 0% फाइनेंस गारंटी और लोएस्ट प्राइसेस और फ्री डिलीवरी इन GTA। तो इंतजार कैसा, अभी विजिट करें टेलीटाइम ब्रैम्पटन 280 रदरफोर्ड रोड या स्प्रिंगडेल स्क्वायर शॉपिंग सेंटर या इटोबिको 1770 एल्बियन रोड या 9909 मार्कम रोड। मजीद तफसीलात के लिए कॉल करें 9054551666। टेली टाइम इलेक्ट्रॉनिक्स।
ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लाओ जी। तीजी लोकेशन भी खोलती है, एग्जिट 579 फ्रॉम हाईवे 401 इन नैपनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नैपनी। क्विक ट्रक ल्यूब द वन स्टॉप शॉप 519-622-0660 या quicktrucklube.com। QTL, बिकॉज वी केयर।
770 AM ਦੇ ਪਿਆਰੇ ਪਿਆਰੇ ਸਰੋਤਿਓ, ਮੇਰਾ ਜਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮ ਅਲੈਕਮ, ਸਤਿ ਸ੍ਰੀ ਅਕਾਲ ਐਂਡ ਵੈਰੀ ਗੁੱਡ ਈਵਨਿੰਗ। ਹਰ ਇਤਵਾਰ ਨੂੰ ਆਪਾਂ 4 ਵਜੇ ਤੋਂ ਲੈ ਕੇ 5 ਵਜੇ ਤੱਕ ਮਾਇੰਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਤੁਹਾਡੀ ਮੈਂ ਸੇਵਾ ਦੇ ਵਿੱਚ ਹਾਜ਼ਰ ਹੁੰਦਾ। ਇਹ ਜਿਹੜਾ ਪ੍ਰੋਗਰਾਮ ਹੈ ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ ਹੈ। ਜਦੋਂ ਵੀ ਤੁਸੀਂ ਕਦੇ ਕੋਈ ਰੀਅਲ ਸਟੇਟ ਦੇ ਸੰਬੰਧੀ ਤੁਹਾਡਾ ਕੋਈ ਕੁਐਸਚਨ ਹੋਵੇ, ਤੁਹਾਡਾ ਕੋਈ ਇਸ਼ੂ ਹੋਵੇ, ਕੋਈ ਪ੍ਰੋਪਰਟੀ ਲੈਣੀ ਹੈ ਜਾਂ ਵੇਚਣੀ ਹੈ, ਤਾਂ ਮੈਂ ਹਮੇਸ਼ਾ ਇਹ ਤੁਹਾਨੂੰ ਬੇਨਤੀ ਕਰਦਾ ਕਿ ਕਦੇ ਵੀ ਇੱਕ ਰੀਅਲ ਸਟੇਟ ਏਜੰਟ ਨੂੰ ਬੁਲਾ ਕੇ ਉਹਦੇ ਨਾਲ ਫਾਈਨਲ ਨਾ ਕਰੋ। ਤੁਸੀਂ 2-3-4 ਬੰਦਿਆਂ ਨੂੰ ਬੁਲਾ ਲਓ, ਉਹਨਾਂ ਨੇ ਆਪਣੇ ਆਪ ਆਉਣਾ ਕਿਉਂਕਿ ਪੈਸੇ ਉਹਨਾਂ ਨੇ ਕਮਾਉਣੇ ਨੇ। ਕਿਉਂਕਿ ਇੱਕ ਵਾਰ ਜਦੋਂ ਤੁਸੀਂ ਸਾਈਨ ਕਰ ਦਿੰਦੇ ਹੋ ਫਿਰ ਤੁਹਾਡੀ ਕੋਈ ਗੱਲ ਨਹੀਂ, ਫਿਰ ਉਹ ਵਕੀਲ ਤੋਂ ਸਿੱਧੇ ਪੈਸੇ ਉਹਨਾਂ ਨੂੰ ਟ੍ਰਾਂਸਫਰ ਹੋ ਜਾਂਦੇ ਨੇ। ਅਤੇ ਜਦੋਂ ਤੁਹਾਨੂੰ ਪਤਾ ਲੱਗਦਾ ਤਾਂ ਫਿਰ ਪੰਜਾਬੀ ਦੀ ਕਹਾਵਤ ਹੈ ਕਿ ਆਪ ਪਛਤਾਏ ਹੋਤ ਕਿਆ ਜਬ ਚਿੜੀਆ ਚੁੱਗੀ ਖੇਤ। ਸੋ ਫਿਰ ਉਦੋਂ ਕੋਈ ਫਾਇਦਾ ਨਹੀਂ। ਸੋ ਇਸ ਕਰਕੇ ਮੈਂ ਤੁਹਾਨੂੰ ਇਹ ਹਮੇਸ਼ਾ ਬੇਨਤੀ ਕਰਦਾ ਕਿ ਆਪਣੇ ਰਿਸ਼ਤੇਦਾਰ ਹੈ, ਕੋਈ ਤੁਹਾਡਾ ਰੀਅਲ ਸਟੇਟ 'ਚ ਕੋਈ ਦੋਸਤ ਹੈ, ਕੋਈ ਪੇਂਡੂ ਹੈ, ਕੋਈ ਧਰਮ ਦਾ, ਜੋ ਵੀ ਹੈ, ਉਹ ਸਭ ਨੂੰ ਬੁਲਾਓ। ਸਾਰਿਆਂ ਨੂੰ ਸਵਾਲ ਪੁੱਛੋ, ਪੁੱਛ ਕੇ ਪੁੱਛੋ ਵੀ ਜੇ ਅਸੀਂ ਪ੍ਰੋਪਰਟੀ ਵੇਚਣੀ ਹੈ ਤਾਂ ਸਾਨੂੰ ਕੀ ਬੈਨੀਫਿਟ ਹੋਊਗਾ, ਤੂੰ ਸਾਨੂੰ ਕੀ ਦੇਂਗਾ ਜਿਹੜੀ ਤੈਨੂੰ ਕਮਿਸ਼ਨ ਮਿਲਣੀ ਹੈ ਆਪਣੇ ਹਿੱਸੇ 'ਚੋਂ। ਅਤੇ ਜੇ ਅਸੀਂ ਮਕਾਨ ਖਰੀਦਣਾ ਜਾਂ ਕੋਈ ਬਿਜ਼ਨਸ ਖਰੀਦਣਾ, ਜਿਹੜੇ ਤੈਨੂੰ ਪੈਸੇ ਮਿਲਣਗੇ ਉਹਦੇ ਵਿੱਚੋਂ ਸਾਨੂੰ ਕੀ ਦੇਂਗਾ, ਕਿਉਂਕਿ ਉਹਨੂੰ ਢੇਰ ਸਾਰੇ ਪੈਸੇ ਬਣਨੇ ਨੇ। ਇਸੇ ਤਰ੍ਹਾਂ ਮੈਂ ਨਾਲ ਹੀ ਕਹਿਣਾ ਹੁੰਦਾ ਕਿ ਅਰਫਾ ਮੁਜ਼ੱਫਰ ਜਿਹੜੇ ਕਿ ਆਪਣੇ 770 ਜਿੱਥੇ ਮੈਂ ਰੇਡੀਓ ਸਟੇਸ਼ਨ ਪ੍ਰੋਗਰਾਮ ਕਰ ਰਿਹਾ, ਇਹਦੇ ਕਰਤਾ ਧਰਤਾ ਨੇ, ਰੀਅਲ ਸਟੇਟ ਦੇ ਵਿੱਚ ਵੀ ਇਹ ਕੰਮ ਕਰਦੇ ਨੇ। ਤੁਸੀਂ ਇਹਨਾਂ ਨੂੰ ਵੀ ਫੋਨ ਕਰ ਲਓ, ਇਹਨਾਂ ਨੂੰ ਸਵਾਲ ਪੁੱਛੋ, ਉਸ ਤੋਂ ਬਾਅਦ ਫਿਰ ਤੁਸੀਂ ਡਿਸੀਜਨ ਕਰੋ। ਜੇ ਤੁਹਾਨੂੰ ਲੱਗੇ ਕਿ ਇਹ ਕਾਫੀ ਅੱਗੇ ਨੇ ਦੂਜਿਆਂ ਦੇ ਮੁਕਾਬਲੇ, ਤਾਂ ਇਹਨਾਂ ਨੂੰ ਕੰਟਰੈਕਟ ਦੇ ਦਿਓ, ਇਹਨਾਂ ਨਾਲ ਸਾਈਨ ਕਰ ਲਓ। ਜੇ ਤੁਹਾਨੂੰ ਲੱਗੇ ਵੀ ਬਾਕੀਆਂ ਜਿਹੀ ਨੇ, ਮੈਂ ਤਾਂ ਕਹਿੰਦਾ ਨਹੀਂ, ਫਿਰ ਬਾਕੀਆਂ ਨਾਲ ਤੁਸੀਂ ਡੀਲ ਕਰ ਲਓ। ਸੋ ਨੰਬਰ ਯਾਦ ਰੱਖੋ 647-898-2045 647-898-6245 ਇਹਨਾਂ ਦਾ ਫੋਨ ਨੰਬਰ ਹੈ, ਫੋਨ ਕਰ ਲਓ। ਜੇ ਕਦੇ ਫੋਨ ਭੁੱਲ ਵੀ ਗਏ ਤਾਂ ਜਿਹੜਾ ਰੇਡੀਓ ਸਟੇਸ਼ਨ ਹੈ ਸਾਡਾ 770 AM ਜਿਹੜਾ ਸਵੇਰ ਤੋਂ ਲੈ ਕੇ ਰਾਤ ਤੱਕ ਚੱਲਦਾ ਹੈ, ਕਿਸੇ ਦਾ ਵੀ ਪ੍ਰੋਗਰਾਮ ਹੋਵੇ, ਰੇਡੀਓ ਸਟੇਸ਼ਨ ਦਾ ਜਿਹੜਾ ਫੋਨ ਨੰਬਰ ਹੈ ਉਹ ਇੱਕੋ ਹੀ ਹੈ, ਉਹ ਹੈਗਾ 416-620-1778 416-620-1778। ਇਹ ਰੇਡੀਓ ਸਟੇਸ਼ਨ ਦਾ ਨੰਬਰ ਹੈ, ਤੁਸੀਂ ਫੋਨ ਕਰੋ ਅਤੇ ਉਹਨਾਂ ਨੂੰ ਕਹੋ ਜੀ ਸਾਨੂੰ ਅਰਫਾ ਮੁਜ਼ੱਫਰ ਜੀ ਦਾ ਸੈੱਲ ਨੰਬਰ ਚਾਹੀਦਾ, ਉਹ ਤੁਹਾਨੂੰ ਦੇ ਦੇਣਗੇ। ਕਹਿਣਗੇ 6478-6245, ਫਿਰ ਘੰਟੀ ਖੜਕਾ ਲਓ ਅਤੇ ਗੱਲਬਾਤ ਕਰੋ। ਮੈਂ ਤੁਹਾਨੂੰ ਇੱਕ ਗੱਲ ਦਾ ਵਿਸ਼ਵਾਸ ਦਵਾਉਣਾ ਕਿ ਜੇ ਤੁਸੀਂ ਇੱਕ ਵਾਰ ਇਹਨਾਂ ਨਾਲ ਡੀਲ ਕਰੋਗੇ ਨਾ, ਫਿਰ ਤੁਸੀਂ ਮਹਿਸੂਸ ਕਰੋਗੇ ਕਿ ਅਸੀਂ ਤਾਂ ਐਵੇਂ ਭੁਲੇਖੇ 'ਚ ਹੀ ਰਹਿ ਗਏ, ਹੋਰਾਂ ਨਾਲ ਡੀਲ ਕਰਦੇ ਰਹਿ ਗਏ। ਸਾਫ਼ ਸੁਥਰੀ, ਬਿਲਕੁਲ ਸਾਫ਼ ਗੱਲ, ਸਪੱਸ਼ਟ ਗੱਲ, ਨਿਮਰਤਾ ਨਾਲ, ਰਿਸਪੈਕਟਫੁਲ ਵੇ ਦੇ ਨਾਲ ਤੁਹਾਡੇ ਨਾਲ ਡੀਲ ਕਰਨਗੇ। ਅਤੇ ਤੁਸੀਂ ਜੋ ਵੀ ਡੀਲ ਕਰੋਗੇ ਤੁਹਾਨੂੰ ਪਛਤਾਉਣਾ ਨਹੀਂ ਪਊਗਾ, ਸਗੋਂ ਤੁਹਾਨੂੰ ਖੁਸ਼ੀ ਹੋਊਗੀ ਕਿ ਮੈਂ ਵਧੀਆ ਕੀਤਾ ਇਹਨਾਂ ਨਾਲ ਡੀਲ ਕਰਕੇ ਅਰਫਾ ਮੁਜ਼ੱਫਰ ਜੀ ਦੇ ਨਾਲ। ਸੋ ਇਹਨਾਂ ਦੇ ਸਹਿਯੋਗ ਦੇ ਨਾਲ ਆਪਾਂ ਇਹ ਪ੍ਰੋਗਰਾਮ ਜਿਹੜਾ ਪੇਸ਼ ਕਰਦੇ ਹੁੰਦੇ ਹਾਂ। ਸੋ ਅੱਜ ਜਿਹੜਾ ਪ੍ਰੋਗਰਾਮ ਮਾਇੰਡ ਐਂਡ ਬੋਡੀ ਹੈ, ਇਹਦੇ ਵਿੱਚ ਅੱਜ ਦਾ ਜਿਹੜਾ ਟੋਪਿਕ ਹੈ ਸਾਡਾ ਉਹ ਹੈਗਾ ਪਰਪਜ਼ ਆਫ ਸਤਸੰਗ, ਕਿ ਜਿੰਨੀਆਂ ਵੀ ਅਸੀਂ ਧਾਰਮਿਕ ਸਥਾਨਾਂ 'ਤੇ ਜਾਂਦੇ ਹਾਂ, ਚਾਹੇ ਉਹ ਗੁਰਦੁਆਰਾ ਸਾਹਿਬ ਹੈ, ਚਾਹੇ ਉਹ ਮੰਦਰ ਹੈ, ਚਾਹੇ ਉਹ ਗਿਰਜਾ ਹੈ, ਚਾਹੇ ਉਹ ਚਰਚ ਹੈ, ਚਾਹੇ ਉਹ ਕਿਸੇ ਬਾਬੇ ਦਾ ਸਤਸੰਗ ਹੈ, ਚਾਹੇ ਕਿਸੇ ਦਾ ਵੀ ਸਤਸੰਗ ਹੈ, ਕੋਈ ਗੀਤਾ ਭਵਨ 'ਚ ਜਾਂਦੇ ਹੋ, ਉੱਥੇ ਜਦੋਂ ਜਾਂਦੇ ਉਹਦਾ ਪਰਪਜ਼ ਕੀ ਹੈ, ਸਾਨੂੰ ਕੀ ਉਹਦਾ ਜਾਣ ਦਾ ਮਕਸਦ ਕੀ ਹੈ, ਤੇ ਕੀ ਅਸੀਂ ਪ੍ਰਾਪਤ ਕਰਨਾ ਚਾਹੁੰਦੇ ਹਾਂ ਇਹਦੇ ਬਾਰੇ ਬਿਲਕੁਲ ਹਲਕੇ ਫੁਲਕੇ ਢੰਗ ਦੇ ਨਾਲ ਤੁਹਾਡੇ ਨਾਲ ਆਪਾਂ ਡਿਸਕਸ ਕਰਾਂਗੇ। ਮੈਂ ਚਾਹੁੰਦਾ ਵੀ ਤੁਹਾਡੇ ਨਾਲ ਗਾਣਾ ਮੈਂ ਸ਼ੇਅਰ ਕਰ ਲਾਂ, ਪਰ ਸਾਡੀ ਲੜਕੀ ਇੱਥੇ ਨਹੀਂ ਹੈਗੀ, ਪਤਾ ਨਹੀਂ, ਸੋ ਜਦੋਂ ਹੀ ਆਉਂਦੀ ਆਪਾਂ ਗਾਣਾ ਸ਼ੁਰੂ ਕਰ ਲਾਂਗੇ। ਸੋ ਉਹਨਾਂ ਚਿਰ ਤੱਕ ਆਪਾਂ ਵਾਪਸ ਇਸੇ ਟੋਪਿਕ ਨੂੰ ਕੰਟੀਨਿਊ ਕਰਦੇ ਹਾਂ, ਕਿਉਂਕਿ ਸਟੂਡੀਓ 'ਚ ਮੈਂ ਇਕੱਲਾ ਹੀ ਹਾਂ। ਸੋ ਆਪਾਂ ਜਿਹੜੀ ਜਿਵੇਂ ਗੱਲ ਕੀਤੀ ਹੈ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਹੈ, ਮੇਰੇ ਲੱਖਾਂ ਹੀ ਜਿਹੜੇ ਸਰੋਤੇ ਨੇ ਮਾਇੰਡ ਐਂਡ ਬੋਡੀ ਪ੍ਰੋਗਰਾਮ ਨੂੰ ਸੁਣਨ ਵਾਲੇ ਅਤੇ ਦੇਖਣ ਵਾਲੇ, ਉਹਨਾਂ ਨੂੰ ਇੱਕ ਵਾਰ ਫਿਰ ਮੈਂ ਆਪਣੀ ਤਰਫੋਂ ਡਾਕਟਰ ਨਰਿੰਦਰ ਰਵੀ ਦੀ ਤਰਫੋਂ ਪਿਆਰ ਭਰਿਆ ਸਲਾਮਾ ਲੇਕਮ ਕਹਿਣਾ, ਨਮਸਤੇ ਕਹਿਣਾ, ਸਤਿ ਸ਼੍ਰੀ ਅਕਾਲ ਕਹਿਣਾ, ਵੈਰੀ ਗੁੱਡ ਈਵਨਿੰਗ ਕਹਿੰਦੇ ਹਾਂ। ਅੱਜ ਦਾ ਜਿਹੜਾ ਸਾਡਾ ਟੋਪਿਕ ਹੈ ਉਹ ਹੈਗਾ ਪਰਪਸ ਆਫ ਸਤਸੰਗ। ਸੋ ਬਿਫੋਰ ਆਈ ਸਟਾਰਟ ਦੈਟ ਟੋਪਿਕ, ਲੈਟਸ ਹੀਅਰ ਦਾ ਸੌਂਗ, ਕਿਉਂਕਿ ਮੈਂ ਸੋਚ ਰਿਹਾ ਵੀ ਸ਼ਾਇਦ ਉਹ ਨਹੀਂ ਆਉਣਗੇ, ਸੋ ਮੈਨੂੰ ਟੋਪਿਕ ਕੰਟੀਨਿਊ ਕਰਨਾ ਪੈਣਾ। ਹੁਣ ਉਹ ਆਫਿਸ 'ਚ ਆ ਗਏ, ਸੋ ਲੈਟਸ ਹੀਅਰ ਦਾ ਸੌਂਗ, ਫਿਰ ਆਪਾਂ ਇਸ ਟੋਪਿਕ ਨੂੰ ਕੰਟੀਨਿਊ ਰੱਖਦੇ ਹਾਂ। ਸੁਣੋ, ਬੋਡੀ ਪ੍ਰੋਗਰਾਮ ਦੇਖ ਰਹੇ ਲੱਖਾਂ ਹੀ ਦਰਸ਼ਕਾਂ ਨੂੰ, ਲੱਖਾਂ ਹੀ ਸਰੋਤਿਆਂ ਨੂੰ ਮੇਰਾ ਨਰਿੰਦਰ ਰਵੀ ਦਾ ਪਿਆਰ ਭਰਿਆ ਨਮਸਕਾਰ, ਸਲਾਮਾ ਅਲੈਕਮ, ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਈਵਨਿੰਗ। ਜਿਸ ਤਰ੍ਹਾਂ ਕਿ ਮੈਂ ਪਹਿਲਾਂ ਵੀ ਦੱਸਿਆ ਵੀ ਅੱਜ ਦਾ ਜਿਹੜਾ ਸਾਡਾ ਟੋਪਿਕ ਹੈ ਉਹ ਹੈਗਾ ਪਰਪਸ ਆਫ ਸਤਸੰਗ, ਕਿ ਸਤਸੰਗ ਚਾਹੇ ਉਹ ਕਿਸੇ ਵੀ ਥਾਂ 'ਤੇ ਜਾ ਕੇ ਹੋਵੇ, ਚਾਹੇ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਹਾਂ, ਮੰਦਰ ਜਾਂਦੇ ਹਾਂ, ਮਸਜਿਦ ਜਾਂਦੇ ਹਾਂ, ਗਿਰਜਾ ਘਰ ਜਾਂਦੇ ਹਾਂ, ਕਿਤੇ ਵੀ ਜਾਂਦੇ ਹਾਂ, ਜਾਂ ਕੋਈ ਹੋਰ ਵੀ ਕਿਸੇ ਸੰਤ ਮਹਾਤਮਾ ਦਾ ਪ੍ਰਵਚਨ ਸੁਣਦੇ ਹਾਂ, ਉਹਨੂੰ ਉਹਦੇ ਜਾਣ ਦਾ ਸਾਡਾ ਪਰਪਸ ਕੀ ਹੈ, ਕੀ ਸਾਨੂੰ ਉੱਥੇ ਫਾਇਦਾ ਹੋਣਾ ਚਾਹੀਦਾ, ਕੀ ਅਸੀਂ ਲੈਣ ਜਾਂਦੇ ਹਾਂ। ਸੋ ਇਸ ਤਰੀਕੇ ਇਸ ਜਿਹੜਾ ਟੋਪਿਕ ਹੈ ਕਿ ਪਰਪਸ ਆਫ ਸਤਸੰਗ, ਇਹਦੇ ਉੱਤੇ ਆਪਾਂ ਡਿਟੇਲ ਦੇ ਵਿੱਚ ਬੜੇ ਸਿੰਪਲ ਤਰੀਕੇ ਦੇ ਨਾਲ ਗੱਲਬਾਤ ਕਰਾਂਗੇ। ਜੇ ਤੁਹਾਡਾ ਵੀ ਕੋਈ ਕੁਐਸਚਨ ਹੋਵੇ, ਤੁਸੀਂ ਵੀ ਕੋਈ ਆਪਣੀ ਰਾਏ ਦੇਣੀ ਹੋਵੇ, ਯੂ ਆਰ ਮੋਰ ਦੈਨ ਵੈਲਕਮ, ਤੁਸੀਂ ਸਾਡੇ ਸਟੂਡੀਓ 'ਚ ਕਾਲ ਕਰ ਸਕਦੇ ਹੋ। ਸਟੂਡੀਓ ਦਾ ਨੰਬਰ ਹੈਗਾ 416-620-1778, 416-620-1778। ਤੁਸੀਂ ਜ਼ਰੂਰ ਆਪਣੇ ਵਿਚਾਰ ਦਿਓ, ਇਸ ਟੋਪਿਕ ਦੇ ਨਾਲ ਰਹੀਓ ਤਾਂ ਬਹੁਤ ਵਧੀਆ ਗੱਲ ਹੋਊਗੀ। ਤੁਹਾਡੇ ਵਿਚਾਰ, ਤੁਹਾਡਾ ਆਪਣਾ ਐਕਸਪੀਰੀਅੰਸ ਤੁਸੀਂ ਜ਼ਰੂਰ ਸਾਡੇ ਨਾਲ ਸ਼ੇਅਰ ਕਰੋ। ਟੋਪਿਕ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਕ ਵਾਰ ਫਿਰ ਸਾਰਿਆਂ ਨੂੰ, ਆਪਣੇ ਭੈਣ ਭਰਾਵਾਂ ਨੂੰ, ਜਿਹੜੇ ਵੀ ਮੇਰੇ ਪ੍ਰੋਗਰਾਮ ਦੇਖ ਰਹੇ ਨੇ ਜਾਂ ਸੁਣ ਰਹੇ ਨੇ, ਉਹਨਾਂ ਨੂੰ ਇਹ ਬੇਨਤੀ ਕਰਦਾ ਕਿ ਇਹ ਜਿਹੜਾ ਪ੍ਰੋਗਰਾਮ ਹੈ ਇਹ ਲਾਈਵ ਮੇਰੀ ਫੇਸਬੁੱਕ 'ਤੇ ਵੀ ਆਉਂਦਾ। ਫੇਸਬੁੱਕ ਦੀ ਆਈ ਡੀ ਹੈਗੀ ravigoyal.ca। ਤੁਸੀਂ ਇਹਨੂੰ ਯੂਟਿਊਬ 'ਤੇ ਵੀ ਦੇਖ ਸਕਦੇ ਹੋ, ਤੁਸੀਂ ਮੇਰੀ ਵੈਬਸਾਈਟ 'ਤੇ ਵੀ ਜਾ ਕੇ ਦੇਖ ਸਕਦੇ ਹੋ। ਅਤੇ ਨਾਲ ਦੀ ਨਾਲ ਇਹ ਲਾਈਵ ਦਾ ਪ੍ਰੋਗਰਾਮ ਆ ਹੀ ਰਿਹਾ। ਲਾਈਵ ਪ੍ਰੋਗਰਾਮ ਦੇ ਵਿੱਚ ਕੁਛ ਪ੍ਰੋਬਲਮਸ ਹੁੰਦੀਆਂ ਨੇ ਕਿਉਂਕਿ ਜੋ ਕੁਛ ਬੋਲਤਾ ਉਹ ਵਾਪਸ ਤਾਂ ਆ ਨਹੀਂ ਸਕਦਾ, ਸੋ ਕਈ ਵਾਰੀ ਮਿਸਟੇਕਸ ਹੋ ਜਾਂਦੀਆਂ, ਸਲਿਪ ਆਫ ਟੰਗ ਹੋ ਜਾਂਦੀ ਹੈ, ਕਹਿਣਾ ਕੁਛ ਚਾਹੁੰਦੇ ਹਾਂ, ਗੱਲ ਕੁਛ ਹੋਰ ਨਿਕਲ ਜਾਂਦੀ ਹੈ, ਉਹਦੇ ਲਈ ਐਡਵਾਂਸ ਹੀ ਸੋਰੀ ਫੀਲ ਕਰ ਲੈਣਾ। ਅਤੇ ਨਾਲ ਹੀ ਤੁਹਾਨੂੰ ਇਹ ਬੇਨਤੀ ਕਰਦਾ ਨਾ ਕਿ ਜਦੋਂ ਵੀ ਤੁਸੀਂ ਜੇ ਤੁਹਾਨੂੰ ਕੋਈ ਪ੍ਰੋਗਰਾਮ ਚੰਗਾ ਲੱਗਦਾ ਹੈ ਤਾਂ ਤੁਸੀਂ ਜ਼ਰੂਰ ਦੂਸਰਿਆਂ ਨੂੰ ਸ਼ੇਅਰ ਕਰ ਦਿਓ ਤਾਂ ਕਿ ਅਗਲਾ ਵੀ ਕੋਈ ਬੈਨੀਫਿਟ ਲੈ ਸਕੇ। ਮੈਂ ਵੀ ਮਿਹਨਤ ਕਰਦਾ ਕਿਉਂਕਿ ਸਾਰੀ ਜ਼ਿੰਦਗੀ ਜਿੰਨਾ ਕੁ ਪੜ੍ਹਿਆ, ਮਾਸਟਰਸ ਕੀਤੀ, ਉਸ ਤੋਂ ਬਾਅਦ ਐਮਲਿਟ ਕੀਤੀ, ਫਿਰ PhD ਕੀਤੀ ਕੰਪੈਰੇਟਿਵ ਰਿਲੀਜਨ 'ਤੇ, ਫਿਰ ਬੁੱਕ ਵੀ ਲਿਖੀ ਅਤੇ ਜ਼ਿੰਦਗੀ ਦੇ ਵਿੱਚ ਆਪ ਵੀ ਐਕਸਪੀਰੀਅੰਸ ਪਰਸਨਲ ਕੀਤੇ। ਸੋ ਜੋ ਵੀ ਪਰਸਨਲ ਐਕਸਪੀਰੀਅੰਸ ਹੋਏ, ਜੋ ਵੀ ਰਿਜ਼ਲਟ ਆਇਆ, ਸੋ ਉਸ ਬੇਸ ਦੇ ਉੱਤੇ ਮੈਂ ਇਹ ਟੋਪਿਕ ਤੁਹਾਡੇ ਨਾਲ ਸ਼ੇਅਰ ਕਰਦਾ। ਦੂਸਰੀ ਇਸ ਜਿਹੜਾ ਇਹ ਪ੍ਰੋਗਰਾਮ, ਇਹਦੀ ਖਾਸੀਅਤ ਇਹ ਹੈ, ਤੁਸੀਂ ਦੇਖੋਗੇ ਕਿ ਇਹਦੇ ਵਿੱਚ ਕੋਈ ਵੀ ਐਡਵਰਟਾਈਜਮੈਂਟ ਨਹੀਂ ਹੁੰਦੀ। ਇਟਸ ਨਾਟ ਏ ਬਿਜ਼ਨਸ, ਇਹ ਕੋਈ ਬਿਜ਼ਨਸ ਨਹੀਂ ਹੈ ਕਿ ਮੈਂ ਐਡਵਰਟਾਈਜਮੈਂਟ ਕਰਾਂ ਨਾਲ ਆਪਣਾ ਪ੍ਰੋਗਰਾਮ ਦੇਵਾਂ, ਨਹੀਂ। ਇਹ ਦੇਖੋਗੇ ਕਿ ਹੁਣ ਤੋਂ ਲੈ ਕੇ 45-46 ਮਿੰਟ ਜਿਹੜੇ ਨੇ, ਫੋਰ ਅਬਾਊਟ 50 ਮਿੰਟਸ, ਮੈਂ ਕੰਟੀਨਿਊਸਲੀ ਇਸ ਟੋਪਿਕ ਦੇ ਉੱਤੇ ਗੱਲ ਕਰਾਂਗਾ। ਹਾਂ, ਜੇ ਕੋਈ ਤੁਹਾਡਾ ਫੋਨ ਕਾਲ ਆ ਜਾਵੇ ਤਾਂ ਉਹਨੂੰ ਵੀ ਐਂਟਰਟੇਨ ਕਰੀਦਾ। ਅਤੇ ਕਈ ਵਾਰੀ ਸਪਿਰਚੁਅਲ ਟੋਪਿਕ ਨਹੀਂ ਹੁੰਦੇ ਅਤੇ ਅਸੀਂ ਕੋਈ ਪੋਲੀਟੀਕਲ ਟੋਪਿਕ ਵੀ ਡਿਸਕਸ ਕਰ ਲੈਣਾ, ਜੇ ਕੋਈ ਇਲੈਕਸ਼ਨ ਵਗੈਰਾ ਚੱਲਦੀਆਂ ਹੋਣ ਜਾਂ ਕੋਈ ਸੋਸ਼ਲ ਪਰਸਨੈਲਿਟੀ ਇਸ ਤਰ੍ਹਾਂ ਦੀ ਹੈ ਜਾਂ ਇੰਟਰਨੈਸ਼ਨਲ ਕੋਈ ਪਰਸਨੈਲਿਟੀਜ਼ ਆ ਜਾਂਦੀਆਂ ਨੇ, ਉਹਨਾਂ ਦਾ ਵੀ ਅਸੀਂ ਇੰਟਰਵਿਊ ਕਰ ਲੈਂਦੇ ਹਾਂ। ਚਲੋ, ਹੁਣ ਮੈਂ ਗੱਲ ਕਰਦਾ ਕਿ ਜਿਹੜਾ ਅੱਜ ਦਾ ਟੋਪਿਕ ਹੈ ਉਹ ਹੈਗਾ ਪਰਪਸ, ਉਦੇਸ਼, ਪਰਪਸ ਆਫ ਸਤਸੰਗ। ਦੇਖੋ, ਇਹ ਇੱਕ ਯੂਨੀਵਰਸਲ ਸੱਚਾਈ ਹੈ, ਹਕੀਕਤ ਹੈ ਕਿ ਮੈਨ ਬਾਈ ਨੇਚਰ ਇਜ਼ ਏ ਸੋਸ਼ਲ ਐਨੀਮਲ। ਜਿਹੜੇ ਅਸੀਂ ਹਿਊਮਨ ਬੀਂਗ ਹਾਂ ਉਹ ਕਦੇ ਵੀ ਇਕੱਲੇ ਨਹੀਂ ਰਹਿੰਦੇ, ਚਾਹੇ ਉਹ ਪਰਿਵਾਰ 'ਚ ਰਹਿੰਦੇ ਹਾਂ, ਚਾਹੇ ਸਕੂਲ 'ਚ ਹੁੰਦੇ ਉੱਥੇ ਸਾਡੇ ਸਾਥੀ ਹੁੰਦੇ ਨੇ, ਜਦੋਂ ਕਿਤੇ ਪਲਾਜ਼ੇ 'ਚ ਜਾਂਦੇ ਤਾਂ ਵੀ, ਅਜੇ ਕਾਰ ਚਲਾਉਂਦੇ ਹਾਂ ਤਾਂ ਵੀ ਹਾਂ, ਹਰ ਟਾਈਮ ਅਸੀਂ ਕੰਪਨੀ ਪਾਲਦੇ ਹਾਂ। ਇੱਥੋਂ ਤੱਕ ਕਿ ਜਿਹੜੇ ਪਸ਼ੂ ਪੰਛੀ ਨੇ ਉਹ ਵੀ ਕੰਪਨੀ 'ਚ ਹੁੰਦੇ ਨੇ, ਕਦੇ ਵੀ ਚੂਹਾ ਇਕੱਲੀ ਖੁੱਡ 'ਚ ਨਹੀਂ ਹੁੰਦਾ, ਉਹਦੇ ਨਾਲ ਚਾਰ ਚੂਹੇ ਹੋਣਗੇ। ਇਸ ਤਰ੍ਹਾਂ ਸ਼ੇਰ ਵੀ, ਇਹ ਠੀਕ ਹੈ ਵੀ ਹਜ਼ਾਰਾਂ ਨਹੀਂ ਹੁੰਦੇ, ਉਹ ਵੀ ਦੋ ਦੋ ਤਿੰਨ ਤਿੰਨ ਕਿਸੇ ਨਾ ਕਿਸੇ ਪਾਸੇ ਜੰਗਲਾਂ 'ਚ ਰਹਿੰਦੇ ਨੇ, ਚਿੜੀਆਂ ਵੀ ਕਿਸੇ ਆਲੇ 'ਤੇ ਬਣਾ ਕੇ ਰਹਿੰਦੀਆਂ ਨੇ। ਸੋ ਇਹ ਕੁਦਰਤ ਦਾ ਇੱਕ ਸਿਧਾਂਤ ਹੈ, ਕੁਦਰਤ ਦਾ ਇੱਕ ਨਿਯਮ ਹੈ, ਯੂਨੀਵਰਸਲ ਫੀਨੋਮੀਨ ਹੈ ਕਿ ਮੈਨ ਬਾਈ ਨੇਚਰ ਇਜ਼ ਅ ਸੋਸ਼ਲ ਐਨੀਮਲ ਐਂਡ ਵਿਦਾਊਟ ਸੋਸਾਇਟੀ, ਵਿਦਾਊਟ ਕੰਪਨੀ, ਹੀ ਇਜ਼ ਜਸਟ ਲਾਈਕ ਏ ਫਿਸ਼ ਆਊਟ ਆਫ ਵਾਟਰ। ਇਹ ਜੇ ਕਹੀਏ ਨਾ ਵੀ ਇਕੱਲੇ ਨੂੰ ਜੇਲ੍ਹ ਦੇ ਵਿੱਚ ਵੀ ਜਿਹੜਾ ਭੇਜਦੇ ਨਾ ਆਪਾਂ, ਸਿਰਫ ਜਿਹੜੀ ਕਾਲ ਕੋਠੜੀ ਤੋਂ ਬਿਨਾਂ, ਉੱਥੇ ਵੀ ਇਹ ਕਾਲ ਕੋਠੜੀ ਦੀ ਵੀ ਗੱਲ ਕਰੀਏ, ਛੋਟਾ ਜਿਹਾ ਕਮਰਾ ਹੁੰਦਾ, ਉੱਥੇ ਵੀ ਸਾਨੂੰ ਦੁਪਹਿਰ ਨੂੰ ਸ਼ਾਮ ਨੂੰ ਕੋਈ ਖਾਣਾ ਦੇਣ ਆਉਂਦਾ ਸੀ, ਉਸ ਬੰਦੇ ਨਾਲ ਗੱਲਬਾਤ ਕਰਦੇ ਹਾਂ ਖਾਣੇ ਦੇਣ ਲੱਗੇ। ਪਰ ਜਿਹੜੀ ਮੱਛੀ ਆ, ਜੇ ਉਹਨੂੰ ਸਮੁੰਦਰ ਤੋਂ ਬਾਹਰ, ਪਾਣੀ ਤੋਂ ਬਾਹਰ ਕੱਢ ਲਈਏ, ਦੇਖ ਲਓ ਕਿੰਨਾ ਚਿਰ ਜਿਉਂਦੀ ਰਹੂਗੀ। ਉਸੇ ਤਰ੍ਹਾਂ ਹੀ ਜੇ ਸਾਨੂੰ ਇਕੱਲਾ ਰਹਿਣਾ ਪੈ ਜੇ, ਕੋਈ ਸਾਨੂੰ ਹਨੇਰਾ ਘੁੱਪ ਹੋਵੇ, ਨਾ ਕੋਈ ਸੂਰਜ ਹੋਵੇ, ਨਾ ਕੋਈ ਚੰਦਰਮਾ ਹੋਵੇ, ਨਾ ਕੋਈ ਬੰਦਾ ਦਿਸੇ, ਨਾ ਕੋਈ ਚਿੜੀਆਂ ਦੀ ਚਾਰ ਝਾੜ ਹੋਵੇ, ਸਾਡੀ ਲਾਈਫ ਦੇਖ ਲਓ ਕਿਸ ਤਰ੍ਹਾਂ ਦੀ ਹੋਊਗੀ। ਤਾਂ ਉਹ ਜਿਹੜੀ ਲਾਈਫ ਹੈ, ਇਟਸ ਜਸਟ ਲਾਈਕ ਏ ਫਿਸ਼ ਆਊਟ ਆਫ ਵਾਟਰ। ਸੋ ਇਸ ਕਰਕੇ ਮਨੁੱਖ ਜਿਹੜਾ ਹੈਗਾ ਉਹ ਹਮੇਸ਼ਾ ਹੀ ਕੰਪਨੀ ਵਿੱਚ ਰਹਿੰਦਾ। ਇਹ ਮੈਨ ਇਜ਼ ਨੋਨ ਬਾਈ ਦਾ ਕੰਪਨੀ ਹੀ ਕੀਪਸ। ਜਿਹੋ ਜਿਹੀ ਕੰਪਨੀ ਹੁੰਦੀ ਹੈ ਉਹਦਾ ਡੈਫੀਨੇਟਲੀ ਉਹਦਾ ਅਸਰ ਹੁੰਦਾ। ਦੇਖ ਲਓ, ਇੱਕ ਐਗਜ਼ਾਮਪਲ ਮੈਂ ਤੁਹਾਨੂੰ ਦੇ ਦਾਂ ਨਾ ਕਿ ਦੁੱਧ ਜਿਹੜਾ ਹੁੰਦਾ ਆਪਣਾ, ਮਿਲਕ ਹੁੰਦਾ, ਉਹਦੇ ਵਿੱਚ ਜੇ ਪਾਣੀ ਪਾ ਦਈਏ ਤਾਂ ਫਿਰ ਕੀ ਹੋਊਗਾ? ਉਹ ਦੁੱਧ ਬਣ ਜਾਂਦਾ, ਪਾਣੀ ਸਾਨੂੰ ਦਿਸਦਾ ਨਹੀਂ, ਦੁੱਧ ਬਣ ਜਾਂਦਾ। ਇਸੇ ਤਰ੍ਹਾਂ ਹੀ ਜਿਹੋ ਜਿਹੀ ਅਸੀਂ ਸੰਗਤ ਕਰਦੇ ਹਾਂ, ਚੰਗੀ ਕਰਦੇ ਹਾਂ ਜਾਂ ਮਾੜੀ ਕਰਦੇ ਹਾਂ, ਚੰਗੇ ਬੰਦਿਆਂ ਨਾਲ ਸਾਡੀ ਕੰਪਨੀ ਆ ਕਿ ਮਾੜਿਆਂ ਨਾਲ ਆ, ਬੁਰੇ ਬੰਦਿਆਂ ਨਾਲ ਆ, ਉਹਦਾ ਅਸਰ ਡੈਫੀਨੇਟਲੀ ਸਾਡੇ 'ਤੇ ਪੈਂਦਾ। ਜਿਸ ਤਰ੍ਹਾਂ ਕਿ ਕਿਹਾ ਜਾਂਦਾ, ਦੂਧ ਮੇਂ ਮਿਲਕਰ ਪਾਣੀ ਵੀ ਦੂਧ ਹੋ ਜਾਤਾ ਹੈ, ਜੈਸੀ ਸੰਗਤ ਇਨਸਾਨ ਕਰਤਾ ਹੈ ਵੈਸਾ ਹੀ ਫਲ ਪਾ ਲੈਤਾ ਹੈ। ਜਿਹੋ ਜਿਹੀ ਸਾਡੀ ਕੰਪਨੀ ਹੁੰਦੀ ਹੈ ਉਹੋ ਜਿਹੇ ਫਲ ਮਿਲਦੇ ਨੇ। ਜੇ ਹੁਣ ਜਿਹੜੇ ਹੁਣ ਅੱਜ ਕੱਲ੍ਹ ਦਾ ਟਾਈਮ ਹੈ ਸਕੂਲਾਂ ਦੇ ਵਿੱਚ, ਚਾਹੇ ਉਹ ਕੈਨੇਡਾ ਇੰਡੀਆ ਦੇ ਵਿੱਚ ਵੀ ਇਹੀ ਮੇਰੇ ਖਿਆਲ ਹੈ, ਪੰਜਾਬ ਦੇ ਵਿੱਚ ਵੀ ਇਹੀ ਹਾਲ ਹੈ ਕਿ ਜਦੋਂ ਸਕੂਲ ਦੇ ਵਿੱਚ ਜਿਹੜੇ ਸਾਡੇ ਯਾਰ ਦੋਸਤ ਨੇ ਉਹ ਸਿਗਰਟ ਦੀ ਸੂਟਾਂ ਮਾਰਦੇ ਨੇ, ਕਹਿੰਦੇ ਇਕੱਲੇ ਸਿਗਰਟ ਨਾਲ ਨਹੀਂ, ਵਿੱਚ ਤੁਹਾਡੀ ਜਿਹਨੂੰ ਖੋਲ੍ਹ ਕੇ ਕੁਛ ਪਾ ਦਿਓ ਪਾਊਡਰ ਜਾਂ ਚਿੱਟਾ ਪਾ ਦਿਓ, ਤਾਂ ਡੈਫੀਨੇਟਲੀ ਜਿਹੜਾ ਇੱਕ ਬੰਦਾ ਤੁਹਾਡਾ ਫਰੈਂਡ ਪੀਂਦਾ ਅਤੇ ਦੂਜੇ ਵੀ ਪੀਣ ਲੱਗ ਜਾਂਦੇ ਨੇ, ਉਹ ਕੰਪਨੀ ਦਾ ਅਸਰ ਹੁੰਦਾ। ਇਸੇ ਕਰਕੇ ਕਿਹਾ ਜਾਂਦਾ ਨਾ ਕਿ ਜੈਸਾ ਤੇਰਾ ਸੰਗ ਹੈ, ਸੰਗ ਮੀਨਸ ਕੰਪਨੀ, ਜੈਸਾ ਤੇਰਾ ਸੰਗ ਹੈ ਵੈਸਾ ਜੀਵਨ ਜਾਨ, ਜੇ ਤੂੰ ਚਾਹੇ ਮਹਾਂ ਸੁੱਖ ਪਰਮ ਸੁੱਖ, ਜੇ ਬਹੁਤ ਸ਼ਾਂਤੀ ਚਾਹੁੰਦਾ ਵੀ ਖੁਸ਼ੀਆਂ ਹੋਣ, ਜੇ ਤੂੰ ਚਾਹੇ ਮਹਾਂ ਸੁੱਖ
ਤੋਂ ਸਤ ਸੰਗਤ ਕੋ ਪਹਿਚਾਨ, ਕਿ ਆਪਣੀ ਪਹਿਚਾਣ ਕਰ ਕਿ ਤੂੰ ਕਿਹੋ ਜਿਹੇ ਲੋਕਾਂ ਦੇ ਨਾਲ ਉੱਠਦਾ ਬੈਠਦਾ ਰਹਿਣਾ। ਸੋ ਉਹਦਾ ਬੜਾ ਅਸਰ ਹੁੰਦਾ। ਹੁਣ ਦੇਖ ਲਓ ਕਿ ਜਿਹੜੀਆਂ ਜਿੰਨੀਆਂ ਵੀ ਸਾਡੀਆਂ ਲਾਈਫ ਦੇ ਵਿੱਚ ਖੁਸ਼ੀਆਂ ਨੇ ਜਾਂ ਤਕਲੀਫਾਂ ਨੇ ਮੁਸੀਬਤਾਂ ਨੇ, ਉਹਨਾਂ ਦਾ ਜਿਹੜਾ ਬੇਸਿਕ ਅਸਰ ਹੈ ਉਹ ਕਿਉਂ ਪੈਂਦਾ? ਉਹ ਸਾਡੀ ਸੋਭਤ ਦੇ ਉੱਤੇ, ਸਾਡੀ ਕੰਪਨੀ ਦੇ ਹੁੰਦੇ। ਜਿਹੋ ਜਿਹੀ ਕੰਪਨੀ ਹੋ ਜਾਂਦੀ ਹੈ, ਜੇ ਬੁਰਿਆਂ ਦੀ ਕੰਪਨੀ ਰੱਖਦੇ ਤਾਂ ਬੁਰੇ ਅਸੀਂ ਵੀ ਬਣ ਜਾਂਗੇ, ਜੇ ਚੰਗੀਆਂ ਦੀ ਕੰਪਨੀ ਰੱਖਾਂਗੇ ਤਾਂ ਚੰਗੇ ਬਣ ਜਾਂਗੇ। ਸੋ ਜਿਹੜੀ ਕੰਪਨੀ ਹੈ, ਜਿਹੜੀ ਸੋਭਤ ਹੈ, ਉਹ ਦੋ ਤਰ੍ਹਾਂ ਦੀ ਹੁੰਦੀ ਹੈ। ਇੱਕ ਹੁੰਦੀ ਹੈ ਦੁਨਿਆਵੀ, ਜਿਹਨੂੰ ਬਾਹਰੀ ਕਹਿ ਸਕਦੇ ਹਾਂ। ਜਿਸ ਤਰ੍ਹਾਂ ਬਾਹਰੀ ਕਿਵੇਂ ਹੈ ਵੀ ਸ਼ਰਾਬੀਆਂ ਦੀ ਕੰਪਨੀ ਹੈ, ਹੇਰਾ ਫੇਰੀ ਬੰਦਿਆਂ ਨਾਲ ਰਹਿੰਦੇ ਹਾਂ, ਕਾਨੂੰਨ ਨੂੰ ਕਈ ਫਾਲੋ ਕਰਦੇ ਨੇ, ਕਈ ਐਕਸਰਸਾਈਜ਼ ਕਰਦੇ ਨੇ, ਉਹਨਾਂ ਦੀ ਕੰਪਨੀ ਹੈ, ਕਈ ਸੁੱਟੇ ਮਾਰਨ ਵਾਲਾਂ ਦੀ ਕੰਪਨੀ ਹੈ। ਫਿਰ ਜਿਹੋ ਜਿਹੇ ਕੰਪਨੀ ਹੁੰਦੀ ਆ, ਜਾਂ ਕੋਈ ਬੰਦੇ ਬਾਹਲੇ ਟੌਰ ਕੱਢ ਕੇ ਰੱਖਦੇ ਨੇ ਫਿਰ ਤੁਹਾਡੀ ਵੀ ਟੌਰ ਕੱਢ ਕੇ ਰੱਖੂਗੀ, ਜੇ ਕੋਈ ਬਾਹਲੇ ਸਿੰਪਲ ਜਿਹੇ ਨੇ ਫਿਰ ਤੁਸੀਂ ਵੀ ਸਿੰਪਲ ਬਣ ਜਾਓਗੇ। ਇਹ ਬਾਹਰਲੇ ਅਸਰ ਪੈਂਦੇ ਨੇ। ਅਤੇ ਦੂਜਾ ਹੈਗਾ ਸਪਿਰਚੁਅਲ, ਰੂਹਾਨੀਅਤ। ਰੂਹਾਨੀਅਤ ਦਾ ਜਿਹੜਾ ਅਸਰ ਹੁੰਦਾ ਉਹ ਸਾਡੀ ਆਤਮਾ 'ਤੇ ਪੈਂਦਾ। ਜਿਹੜੀ ਸਾਡੀ ਦੁਨਿਆਵੀ ਅਸਰ ਆ ਸਾਡੇ ਸਰੀਰ 'ਤੇ ਪੈਂਦਾ, ਸਾਡੇ ਰਹਿਣ ਸਹਿਣ 'ਤੇ ਪੈਂਦਾ ਅਤੇ ਸਾਡੇ ਮਨ 'ਤੇ ਪੈਂਦਾ। ਪਰ ਜਿਹੜੀ ਰੂਹਾਨੀਅਤ ਹੀ ਹੈ, ਰੂਹਾਨੀਅਤ ਦੀ ਜਿਹੜੀ ਕੰਪਨੀ ਹੈ, ਉਹਦਾ ਅਸਰ ਸਾਡੀ ਆਤਮਾ 'ਤੇ ਪੈਂਦਾ। ਕਬੀਰ ਸਾਹਿਬ ਨੇ ਕਿੰਨਾ ਵਧੀਆ ਕਿਹਾ ਸੀ, ਏਕ ਘੜੀ ਆਧੀ ਘੜੀ ਆਧੀ ਸੇ ਪੁਨ ਆਦ, ਕਬੀਰ ਸੰਗਤ ਸਾਧਕੀ ਕਟੇ ਕੋਟ ਅਪਰਾਧ। ਕਿ ਸਾਧੂ ਸੰਤਾਂ ਮਹਾਤਮਾ ਦੀ, ਚੰਗੇ ਬੰਦਿਆਂ ਦੀ ਕੰਪਨੀ ਰੱਖਣ, ਜਿਹੜੇ ਕਿ ਸਾਨੂੰ ਆਤਮਾ ਦੇ ਬਾਰੇ ਗਿਆਨ ਦੇਣ, ਸਾਡੀ ਦੱਸਣ ਕਿ ਵਟ ਇਜ਼ ਦਾ ਪਰਪਜ਼ ਆਫ ਅਵਰ ਲਾਈਫ, ਉਹਨੂੰ ਕਿਵੇਂ ਅਚੀਵ ਕਰਨਾ, ਦੁਨੀਆਂ ਨਾਲ ਸਾਡਾ ਕੀ ਸੰਬੰਧ ਹੋਣਾ ਚਾਹੀਦਾ, ਉਹੋ ਜਿਹੇ ਸਾਧੂ ਸੰਤਾਂ ਮਹਾਂਪੁਰਸ਼ਾਂ ਦੀ ਜਦੋਂ ਅਸੀਂ ਕੰਪਨੀ ਕਰਦੇ ਹਾਂ, ਉਹਦੇ ਨਾਲ ਆਟੋਮੈਟਿਕਲੀ ਸਾਡੀ ਆਤਮਾ ਦਾ ਜਿਹੜਾ ਰੁਝਾਨ ਹੈ ਉਹ ਆਪਣੀ ਅਸਲ ਦੀ ਤਰਫ, ਆਪਣੇ ਪਰਮਾਤਮਾ ਦੀ ਤਰਫ ਖਿੱਚਿਆ ਚਲਾ ਜਾਂਦਾ। ਇਸੇ ਕਰਕੇ ਇਹ ਠੀਕ ਨਹੀਂ ਕਿਹਾ ਕਿ ਸਤਸੰਗ ਦੇ ਵਿੱਚ ਜਿਹੜਾ ਹੈਗਾ, ਸਤਸੰਗ ਦੇ ਵਿੱਚ ਹਰ ਤਰ੍ਹਾਂ ਦਾ ਬੰਦਾ ਆਉਂਦਾ, ਜਾਂਦੇ ਤਾਂ ਬਹੁਤ ਤਰ੍ਹਾਂ ਦੇ ਨੇ, ਹਰ ਬੰਦੇ ਦੀ ਅਲੱਗ ਅਲੱਗ ਖੁਆਇਸ਼ ਹੁੰਦੀ ਹੈ। ਕਹਿੰਦੇ ਤਾਂ ਇਹੀ ਨੇ ਵੀ ਅਸੀਂ ਸੰਤ ਮਹਾਤਮਾ ਦੇ ਪ੍ਰਵਚਨ ਸੁਣ ਚੱਲੇ ਹਾਂ, ਉਹਨਾਂ ਦਾ ਸਤਸੰਗ ਸੁਣ ਚੱਲੇ ਹਾਂ, ਗੁਰਦੁਆਰੇ 'ਚ ਭਾਈ ਜੀ ਹੁੰਦੇ ਉਹਨਾਂ ਦਾ ਕੀਰਤਨ ਸੁਣ ਚੱਲੇ ਹਾਂ, ਗੀਤਾ ਭਵਨ 'ਚ ਮੰਦਰ ਦੇ ਵਿੱਚ ਸਾਡੇ ਪੰਡਿਤ ਜੀ ਆਏ ਨੇ, ਕੋਈ ਪਹੁੰਚੇ ਹੋਏ ਗਿਆਨੀ ਨੇ, ਯੋਗੀ ਆਏ ਨੇ, ਉਹਨਾਂ ਦੇ ਪ੍ਰਵਚਨ ਸੁਣ ਜਾਂਦੇ ਹਾਂ। ਪਰ ਅਸਲ ਦੇ ਵਿੱਚ ਜੇ ਜਦੋਂ ਵੀ ਅਸੀਂ ਕਿਸੇ ਅਜਿਹੇ ਸਥਾਨ ਦੇ ਉੱਤੇ ਜਾਂਦੇ ਹਾਂ, ਹਰੇਕ ਬੰਦੇ ਦਾ ਅਲੱਗ ਅਲੱਗ ਮੋਟਿਵ ਹੁੰਦਾ, ਸਾਰੇ ਇੱਕੋ ਮੋਟਿਵ ਨਾਲ ਨਹੀਂ ਜਾਂਦੇ। ਜਿਵੇਂ ਕਿ ਕਿਹਾ ਜਾਂਦਾ, ਸਤਸੰਗ ਏਕ ਘਾਟ ਹੈ, ਘਾਟ ਮੀਨਸ ਸਥਾਨ, ਸਤਸੰਗ ਏਕ ਘਾਟ ਹੈ, ਸਤਸੰਗੀ ਆਏ ਹਜ਼ਾਰ। ਉਹਦੇ ਵਿੱਚ ਹਜ਼ਾਰਾਂ ਹੀ ਲੋਕ ਜਾਂਦੇ ਨੇ ਸਤਸੰਗੀ, ਸਤਸੰਗ ਸੁਣਨ ਲਈ, ਮਹਾਰਾਜ ਦੇ ਸੰਤਾਂ ਦੇ ਦਰਸ਼ਨ ਕਰਨ ਦੇ ਲਈ, ਉਹਨਾਂ ਦੇ ਪ੍ਰਵਚਨ ਸੁਣਨ ਲਈ ਹਜ਼ਾਰਾਂ ਬੰਦੇ ਜਾਂਦੇ ਨੇ। ਇਸੇ ਕਰਕੇ ਕਿਹਾ ਜਾਂਦਾ, ਮੈਂ ਰਿਪੀਟ ਕਰਦਾ, ਸਤਸੰਗ ਏਕ ਘਾਟ ਹੈ, ਸਤਸੰਗੀ ਆਏ ਹਜ਼ਾਰ, ਬਹੁਤੇ ਸਤਸੰਗੀ ਦੁਨੀਆ ਮੰਗੇ। ਬਾਹਲੇ ਵੱਡੇ ਬੰਦੇ ਨੇ, ਉਹ ਦੁਨੀਆ ਦੀਆਂ ਖਾਹਿਸ਼ਾਂ, ਤ੍ਰਿਸ਼ਨਾ, ਇੱਛਾਵਾਂ ਲੈ ਕੇ ਜਾਂਦੇ ਨੇ ਕਿ ਮੇਰੇ ਮੁੰਡੇ ਦਾ ਵਿਆਹ ਨਹੀਂ ਹੁੰਦਾ, ਮੇਰੇ ਮੁੰਡੇ ਨੂੰ ਰੈਜੀਡੈਂਸੀ ਨਹੀਂ ਮਿਲੀ, ਹੁਣ ਉਹ ਕੱਚਾ ਪੱਕਾ ਕਰ ਦੇ, ਉਹਨੂੰ ਮਕਾਨ ਦਵਾ ਦੇ, ਮੈਨੂੰ ਫਲਾਣੀ ਬਿਮਾਰੀ ਉਹਨੂੰ ਠੀਕ ਕਰ ਦੇ, ਕੈਂਸਰ ਹੈ ਤੋਂ ਛੁੱਟੀ ਕਰਵਾ ਦੇ, ਮੈਂ ਅਨਇੰਪਲਾਇਮੈਂਟ 'ਚ ਫਸ ਗਿਆ ਗੌਰਮੈਂਟ ਦੇ ਵਿੱਚ, ਉੱਥੋਂ ਛੁੱਟੀ ਕਰਾ ਦੇ, ਰੈਵਨਿਊ ਕਨੇਡਾ ਨੇ ਛਾਪਾ ਮਾਰ ਲਿਆ, ਇਹ 'ਚੋਂ ਮੈਨੂੰ ਬਚਾ ਦਿਓ, ਜਾਂ ਹੋਰ ਕਈ ਤਰੀਕੇ ਦਾ, ਮੇਰਾ ਮੁੰਡਾ ਕਹਿਣਾ ਨਹੀਂ ਮੰਨਦੇ, ਉਹਦਾ ਵਿਆਹ ਨਹੀਂ ਹੁੰਦਾ, ਫਲਾਣੇ ਦੇ ਬੱਚਾ ਨਹੀਂ ਹੁੰਦਾ, ਅਜਿਹੀਆਂ ਅਣਗਿਣਤ ਸਾਡੀਆਂ ਖੁਆਇਸ਼ਾਂ ਨੇ। ਬਹੁਤ ਬੰਦੇ ਆਪਣੀਆਂ ਆਪਣੀਆਂ ਖੁਆਇਸ਼ਾਂ ਲੈ ਕੇ ਜਾਂਦੇ ਨੇ ਵੀ ਇਹ ਸੰਤ ਮਹਾਂਪੁਰਸ਼ ਆਏ ਨੇ, ਰਿਸ਼ੀ ਮੁਨੀ ਆਏ ਨੇ, ਪੰਡਿਤ ਜੀ ਭਾਈ ਜੀ ਆਏ ਨੇ, ਪਾਦਰੀ ਆਏ ਨੇ, ਇਹ ਰੱਬ ਦਾ ਗਿਆਨ ਦਿੰਦੇ ਨੇ, ਇਹਨਾਂ ਕੋਲ ਤਾਕਤ ਹੈ। ਸੋ ਇੱਥੇ ਜਾਣ ਦੇ ਨਾਲ ਸਾਡੀਆਂ ਦੁਨਿਆਵੀ ਜਿਹੜੀਆਂ ਖੁਆਇਸ਼ਾਂ ਨੇ ਉਹ ਪੂਰੀਆਂ ਹੋ ਜਾਣਗੀਆਂ। ਬਹੁਤੇ ਸਤਸੰਗੀ ਦੁਨੀਆ ਮੰਗੇ, ਕੁਛ ਮੰਗੇ ਉਸਕਾ ਪਿਆਰ। ਅਤੇ ਕੁਛ ਅਜਿਹੇ ਬੰਦੇ ਹੁੰਦੇ ਨੇ ਉਹ ਕਹਿੰਦੇ ਅਸੀਂ ਦੁਨੀਆ ਦੀ ਕੋਈ ਚੀਜ਼ ਨਹੀਂ, ਅਸੀਂ ਤਾਂ ਪਰਮਾਤਮਾ ਨੂੰ ਮਿਲਣਾ, ਅਸੀਂ ਤਾਂ ਪਰਮਾਤਮਾ ਨਾਲ ਮਿਲਾਪ ਕਰਾਓ। ਜਿਹੇ ਜਿਹੜੇ ਇੱਕੇ ਦੁੱਕੇ ਬੰਦੇ ਹੁੰਦੇ ਨੇ, ਜਿਹੋ ਜਿਹੀ ਭਾਵਨਾ ਲੈ ਕੇ ਜਾਂਦੇ ਹਾਂ, ਉਹੋ ਜਿਹਾ ਸਾਡੇ 'ਤੇ ਅਸਰ ਹੋ ਜਾਂਦਾ। ਜੇ ਅਸੀਂ ਦੁਨਿਆਵੀ ਖੁਆਇਸ਼ਾਂ ਲੈ ਕੇ ਜਾਂਦੇ ਹਾਂ ਤਾਂ ਦੁਨੀਆਂ ਦੀਆਂ ਖੁਆਇਸ਼ਾਂ ਪੂਰੀਆਂ ਹੋ ਜਾਂਦੀਆਂ ਨੇ, ਅਤੇ ਜੇ ਅਸੀਂ ਰੱਬ ਨੂੰ ਮਿਲਾਪ ਕਰਨ ਦੀ, ਰੱਬ ਨਾਲ ਮਿਲਣ ਦੀ ਇੱਛਾ ਕਰਦੇ ਹਾਂ, ਤਾਂ ਜੇ ਸੱਚੇ ਦਿਲੋਂ ਕਰਦੇ ਹਾਂ ਤਾਂ ਉਹ ਵੀ ਜਿਹੜੀ ਹੈਗੀ, ਉਹ ਵੀ ਸਾਡੀ ਜਿਹੜੀ ਇੱਛਾ ਹੈ ਉਹ ਵੀ ਪੂਰੀ ਹੋ ਜਾਂਦੀ ਹੈ। ਹਾਂਜੀ, ਦੇਖੋ ਜੇ ਜਦੋਂ ਆਪਾਂ ਕਿਸੇ ਵੀ, ਪਹਿਲਾਂ ਸਤਸੰਗ ਕਹਿੰਦੇ ਕੀ ਨੇ, ਜੇ ਅਸੀਂ ਰੱਬ ਤਰੀਕੇ ਨਾਲ ਕਹੀਏ ਤਾਂ ਸਤਸੰਗ ਹੁੰਦਾ, ਸਤਸੰਗ ਇੱਕ ਥਾਂ ਦੀ ਨਾਂ ਹੈ, ਸਥਾਨ ਦਾ ਇੱਕ ਪਲੇਸ ਹੈ। ਉਸ ਥਾਂ ਦੇ ਉੱਤੇ ਜਾ ਕੇ, ਚਾਹੇ ਉਹ ਕੋਈ ਭਾਈ ਜੀ ਹੈ, ਚਾਹੇ ਉਹ ਕੋਈ ਪੰਡਿਤ ਜੀ ਹੈ, ਚਾਹੇ ਕੋਈ ਸੰਤ ਮਹਾਤਮਾ ਹੈ, ਚਾਹੇ ਕੋਈ ਗੁਰੂ ਹੈ, ਕਿਸੇ ਕੋਈ ਵੀ ਜਾ ਕੇ ਉੱਥੇ ਜਿਹੜੇ ਸਾਨੂੰ ਉਪਦੇਸ਼ ਦਿੰਦੇ ਨੇ, ਹੈ ਤਾਂ ਉਹ ਕਿਸੇ ਥਾਂ ਦੇ ਉੱਤੇ ਜਾ ਕੇ ਦਿੰਦੇ ਨੇ ਨਾ ਜੀ, ਸੁੱਤੇ ਪਏ ਤਾਂ ਦਿੰਦੇ ਨਹੀਂ, ਜੇ ਸੁੱਤੇ ਪਏ ਦੇਣਗੇ ਤਾਂ ਉਹ ਫਿਰ ਤਾਂ ਰੂਹਾਨੀਅਤ ਦੀਆਂ ਗੱਲਾਂ ਚਾਹੀਦੀਆਂ। ਜਦੋਂ ਵੀ ਉਹ ਸਾਨੂੰ ਉਪਦੇਸ਼ ਦਿੰਦੇ ਨੇ, ਉਹ ਉਪਦੇਸ਼ ਸੁਣ ਕੇ ਬਾਹਲੀ ਦੁਨੀਆਂ ਜਿਹੜੀ ਹੈ, ਜਦੋਂ ਰੋਜ਼ ਹੀ ਅਸੀਂ ਸਤਸੰਗ ਜਾਂਦੇ ਹਾਂ, ਰੋਜ਼ ਹੀ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਹਾਂ, ਰੋਜ਼ ਹੀ ਅਸੀਂ ਮੰਦਰ ਜਾਂਦੇ ਹਾਂ, ਰੋਜ਼ ਹੀ ਅਸੀਂ ਗਿਰਜੇ ਘਰ ਜਾਂਦੇ ਹਾਂ, ਸੋ ਬਾਹਲੇ ਬੰਦਿਆਂ ਦੇ ਵਿੱਚ ਕੀ ਹੈ, ਉਹਦੇ ਵਿੱਚ ਦੇਖਣ 'ਚ ਆਉਂਦਾ ਕਿ ਉਹਦੇ ਨਾਲ ਈਗੋ ਆ ਜਾਂਦੀ ਹੈ, ਹੰਕਾਰ ਆ ਜਾਂਦਾ ਵੀ ਮੈਂ ਤਾਂ ਰੋਜ਼ ਹੀ ਜਾਂਦਾ, ਮੈਂ ਤਾਂ ਸਵੇਰੇ ਉੱਠ ਕੇ ਪਾਠ ਕਰਦਾ, ਮੈਂ ਤਾਂ ਆਹ ਕਰਦਾ, ਉਹਦੇ ਨਾਲ ਈਗੋ ਆ ਜਾਂਦੀ ਹੈ। ਜਦੋਂ ਕਿ ਈਗੋ ਉਦੋਂ ਦੂਰ ਹੁੰਦੀ ਹੈ ਜਦੋਂ ਤੁਹਾਨੂੰ ਕਾਮਲ ਮੁਰਸ਼ਦ ਮਿਲ ਜਾਂਦਾ। ਕਾਮਲ ਮੁਰਸ਼ਦ ਦਾ ਕੀ ਮਤਲਬ? ਕਾਮਲ ਮੁਰਸ਼ਦ ਇੱਕ ਉਹ ਇਨਸਾਨ ਹੈ ਜਿਹੜਾ ਖੁਦ ਆਪ ਮਿਹਨਤ ਕਰਕੇ ਅੰਦਰਲਾ ਪਰਦਾ ਖੋਲ੍ਹ ਲਿਆ ਹੋਵੇ, ਉਹਨੇ ਰੱਬ ਦੇ ਨਾਲ ਮਿਲਾਪ ਕਰ ਲਿਆ ਹੋਵੇ। ਉਹ ਗੱਲਾਂ ਬਾਤਾਂ 'ਚ ਨਹੀਂ ਵੀ ਇੱਥੋਂ ਕਿਤਾਬਾਂ 'ਚੋਂ ਪੜ੍ਹ ਕੇ ਗਿਆਨ ਦੇਈ ਜਾਣਾ, ਕਾਮਲ ਮੁਰਸ਼ਦ ਉਹ ਹੁੰਦਾ ਕਿ ਇਟ ਇਜ਼ ਐਨ ਐਗਜ਼ਾਮਪਲ, ਜੋ ਕੁਛ ਕਹਿ ਰਿਹਾ ਉਹਦੇ ਉੱਤੇ ਉਹ ਅਮਲ ਕਰਦਾ। ਜਿਸ ਤਰ੍ਹਾਂ ਕਹਿੰਦੇ ਨੇ, ਇੱਕ ਵਾਰ ਕਿਸੇ ਸ਼ਹਿਰ ਦੇ ਵਿੱਚ ਕੋਈ ਮੁੰਡਾ ਗੁੜ ਵਗੈਰਾ ਬਹੁਤ ਖਾਂਦਾ ਸੀ, ਗੁੜ ਪਤਾ ਹੀ ਹੈ, ਖੰਡ ਕਹਿ ਲਓ, ਟੋਫੀਆਂ ਕਹਿ ਲਓ, ਚੋਕਲੇਟ ਖਾ ਲਓ, ਅਤੇ ਛੋਟੇ ਹੁੰਦੇ ਉਹਦੇ ਫੋੜੇ ਬੜੇ ਨਿਕਲ। ਉਹਨਾਂ ਨੇ ਬੜਾ, ਉਹਦੇ ਮਾਂ ਬਾਪ ਨੇ ਬੜਾ ਇਲਾਜ ਕਰਵਾਇਆ, ਡਾਕਟਰ ਤੋਂ ਟੀਕੇ ਟੂਕੇ ਲਵਾਏ, ਨਹੀਂ ਹੋਇਆ। ਕਿ ਮੁੰਡਾ ਛੱਡਦਾ ਨਹੀਂ ਸੀ, ਮਿੱਠਾ ਖਾਈ ਜਾਂਦਾ ਸੀ, ਖਾਈ ਜਾਂਦਾ ਕਿ ਲੱਡੂ ਖਾ ਲਏ, ਕਿ ਜਲੇਬੀਆਂ ਖਾਲੀਆਂ। ਸੋ ਉਹ ਕਿਸੇ ਨੇ ਦੱਸਿਆ ਵੀ ਭਾਈ ਸਾਹਿਬ, ਉਹ ਜਿਹੜੇ ਨਾਲ ਦੇ ਪਿੰਡ 'ਚ ਨਾ, ਉੱਥੇ ਬੜੇ ਉੱਚ ਕੋਟੀ ਦੇ ਮਹਾਤਮਾ ਰਹਿੰਦੇ ਨੇ, ਉਹਨਾਂ ਕੋਲ ਲੈ ਜਾਓ ਅਤੇ ਉਹ ਤੁਹਾਡਾ ਮੁੰਡੇ ਦਾ ਜਿਹੜੇ ਫੋੜੇ ਫਿੰਸੀਆਂ ਠੀਕ ਕਰ ਦੇਣ, ਗੁੜ ਖਾਣ ਦੀ ਆਦਤ ਜਿਹੜੀ ਹੈ, ਮਿੱਠਾ ਖਾਣ ਦੀ ਆਦਤ ਬੰਦ ਕਰ ਦੇਣਗੇ। ਉਹ ਉਸ ਮਹਾਤਮਾ ਦੇ ਕੋਲੇ ਗਏ। ਜਦੋਂ ਉਸ ਮਹਾਤਮਾ ਦੇ ਕੋਲੇ ਗਏ ਅਤੇ ਮਹਾਤਮਾ ਨੇ ਪੁੱਛਿਆ, ਹਾਂਜੀ ਦੱਸੋ ਕਿਸ ਤਰ੍ਹਾਂ ਹੈ? ਉਹ ਕਹਿੰਦੇ, ਸਾਡਾ ਮੁੰਡਾ ਗੁੜ ਬਹੁਤ ਖਾਂਦਾ, ਜਲੇਬੀਆਂ, ਲੱਡੂ, ਮਿੱਠਾ ਖਾਈ ਜਾਂਦਾ, ਖਾਈ ਜਾਂਦਾ, ਉਹਦੇ ਨਾਲ ਦੇ ਸਾਰੇ ਸਰੀਰ 'ਤੇ ਫੋੜੇ ਨਿਕਲਦੇ ਨੇ, ਪਸ ਬਣ ਜਾਂਦੀ ਹੈ, ਪੀਕ ਹੁੰਦੀ ਹੈ, ਅਤੇ ਸਾਡਾ ਬਹੁਤ ਕਰਕੇ ਦੇਖ ਲਿਆ ਹੱਲ, ਇਹ ਛੱਡਦਾ ਨਹੀਂ, ਅਸੀਂ ਹੁਣ ਤੁਹਾਡੇ ਕੋਲ ਲਿਆਏ ਹਾਂ ਅਤੇ ਤੁਸੀਂ ਇਹਦੇ ਕੋਈ ਆਸ਼ੀਰਵਾਦ ਦਿਓ ਤਾਂ ਕਿ ਇਹ ਮਿੱਠਾ ਖਾਣਾ ਬੰਦ ਕਰ ਦੇ। ਸੰਤ ਮਹਾਤਮਾ ਨੇ ਗੱਲ ਸੁਣੀ, ਗੱਲ ਸੁਣ ਕੇ ਉਹ ਕਹਿੰਦੇ, ਭਾਈ ਸਾਹਿਬ ਗੱਲ ਇਹ ਹੈ, ਤੁਸੀਂ ਇੰਝ ਕਰੋ, ਅਗਲੇ ਹਫ਼ਤੇ ਆਇਓ। ਉਹ ਕਹਿੰਦੇ ਠੀਕ ਹੈ ਜੀ। ਉਹਨਾਂ ਨੇ ਸੋਚਿਆ ਵੀ ਸੰਤ ਮਹਾਤਮਾ ਨੇ ਕੋਈ ਦਵਾਈ ਬਣਾਉਣੀ ਹੋਊਗੀ, ਕੋਈ ਜੰਤਰ ਮੰਤਰ ਤਿਆਰ ਕਰਨਾ ਹੋਊਗਾ, ਅਗਲੇ ਹਫ਼ਤੇ ਚਲੇ ਜਾਵਾਂਗੇ। ਜਦੋਂ ਉਹ 7 ਦਿਨਾਂ ਬਾਅਦ ਫਿਰ ਉਸ ਮਹਾਤਮਾ ਕੋਲ, ਸੰਤ ਕੋਲ ਗਏ, ਕਹਿੰਦੇ, ਮਹਾਤਮਾ ਜੀ ਤੁਸੀਂ ਕਿਹਾ ਸੀਗਾ ਕਿ 7 ਦਿਨਾਂ ਬਾਅਦ ਆਓ, ਅਤੇ ਅਸੀਂ ਆ ਗਏ, ਆਹ ਸਾਡਾ ਮੁੰਡਾ ਬੈਠਾ, ਮਿੱਠਾ ਖਾਣਾ ਨਹੀਂ ਬੰਦ ਕਰਦਾ, ਗੁੜ ਖਾਈ ਜਾਂਦਾ, ਚੌਕਲੇਟ ਖਾਈ ਜਾਂਦਾ, ਲੱਡੂ ਜਲੇਬੀਆਂ ਖਾਈ ਜਾਂਦਾ, ਇਹਦੇ ਨਾਲ ਇਹਦੇ ਫੋੜੇ ਨਿਕਲਦੇ, ਇਹਨੂੰ ਬੰਦ ਕਰਾ ਦਿਓ। ਉਹਨੂੰ ਕਹਿੰਦੇ ਸੰਤ ਮਹਾਤਮਾ, ਬੇਟਾ ਉਰੇ ਆ, ਨੇੜੇ ਆ ਮੇਰੇ ਕੋਲ। ਉਹ ਮੁੰਡਾ ਨੇੜੇ ਆ ਗਿਆ, ਕਹਿੰਦਾ, ਬੇਟਾ ਅੱਗੇ ਤੋਂ ਨਾ ਤੂੰ ਜਿਹੜੀਆਂ ਮਿੱਠਾ ਨਾ ਖਾਇਆ ਕਰ, ਗੁੜ, ਲੱਡੂ, ਜਲੇਬੀਆਂ ਨਾ ਖਾਣੇ ਬੰਦ ਕਰ ਦੇ। ਕਹਿੰਦੇ, ਲੈ ਜਾਓ ਜੀ ਮੁੰਡੇ ਨੂੰ। ਉਹ ਬੰਦੇ ਬੜੇ ਹੈਰਾਨ ਹੋਏ ਵੀ ਜੇ ਇੰਨੀ ਗੱਲ ਕਰਨੀ ਹੈ, 7 ਦਿਨਾਂ ਬਾਅਦ ਸਾਨੂੰ ਐਡੀ ਦੂਰ 50 ਕਿਲੋਮੀਟਰ ਕਿਉਂ ਤੋਰਿਆ? ਉਹ ਮਹਾਤਮਾ ਜੀ ਨੂੰ ਕਹਿੰਦੇ, ਮਹਾਤਮਾ ਜੀ ਇੱਕ ਸਾਨੂੰ ਗੱਲ ਪੁੱਛਦੀ ਆ। ਕਹਿੰਦੇ, ਹਾਂ। ਕਹਿੰਦੇ, ਜੇ ਸਰ ਤੁਸੀਂ ਐਂ ਕਹਿੰਦਾ ਸੀ ਵੀ ਲੱਡੂ ਖਾਣੇ ਕਾਕਾ ਬੰਦ ਕਰ ਦੇ, ਤਾਂ ਇਹ ਤਾਂ ਤੁਸੀਂ ਉਸ ਦਿਨ ਵੀ ਕਹਿੰਦੇ, ਅੱਜ ਕਿਉਂ ਕਿਹਾ? ਉਹ ਕਹਿੰਦਾ, ਭਾਈ ਸਾਹਿਬ ਗੱਲ ਅਸਲ 'ਚ ਇਹ ਹੈ, ਉਸ ਦਿਨ ਜਿਸ ਦਿਨ ਤੁਸੀਂ ਲੈ ਕੇ ਆਏ ਨਾ, ਮੈਂ ਤਾਂ ਆਪ ਖਾਂਦਾ ਸੀ ਮਿੱਠਾ, ਮੈਂ ਤਾਂ ਆਪ ਲੱਡੂ ਜਲੇਬੀਆਂ ਖਾਂਦਾ ਸੀ, ਮੈਂ ਇਹਨੂੰ ਕਿਵੇਂ ਕਹਿ ਸਕਦਾ ਸੀਗਾ? ਮੈਂ ਪਹਿਲਾਂ ਉਸ ਦਿਨ ਤੋਂ ਬਾਅਦ ਬੰਦ ਕੀਤੀਆਂ, ਲਗਾਤਾਰ 7 ਦਿਨ ਨਹੀਂ ਕਰਦੀਆਂ, ਅੱਜ ਫਿਰ ਮੈਂ ਤਾਂ ਕਰਕੇ ਕਿਹਾ। ਪਰਪਜ਼ ਮੇਰਾ ਗੱਲ ਕਹਿਣ ਦਾ ਇਹ ਹੈ ਕਿ ਜਿਹੜੇ ਕਾਮਲ ਮੁਰਸ਼ਿਦ ਹੁੰਦੇ ਨੇ, ਉਹ ਲੋਕਾਂ ਨੂੰ ਸਿਰਫ ਉਪਦੇਸ਼ ਨਹੀਂ ਕਰਦੇ ਕਿ ਹੱਕ ਹਲਾਲ ਦੀ ਕਮਾਈ ਕਰੋ ਜੀ, ਹੱਕ ਹਲਾਲ ਦਾ ਖਾਓ, ਰਾਤ ਨੂੰ ਪਾਠ ਕਰੋ, ਦਿਨੇ ਪਾਠ ਕਰੋ, ਧੀ ਭੈਣ ਨੂੰ ਆਪਣਾ ਸਮਝੋ, ਸੋ ਸਿੰਪਲ ਰਹੋ। ਉਹ ਆਪ ਵੀ ਰਹਿ ਕੇ ਦੇਖਦੇ ਨੇ ਸਿੰਪਲ, ਜਦੋਂ ਉਹਨਾਂ ਦਾ ਪਹਿਰਾਵਾ ਦੇਖਦੇ ਹੋ, ਪਤਾ ਲੱਗਦਾ ਵੀ ਇਹ ਸਿੰਪਲ ਹੈ, ਵਧੀਆ ਵਧੀਆ ਕੱਪੜੇ ਪਾਉਂਦੇ ਨੇ। ਜੇ ਉਹ ਕਹਿੰਦੇ ਨੇ ਹੱਕ ਹਲਾਲ ਦੀ ਕਮਾਈ ਕਰੋ, ਵੀ ਇਹ ਹੱਕ ਹਲਾਲ ਦੀ ਕਮਾਈ ਵੀ ਕਰਦੇ ਨੇ ਕਿ ਆਪਣੇ ਘਰ ਦੇ ਪਰਿਵਾਰ ਨੂੰ ਪੈਸੇ ਇਕੱਠੇ ਕਰਕੇ ਸੰਗਤ ਦੇ ਦੇਈ ਜਾਂਦੇ ਨੇ। ਸੋ ਉਹ ਜਿਹੜਾ ਕਾਮਲ ਮੁਰਸ਼ਿਦ ਹੁੰਦਾ, ਕਾਮਲ ਮੁਰਸ਼ਿਦ ਜਿਹੜਾ ਹੁੰਦਾ, ਉਹ ਸਿੰਪਲ ਹੁੰਦਾ, ਜੋ ਕੁਛ ਕਹਿੰਦਾ ਉਹਦੀ ਕਹਿਣੀ ਅਤੇ ਕਰਨੀ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ। ਕਿਉਂਕਿ ਜੇ ਕਹਿੰਦੇ ਨੇ ਜਿਵੇਂ ਪਲਟੂ ਸਾਹਿਬ ਨੇ ਕਹੇ, ਪਲਟੂ ਸੰਤ ਜੋ ਕਹਿ ਗਏ ਸੋਈ ਬਾਤ ਹੈ ਠੀਕ, ਬਚਨ ਸੰਤ ਕੇ ਨਹੀਂ ਡਰੇ, ਜਿਉਂ ਗਾਡੀ ਕੀ ਲੀਕ। ਜਿਸ ਤਰ੍ਹਾਂ ਆਪਾਂ ਉਹ ਜਿਹੜੇ ਗੱਡੇ ਹੁੰਦੇ ਨੇ, ਜਾਂ ਆਪਾਂ ਵੈਸੇ ਵੀ ਪੈਦਲ ਇੱਥੇ ਚਲੇ ਜਾਂਦੇ, ਕਿਉਂਕਿ ਆਪਾਂ ਸੜਕ 'ਤੇ ਨਹੀਂ ਆਉਂਦੇ, ਘਾਹ ਦੇ ਉੱਤੋਂ ਹੀ ਤੁਰ ਜਾਂਦੇ, ਸਾਰੇ ਤੁਰੀ ਜਾਂਦੇ ਨੇ, ਉੱਥੋਂ ਦੀ ਪੱਕੀ ਲਾਈਨ ਬਣ ਜਾਂਦੀ ਹੈ। ਇਸੇ ਤਰ੍ਹਾਂ ਕਹਿੰਦੇ ਨੇ ਸੰਤ ਦਾ ਜਿਹੜਾ ਪੂਰਨ ਸੰਤ ਹੈ, ਕਾਮਲ ਮੁਰਸ਼ਿਦ ਹੈ, ਉਹਦੇ ਮੂੰਹ 'ਚੋਂ ਜਿਹੜੀ ਗੱਲ ਨਿਕਲ ਜਾਏ ਨਾ, ਪੱਥਰ 'ਤੇ ਲਕੀਰ ਹੁੰਦੀ ਆ। ਇਹ ਨਹੀਂ ਕਿ ਮਹੀਨੇ ਕੁ ਪਿੱਛੋਂ ਕੁਛ ਕਹਿ ਦੇਣਾ, 4 ਕੁ ਮਹੀਨੇ ਪਿੱਛੋਂ ਕੁਛ ਕਹਿ ਦੇਣਾ, ਮੈਂ ਉਹਨਾਂ ਕਾਮਲ ਮੁਰਸ਼ਿਦਾਂ ਦੀ ਗੱਲ ਨਹੀਂ ਕਰਦਾ। ਕਦੇ ਕਹਿੰਦੇ ਨੇ ਯੂਟਿਊਬ ਸੁਣੋ ਨਾ ਜੀ, ਬਿਲਕੁਲ ਨਾ ਦੇਖਿਆ ਕਰੋ, 6 ਕੁ ਮਹੀਨੇ ਬਾਅਦ ਕਹਿੰਦੇ ਜੀ ਹੁਣ ਤੁਸੀਂ ਯੂਟਿਊਬ 'ਤੇ ਦੇਖੋ, ਸਾਰਾ ਦਿਨ ਪ੍ਰੋਗਰਾਮ ਹੀ ਯੂਟਿਊਬ 'ਤੇ ਆਈ ਜਾਂਦੇ ਨੇ। ਉਹਨਾਂ ਦੀ ਕਹਿ ਨਹੀਂ ਕਰਨੀ 'ਚ ਫਰਕ ਹੁੰਦਾ, ਉਹ ਕਾਮਲ ਮੁਰਸ਼ਿਦ ਨਹੀਂ ਹੁੰਦੇ। ਕਾਮਲ ਮੁਰਸ਼ਿਦ ਹੁੰਦਾ ਜੋ ਕੁਛ ਲੋਕਾਂ ਨੂੰ ਉਪਦੇਸ਼ ਕਰਦਾ, ਉਹਦੇ ਉੱਤੇ ਅਮਲ ਕਰਦਾ। ਸੋ ਇਸ ਕਰਕੇ ਜਦੋਂ ਅਸੀਂ ਸਤਸੰਗ 'ਚ ਜਾਂਦੇ ਹਾਂ, ਜਿਵੇਂ ਬੁੱਲੇ ਸ਼ਾਹ ਨੇ ਕਿਹਾ ਸੀਗਾ, ਰੋਜ਼ੇ, ਹੱਜ, ਨਮਾਜ਼, ਤਲਾਵਤ, ਤਲਾਵਤ ਕਹਿੰਦੇ ਨੇ ਕੁਰਾਨ ਸ਼ਰੀਫ ਨੂੰ ਪੜ੍ਹਨਾ, ਰੋਜ਼ੇ ਵਰਤ ਰੱਖਣਾ, ਹੱਜ, ਹੱਜ ਕਰਨਾ ਜਦੋਂ ਅਸੀਂ ਜਾਂਦੇ ਹਾਂ ਕਾਬੇ ਮੱਕੇ ਜਾਂਦੇ ਹਾਂ ਜਾਂ ਕੋਈ ਤੀਰਥ ਸਥਾਨਾਂ 'ਤੇ ਜਾਂਦੇ ਹਾਂ, ਰੋਜ਼ੇ, ਹੱਜ, ਨਮਾਜ਼, ਤਲਾਵਤ ਕਰਦੀ ਦੁਨੀਆ ਸਾਰੀ, ਫਿਰ ਵੀ ਅੰਦਰ ਹੋਮੇ ਵਾਲੀ ਵੱਧਦੀ ਗਈ ਬਿਮਾਰੀ। ਕਹਿੰਦੇ ਅਸੀਂ ਇੰਨੇ ਵਾਰੀ ਹੱਜ ਕਰ ਲਿਆ, ਇੰਨੇ ਵਾਰੀ ਤੀਰਥ ਸਥਾਨਾਂ 'ਤੇ ਗਏ ਹਾਂ, ਇੰਨੇ ਵਾਰੀ ਉਹਦੇ ਦਰਸ਼ਨ ਕਰਦੇ ਹਾਂ, ਇਹਦੇ ਨਾਲ ਹੋਮੇ ਆਉਂਦੀ ਹੈ। ਰੋਜ਼ੇ, ਹੱਜ, ਨਮਾਜ਼, ਤਲਾਵਤ ਕਰਦੀ ਦੁਨੀਆ ਸਾਰੀ, ਫਿਰ ਵੀ ਅੰਦਰ ਹੋਮੇ ਅੱਖਰ ਅੱਲਾ ਵਾਹਿਗੁਰੂ ਪਰਮਾਤਮਾ ਜੋ ਕੁਛ ਕਹਿੰਦਾ, ਇੱਕੋ ਕਲਮਾ ਯਾਰ ਦਾ ਪੜ ਲੈ ਜੋ ਸਭ ਅਮਲਾਂ ਤੋਂ ਭਾਰੀ, ਕਲਮਾ ਦਿਲ ਨੂੰ ਸਾਫ਼ ਹੈ ਕਰਦਾ ਚੜ੍ਹਦੀ ਇਸ਼ਕ ਖੁਆਰੀ, ਬੁੱਲੇ ਸ਼ਾਹ ਜੇ ਰੱਬ ਨੂੰ ਮਿਲਣਾ ਤਾਂ ਲਾ ਮੁਰਸ਼ਦ ਨਾਲ ਜਾਰੀ। ਸੱਚੇ ਕਾਮਲ ਮੁਰਸ਼ਦ ਨਾਲ ਜੋ ਜਾਰੀ ਲੱਗ ਜਾਂਦੀ ਹੈ ਨਾ, ਤਾਂ ਫਿਰ ਸਾਡੀ ਜਿਹੜੀ ਰੂਹ ਹੈ, ਆਤਮਾ ਹੈ, ਉਹਦਾ ਜਿਹੜਾ ਸਫ਼ਰ ਅੰਦਰੋਂ ਸ਼ੁਰੂ ਹੋ ਜਾਂਦਾ ਪਰਮਾਤਮਾ ਨਾਲ ਮਿਲਾਪ ਕਰਨ ਦਾ। ਸਤਸੰਗ ਦੇ ਵਿੱਚ ਕੀ ਹੈ ਪਰਪਜ਼, ਕੀ ਸਿੰਪਲ ਤਰੀਕੇ ਨਾਲ ਕਹੀਏ, ਸਤਸੰਗ ਦੇ ਵਿੱਚ ਜਾਣ ਦਾ ਜਾਂ ਆਉਣ ਦਾ ਪਰਪਜ਼ ਇੱਕੋ ਹੀ ਹੁੰਦਾ ਕਿ ਅਸੀਂ ਆਪਣੀ ਲਾਈਫ ਦੇ ਵਿੱਚ ਚੇਂਜਿਸ ਆਉਣ, ਸਾਡੀ ਲਾਈਫ ਦੇ ਵਿੱਚ ਤਬਦੀਲੀਆਂ ਆਉਣ, ਜੋ ਕੁਛ ਵੀ ਅਸੀਂ ਪ੍ਰੈਜੈਂਟ ਹਾਂ ਸਾਡਾ ਉਹ ਬੈਟਰ ਹੋਵੇ। ਜੇ ਅਸੀਂ ਕੋਈ ਸ਼ਰਾਬ ਪੀਂਦੇ ਹਾਂ ਸ਼ਰਾਬ ਛੁੱਟ ਜੇ, ਜੇ ਅਸੀਂ ਨਿੰਦਿਆ ਚੁਗਲੀ ਕਰਦੇ ਹਾਂ ਨਿੰਦਿਆ ਚੁਗਲੀ ਛੁੱਟ ਜੇ, ਜਦੋਂ ਅਸੀਂ ਬਾਹਰਲੀ ਦੁਨੀਆ ਵਿੱਚ ਹੇਰਾ ਫੇਰੀਆਂ ਕਰੀਆਂ ਨਾ ਉਹ ਛੁੱਟ ਜੇ, ਮਤਲਬ ਕਿ ਸਾਡੀ ਜ਼ਿੰਦਗੀ ਦੇ ਵਿੱਚ ਬਦਲਾਅ ਆਵੇ, ਤਾਂ ਉਹ ਜਿਹੜਾ ਪਰਪਸ ਹੁੰਦਾ ਉਹ ਸਤਸੰਗ ਦੇ ਵਿੱਚ ਜਾਣ ਦਾ ਹੁੰਦਾ। ਦੇਖ ਲਓ, ਜੇ ਇੱਕ ਬੰਦਾ ਨਦੀ ਦੇ ਕੋਲ ਜਾਵੇ, ਉਹਨੂੰ ਪਿਆਸ ਲੱਗੀ ਹੈ ਪਾਣੀ ਪੀਣ ਲਈ, ਅਤੇ ਨਦੀ 'ਚੋਂ ਪਾਣੀ ਨਾ ਪੀਵੇ, ਜਿੱਥੇ ਇੰਨਾ ਪਾਣੀ ਵਹਿ ਰਿਹਾ ਅਤੇ ਵਾਪਸ ਆ ਜਾਵੇ, ਫਿਰ ਉਹ ਮੂਰਖ ਨਹੀਂ ਤਾਂ ਹੋਰ ਕੀ ਹੈ। ਇਸੇ ਤਰ੍ਹਾਂ ਹੀ ਜੇ ਅਸੀਂ ਰੋਜ਼ ਹੀ ਸਤਸੰਗ 'ਚ ਜਾਂਦੇ ਹਾਂ, ਰੋਜ਼ ਹੀ ਜਾਂਦੇ ਹਾਂ, 10 ਸਾਲ, 15 ਸਾਲ, 20 ਸਾਲ, 25 ਸਾਲ ਸਤਸੰਗ ਸੁਣਦਿਆਂ ਨੂੰ ਹੋ ਗਏ, ਬਾਬਿਆਂ ਦੇ ਦਰਸ਼ਨ, ਸੰਪੂਰਨ ਸੰਤ ਮਹਾਤਮਾ ਦੇ ਦਰਸ਼ਨ ਵੀ ਕਰੀ ਜਾਂਦੇ ਹਾਂ, ਪਰ ਸਾਡੇ ਪੱਲੇ ਕੁਛ ਨਹੀਂ ਪਿਆ, ਅਤੇ ਫਿਰ ਉਹ ਸਤਸੰਗ ਵਿੱਚ ਜਿਹੋ ਜਿਹਾ ਜਾਣਾ ਜਿਹੋ ਜਿਹਾ ਨਾ ਜਾਣਾ। ਕਿਹਾ ਨਹੀਂ ਜਾਂਦਾ ਕਿ ਇੱਕ ਸ਼ਹਿਰ ਦੇ ਵਿੱਚ ਸੇਠ ਸਾਹਿਬ ਸੀ, ਦੁਕਾਨ ਦਾ ਕੰਮ ਕਰਦੇ ਸੀਗੇ, ਉਹਨਾਂ ਦੀ ਇਹ ਰੂਟੀਨ ਸੀਗੀ ਕਿ ਜਦੋਂ ਘਰੋਂ ਨਿਕਲਣਾ ਦੁਕਾਨ ਜਾਣ ਤੋਂ ਪਹਿਲਾਂ ਉਹ ਗੀਤਾ ਭਵਨ 'ਚ ਜਾ ਕੇ ਮੱਥਾ ਟੇਕਦੇ, ਕੋਈ ਜੇ ਉੱਥੇ ਰਿਸ਼ੀ ਮੁਨੀ ਆਇਆ, ਕੋਈ ਸੰਤ ਆਇਆ, ਉਹਨਾਂ ਦੇ ਪ੍ਰਵਚਨ ਸੁਣਨੇ, ਫਿਰ ਉਹ ਦੁਕਾਨ 'ਤੇ ਆ ਜਾਂਦੇ। ਕਹਿੰਦੇ ਨੇ ਇੱਕ ਵਾਰੀ ਉਹ ਉਹਨਾਂ ਨੂੰ ਕਿਤੇ ਕੰਮ ਪੈ ਗਿਆ, ਜਾਣਾ ਪੈ ਗਿਆ, ਉਹਨਾਂ ਨੇ ਆਪਣੇ ਮੁੰਡੇ ਨੂੰ ਭੇਜਤਾ ਵੀ ਬੇਟਾ ਤੂੰ ਐਂ ਕਰ, ਪਹਿਲਾਂ ਸਵੇਰੇ ਗੀਤਾ ਭਵਨ ਚਲਾ ਜਾਈਂ ਅਤੇ ਫਿਰ ਜਾ ਕੇ ਦੁਕਾਨ ਖੋਲ ਲਈ, ਮੈਂ ਥੋੜ੍ਹਾ ਜਿਹਾ ਲੇਟ ਆਊਂਗਾ। ਕਹਿੰਦਾ ਠੀਕ ਹੈ ਪਿਤਾ ਜੀ। ਉਹ ਵਿਚਾਰਾ ਮੁੰਡਾ ਸੀਗਾ, ਉਹ ਗੀਤਾ ਭਵਨ 'ਚ ਗਿਆ ਜਾਂ ਕਿਸੇ ਧਾਰਮਿਕ ਸਥਾਨ 'ਤੇ ਗਿਆ, ਸਤਸੰਗ ਸਥਾਨ 'ਤੇ ਗਿਆ, ਅਤੇ ਉੱਥੇ ਮਹਾਤਮਾ ਜੀ ਕਹਿੰਦੇ ਪੁੰਨਦਾਨ ਕਰਨ ਨਾਲ ਕਦੇ ਵੀ ਚੀਜ਼ ਘਟਦੀ ਨਹੀਂ। ਜਦੋਂ ਵੀ ਤੁਸੀਂ ਕੋਈ ਚੰਗਾ ਕੰਮ ਕਰਦੇ ਹੋ, ਜਦੋਂ ਵੀ ਕੋਈ ਪੁੰਨਦਾਨ ਕਰਦੇ ਹੋ, ਪਰਮਾਤਮਾ ਉਹਦੇ ਵਿੱਚ ਬਰਕਤ ਪਾਉਂਦਾ, ਉਹਦੇ ਨਾਲ ਤੁਹਾਡੀ ਚੀਜ਼ ਦਾ ਵਾਧਾ ਹੁੰਦਾ। ਹੋਰ ਵੀ ਗੱਲਾਂ ਕੀਤੀਆਂ, ਪਰ ਮੁੰਡੇ ਨੇ ਆਹ ਗੱਲ ਲੜ ਬੰਨ ਲਈ, ਆਹ ਗੱਲ ਉਹਨੇ ਦਿਮਾਗ 'ਚ ਬਿਠਾ ਲਈ। ਜਦੋਂ ਉਹ ਦੁਕਾਨ 'ਤੇ ਆਇਆ, ਦੁਕਾਨ 'ਤੇ ਆ ਕੇ ਦੁਕਾਨ ਖੋਲ੍ਹ ਲਈ, ਇੰਨੇ ਨੂੰ ਇੱਕ ਗਊ ਆ ਗਈ, ਕਾਓ ਗਊ ਆਈ ਅਤੇ ਭੁੱਖੀ ਹੋਣੀ ਹੈ, ਉਹਨੇ ਦੇਖਿਆ ਵੀ ਮੁੰਡਾ ਦੱਖਾਂ ਮੀਚ ਕੇ ਬੈਠਾ, ਅਤੇ ਉਹਨੇ ਚੱਕ ਕੇ ਉਹਦੇ ਗੁੜ ਜਿਹੜਾ ਪਿਆ ਸੀਗਾ ਉਹਨੂੰ ਖਾਣਾ ਸ਼ੁਰੂ ਕਰਤਾ। ਮੁੰਡੇ ਨੇ ਚੋਰੀ ਜਿਹਾ ਅੱਖ ਨਾਲ ਖੋਲ੍ਹ ਕੇ ਦੇਖਿਆ ਵੀ ਗੁੜ ਖਾ ਰਹੀ ਹੈ ਗਊ, ਉਹ ਕਹਿੰਦਾ ਕੋਈ ਗੱਲ ਨਹੀਂ, ਉਹਨਾਂ ਨੇ ਸੰਤ ਮਹਾਤਮਾ ਨੇ ਕਿਹਾ ਸੀਗਾ। ਇੰਨੇ ਨੂੰ ਜਦੋਂ ਗੁੜ ਖਾਂਦੀ ਰਹੀ ਗਊ, ਉੱਪਰ ਦੀ ਆ ਗਿਆ ਉਹਦਾ ਪਿਓ, ਉਹਨੇ ਆ ਕੇ ਚੜ੍ਹ ਗਿਆ ਗੁੱਸਾ, ਗਊ ਦੇ ਮਾਰਿਆ ਡੰਡਾ ਗਊ ਨੂੰ ਭਜਾਤਾ, ਨਾਲੇ ਮੁੰਡੇ ਨੂੰ ਕਹਿੰਦਾ ਉਹ ਤੈਨੂੰ ਦਿੰਦਾ ਨਹੀਂ, ਅੰਨਾ ਹੋਇਆ ਮੈਂ, 10 ਕਿਲੋ 10 ਕਿਲੋ ਗਊ ਖਾ ਗਈ ਗੁੜ, ਅਤੇ ਤੂੰ ਅੱਖਾਂ ਮਿੱਚੀ ਬੈਠਾ। ਉਹ ਕਹਿੰਦਾ ਪਿਤਾ ਜੀ, ਡੈਡ, ਅੱਜ ਮੈਂ ਗੀਤਾ ਭਵਨ 'ਚ ਗਿਆ ਸੀ, ਉੱਥੇ ਮਹਾਂਪੁਰਸ਼ ਕਹਿੰਦੇ ਵੀ ਪੁੰਨਦਾਨ ਕਰਨ ਨਾਲ ਕੋਈ ਘਟਦਾ ਨਹੀਂ, ਗਰੀਬ ਗਰੂਬੇ ਦੀ ਭੁੱਖੇ ਨੂੰ ਜੇ ਤੁਸੀਂ ਭੋਜਨ ਦਿਓਗੇ, ਰੋਟੀ ਦਿਓਗੇ, ਉਹਦਾ ਭੁੱਖ ਮਿਟਾਓਗੇ, ਤਾਂ ਪਰਮਾਤਮਾ ਤੁਹਾਡੀ ਬਰਕਤ ਬਖਸ਼ਿਸ਼ ਕਰਦਾ। ਜਦੋਂ ਉਹਨੇ ਇਹ ਗੱਲ ਕਹੀ, ਉਹ ਕਹਿੰਦਾ ਆਹ ਤੂੰ ਅਜਿਹੀਆਂ ਅਜੀਬ ਜਿਹੀਆਂ ਗੱਲਾਂ ਕਿੱਥੋਂ ਕਰਨ ਲੱਗ ਗਿਆ? ਇੱਕ ਦਿਨ ਤੂੰ ਗਿਆ ਗੀਤਾ ਭਵਨ 'ਚ, ਇੱਕ ਦਿਨ ਤੂੰ ਸਤਸੰਗ ਸੁਣਿਆ, ਤੂੰ ਆਹ ਰੱਬ ਦੀਆਂ ਗੱਲਾਂ ਕਰੀ ਜਾਂਦਾ? ਇਹੋ ਜਿਹੀਆਂ ਗੱਲਾਂ ਮੈਂ ਰੋਜ਼ ਹੀ ਆ ਕੇ ਸੁਣਦਾ, ਮੈਂ ਇਹ ਗੱਲਾਂ 'ਤੇ ਅਮਲ ਨਹੀਂ ਕਰੀਦਾ, ਮੈਂ ਵੀ ਸੁਣ ਕੇ ਆਉਣਾ, ਮੈਂ ਉੱਥੇ ਹੀ ਝਾੜੇ ਆਉਣਾ ਆਪਣੀ ਧੋਤੀ, ਉੱਥੇ ਹੀ ਪੱਲਾ ਝਾੜੇ ਆਉਣਾ। ਸੋ ਅਜਿਹੇ ਅਸੀਂ ਕੀ ਕਰਦੇ ਹਾਂ? ਅਸੀਂ ਵੀ ਅਜਿਹਾ ਕਰਦੇ ਹਾਂ, ਜਦੋਂ ਅਸੀਂ ਸਤਸੰਗ ਦੇ ਵਿੱਚ ਜਾਂਦੇ ਹਾਂ, ਕਿਸੇ ਧਾਰਮਿਕ ਸਥਾਨ 'ਤੇ ਜਾਂਦੇ ਹਾਂ, ਜਾਂ ਤਾਂ ਸੂਟ ਦੇਖੀ ਜਾਂਦੇ ਹਾਂ, ਜਾਂ ਇਹ ਦੇਖੀ ਜਾਣਾ ਸਾਡਾ ਮਾਮਾ ਆ ਗਿਆ, ਚਾਚਾ ਆ ਗਿਆ, ਉਹਨੇ ਕੀ ਬੋਲਿਆ ਕੀ ਨਹੀਂ ਬੋਲਿਆ, ਨਿੰਦਿਆ ਚੁਗਲੀ ਉਸੇ ਤਰ੍ਹਾਂ ਹੀ ਕਰੀ ਜਾਂਦੇ ਹਾਂ। ਉੱਥੇ ਬੈਠੇ ਅਸੀਂ ਖਿਆਲ ਕਰੀ ਜਾਂਦੇ ਹਾਂ ਵੀ ਲੰਗਰ ਦੇ ਵਿੱਚ ਕੀ ਬਣਿਆ ਹੋਊਗਾ, ਤਾਂ ਲੰਗਰ ਦੇ ਵਿੱਚ ਦਾਲ ਦੇ ਨਾਲ ਸ਼ਾਹੀ ਪਨੀਰ ਬਣਿਆ ਉਹਨੂੰ ਗੇੜਾ ਦੇਵਾਂਗੇ, ਅਤੇ ਉਦੋਂ ਬਾਅਦ ਕੀ ਕਰਾਂਗੇ, ਸਾਡਾ ਧਿਆਨ ਨਹੀਂ ਹੁੰਦਾ। ਜਾਂ ਫਿਰ ਸਤਸੰਗ 'ਚ ਜਾਂਦੇ ਹਾਂ, ਇਟਸ ਏ ਪਲੇਸ ਆਫ ਗੁੱਡ ਸਲੀਪਿੰਗ, ਜਾਂਦੇ ਪਿੱਛੋਂ ਜਾ ਕੇ ਕੁਰਸੀ ਦੇ ਐਨ ਟੇਢੇ ਹੋ ਜਾਣਾ, ਦੇਹ ਘਰਾੜਾ ਅਤੇ ਘਰਾੜਾ ਆਈ ਜਾਂਦਾ। ਜਦੋਂ ਕੋਈ ਬੰਦਾ ਅਖੀਰ ਦੇ ਵਿੱਚ ਕਹਿੰਦਾ ਵੀ ਸਤਸੰਗ ਅੱਜ ਦਾ ਸਮਾਪਤ ਹੈ, ਹਾਂਜੀ ਸਤਿ ਸ਼੍ਰੀ ਅਕਾਲ ਨਮਸਤੇ ਰਾਧਾ ਸੁਆਮੀ, ਅਤੇ ਫਿਰ ਸਾਡੀ ਜਾਗ ਖੁੱਲ੍ਹ ਜਾਂਦੀ ਹੈ, ਸਾਰੀ ਰਾਤ ਨੀਂਦ ਨਹੀਂ ਆਉਂਦੀ, ਸਤਸੰਗ ਜਾ ਕੇ ਨੀਂਦ ਬੜੀ ਵਧੀਆ ਆਉਂਦੀ ਹੈ। ਫਿਰ ਤੁਸੀਂ ਦੱਸੋ ਉੱਥੇ ਕੀ ਕਮਾ ਕੇ ਲੈਜਾਓਗੇ? ਜਿਵੇਂ ਪਿਆਸਾ ਨਦੀ ਕੋਲ ਗਿਆ ਅਤੇ ਵਾਪਸ ਆ ਗਿਆ, ਨਦੀ ਦਾ ਫਾਇਦਾ ਨਹੀਂ ਰਿਹਾ। ਚਾਹੀਦਾ ਤਾਂ ਇਹ ਸੀਗਾ ਕਿ ਸਾਡੀ ਜਨਮਾਂ ਜਨਮਾਂ ਦੀ ਪਿਆਸ ਬੁੱਝੇ। ਇਸੇ ਤਰ੍ਹਾਂ ਸਤਸੰਗ ਦੇ ਵਿੱਚ ਵੀ ਅਜਿਹੇ ਸਾਨੂੰ ਪ੍ਰਵਚਨ ਦਿੱਤੇ ਜਾਂਦੇ ਨੇ, ਸੰਤ ਮਹਾਤਮਾ ਗੱਲਾਂ ਕਰਦੇ ਨੇ ਸਾਡੀ ਰੂਹਾਨੀ ਦੀਆਂ, ਦੁਨਿਆਵੀ ਵੀ ਕਿਸ ਤਰ੍ਹਾਂ ਸਾਨੂੰ ਲਾਈਫ ਜੀਣੀ ਚਾਹੀਦੀ ਹੈ। ਜੇ ਅਸੀਂ ਉਸ ਨੂੰ ਧਿਆਨ ਨਾਲ ਸਮਝ ਲਈਏ, ਸੁਣਨਾ ਅਤੇ ਸਮਝਣਾ ਬਹੁਤ ਗੱਲ ਹੈ, ਸੁਣਨਾ ਤਾਂ ਵੀ ਇੱਧਰੋਂ ਸੁਣਿਆ ਉੱਧਰੋਂ ਕੱਢ, ਤਾਂ ਰੋਜ਼ ਹੀ ਸੁਣਿਆ ਨਾ। ਦੇਖੋ ਜਿਹੜੇ ਵੀ ਸਤਸੰਗ 'ਚ ਜਾਂਦੇ ਹੋ, ਜਿਹੜੇ ਵੀ ਸੰਤ ਮਹਾਂਪੁਰਸ਼ ਨੇ, ਉਹ ਕਹਿੰਦੇ ਨੇ ਕਿ ਦੇਅਰ ਇਜ਼ ਨੋ ਸਬਸਟੀਚਿਊਟ ਫਾਰ ਮੈਡੀਟੇਸ਼ਨ। ਜਿੰਨੀ ਮਰਜ਼ੀ ਤੁਸੀਂ ਸੇਵਾ ਕਰ ਲਓ, ਜਿੰਨੀਆਂ ਮਰਜ਼ੀ ਕਿਤਾਬਾਂ ਪੜ੍ਹ ਲਓ, ਜਿੰਨੇ ਮਰਜ਼ੀ ਪੁੰਨਦਾਨ ਕਰ ਲਓ, ਜਿੰਨਾ ਚਿਰ ਤੱਕ ਤੁਸੀਂ ਸ਼ਬਦ ਜਿਹੜੀ ਹੈ ਸੁਰਤ ਸ਼ਬਦ ਦਾ ਅਭਿਆਸ ਨਹੀਂ ਕਰਦੇ, ਮੈਡੀਟੇਸ਼ਨ ਨਹੀਂ ਕਰਦੇ, ਉਨ੍ਹਾਂ ਚਿਰ ਤੱਕ ਤੁਹਾਡੀ ਆਤਮਾ ਪਰਮਾਤਮਾ ਨਾਲ ਮਿਲਾਪ ਨਹੀਂ ਕਰ ਸਕਦੀ। ਕਹੀ ਜਾਂਦੇ ਹਾਂ ਅਸੀਂ ਵੀ ਉਹਨੇ ਕੀ ਕਿਹਾ ਸੀ ਸਤਸੰਗ 'ਚ, ਦੇਅਰ ਇਜ਼ ਨੋ ਸਬਸਟੀਟਿਊਸ਼ਨ ਫਾਰ ਮੈਡੀਟੇਸ਼ਨ, ਦੇਅਰ ਇਜ਼ ਨੋ ਸਬਸਟੀਟਿਊਸ਼ਨ ਫਾਰ ਮੈਡੀਟੇਸ਼ਨ। ਮੈਡੀਟੇਸ਼ਨ ਕਰਦੇ ਨਹੀਂ, ਸੇਵਾ ਦੇ ਮਗਰ ਭੱਜੇ ਫਿਰਦੇ ਹਾਂ, ਉੱਥੇ ਜਾਂ ਤਾਂ ਚੋਰੀ ਦਾ ਸਾਗ ਤੋੜ ਲਿਆਉਂਦੇ ਹਾਂ ਜਾਂ ਨਿੰਦਿਆ ਚੁਗਲੀ ਕਰ ਲੈਂਦੇ ਹਾਂ, ਅਤੇ ਜਿਹੜੇ ਉੱਥੋਂ ਦੇ ਪ੍ਰਬੰਧਕ ਹੁੰਦੇ ਨੇ ਉਹ ਵੀ ਉਹਨਾਂ ਦਾ ਵੀ ਰੱਬ ਸਰਿਆ ਹੀ ਹੁੰਦਾ, ਉਹ ਅੱਜ ਚੀਜ਼ ਬਣਾ ਕੇ ਫਰਿੱਜ 'ਚ ਰੱਖ ਦਿੰਦੇ, 15 ਦਿਨਾਂ ਬਾਅਦ ਖੋਲ੍ਹਦੇ ਨੇ, 15 ਵਾਲੀ ਬਾਸੀ ਹੁਣ ਕੱਢ ਲੈਂਦੇ ਨੇ, ਅਤੇ ਢੇਰਾਂ ਦੇ ਢੇਰ ਬਣਾਈ ਜਾਂਦੇ ਨੇ। ਪਲੈਨਿੰਗ ਉਹਨਾਂ ਦੀ ਕੁਛ ਹੁੰਦੀ ਆ, ਸਤਸੰਗ ਦੇ ਵਿੱਚ ਜਾ ਕੇ ਹਲੀਮੀ ਆਉਣੀ ਚਾਹੀਦੀ ਹੈ, ਉਹ ਨਹੀਂ ਆਉਂਦੀ, ਪੂਰਾ ਨਿਗਾਹ ਰੱਖਦੇ ਹਾਂ ਵੀ ਆਹ ਇਹਨੂੰ ਇੱਥੇ ਖੁੰਜੇ 'ਚ ਵਾੜ ਦਿਓ, ਇਹਨੂੰ ਆਹ ਸੇਵਾ ਦੇ ਦਿਓ, ਇਹਨੂੰ ਆਉਣ ਨਹੀਂ ਦੇਣਾ, ਇਹਨੂੰ ਜਾਣ ਨਹੀਂ ਦੇਣਾ, ਕਾਹਦਾ ਸਤਸੰਗ ਹੋਏਗਾ, ਕੀ ਤੁਹਾਡੇ 'ਤੇ ਅਸਰ ਹੋਜੂਗਾ। ਸੋ ਕਹਿਣ ਦਾ ਮੇਰਾ ਪਰਪਜ਼ ਇਹ ਹੈ ਕਿ ਸਤਸੰਗ ਦੇ ਵਿੱਚ ਤਾਂ ਸਾਨੂੰ ਸਮਝਾਇਆ ਜਾਂਦਾ ਕਿ ਜ਼ਿੰਦਗੀ ਬਹੁਤ ਖੂਬਸੂਰਤ ਹੈ, ਜ਼ਿੰਦਗੀ ਬਹੁਤ ਖੂਬਸੂਰਤ ਹੈ, ਮਗਰ ਹਮੇਂ ਜੀਣਾ ਨਹੀਂ ਆਤਾ, ਨਸ਼ਾ ਤੋ ਹਰ ਸ਼ੈ ਮੇਂ ਹੈ ਮਗਰ ਹਮੇਂ ਪੀਣਾ ਨਹੀਂ ਆਤਾ। ਸਤਸੰਗ ਵਿੱਚ ਜਾ ਕੇ ਵੀ ਅਸੀਂ ਪੁੱਠੀਆਂ ਸਿੱਧੀਆਂ ਗੱਲਾਂ ਕਰਦੇ ਰਹੇ, ਨਿੰਦਿਆ ਚੁਗਲੀ ਕਰਦੇ ਰਹੇ, ਹੇਰਾ ਫੇਰੀ ਕਰਦੇ ਹਾਂ, ਚਮਚਾ ਗਿਰੀ ਕਰਦੇ ਹਾਂ, ਤਰੱਕੀ ਕਿੱਥੋਂ ਕਰੋਂਗੇ? ਸਾਫ ਮਨ ਨਾਲ ਜਾਂਦੇ ਨਹੀਂ, ਅਤੇ ਨਾ ਹੀ ਅਸੀਂ ਕੋਈ ਉਹਦਾ ਫਾਇਦਾ ਲੈ ਸਕਦੇ ਹਾਂ। ਕਿਉਂਕਿ ਦੇਖੋ ਸਤਸੰਗ ਵਿੱਚ ਅਸੀਂ ਇਸ ਕਰਕੇ ਨਹੀਂ ਜਾਂਦੇ ਕਿ ਅਸੀਂ ਸੁਣਨਾ, ਮੈਂ ਤਾਂ ਇਹ ਕਹਿੰਦਾ ਜਿੰਨਾ ਚਿਰ ਤੱਕ ਅਸੀਂ ਅੰਦਰੋਂ ਤਿਆਰ ਹੋ ਕੇ ਨਹੀਂ ਜਾਂਦੇ, ਮੈਂਟਲੀ ਪ੍ਰਪੇਅਰ ਹੋ ਕੇ ਨਹੀਂ ਜਾਂਦੇ ਕਿ ਅਸੀਂ ਧਿਆਨ ਨਾਲ ਸੁਣ ਕੇ ਉਸ ਗੱਲ ਦੇ ਉੱਤੇ ਅਮਲ ਕਰਨਾ, ਇੱਕ ਗੱਲ 'ਤੇ ਵੀ ਅਮਲ ਕਰ ਲਈਏ ਤਾਂ ਸਾਡਾ ਫਾਇਦਾ ਹੋ ਜਾਂਦਾ। ਦੇਖੋ ਇੱਕ ਸਕੂਲ 'ਚ ਛੋਟਾ ਜਿਹਾ ਬੱਚਾ ਜਾਵੇ, ਟੀਚਰ ਉਹਨੂੰ ਲੈਕਚਰ ਦੇਈ ਜਾਵੇ, ਅਤੇ ਬੱਚਾ ਕਹਿੰਦਾ ਬੋਲੀ ਚੱਲ ਮੈਂ ਨਹੀਂ ਤੇਰੀ ਗੱਲ 'ਤੇ ਅਮਲ ਕਰਨਾ, ਕੀ ਫਾਇਦਾ ਹੈ? ਘੋੜੇ ਦੀ ਇਗਜ਼ਾਮਪਲ ਲੈ ਲਓ, ਘੋੜਾ ਜਿਹੜਾ ਹੁੰਦਾ ਹੈ ਉਹਨੂੰ ਅਸੀਂ ਜ਼ਬਰਦਸਤੀ ਫੜ ਫੁੜ ਕੇ ਧੱਕਾ ਦੇ ਕੇ ਨਦੀ ਦੇ ਕਿਨਾਰੇ ਲੈ ਜਾਂਦੇ ਹਾਂ, ਪਰ ਨਦੀ ਦੇ ਜਿੰਨਾ ਮਰਜ਼ੀ ਉਹਦਾ ਮੂੰਹ ਪਾਣੀ ਦੇ ਕੋਲੇ ਕਰ ਦਿਓ, ਪੀਂਦਾ ਨਹੀਂ, ਜਿੰਨਾ ਮਰਜ਼ੀ ਧੱਕਾ ਕਰ ਲਓ, ਜਦੋਂ ਉਹਨੂੰ ਪਿਆਸ ਲੱਗੂ, ਅੰਦਰੋਂ ਪਿਆਸ ਲੱਗੂ, ਫਿਰ ਪੀਊਗਾ, ਜ਼ਬਰਦਸਤੀ ਨਹੀਂ। ਇਸੇ ਤਰ੍ਹਾਂ ਹੀ ਸਾਡਾ ਵੀ ਇਹ ਗੱਲ ਕਹਿਣ ਦਾ ਪਰਪਜ਼ ਇਹ ਹੈ ਕਿ ਅਸੀਂ ਜਿੰਨਾ ਮਰਜ਼ੀ ਹੱਥ ਪੈਰ ਮਾਰ ਲਈਏ, ਜਿੰਨਾ ਚਿਰ ਤੱਕ ਸਾਨੂੰ ਅੰਦਰੋਂ ਤੜਫ ਨਹੀਂ ਵੀ ਅਸੀਂ ਕੁਛ ਸਿੱਖਣਾ, ਉਨਾ ਚਿਰ ਤੱਕ ਅਸੀਂ ਸੰਤ ਮਹਾਤਮਾ ਤੋਂ ਕੋਈ ਵੀ ਜਿਹੜਾ ਹੈਗਾ ਉਹ ਫਾਇਦਾ ਨਹੀਂ ਲੈ ਸਕਦੇ। ਦੇਖੋ ਇੱਕ ਵਾਰ ਬਾਬਾ ਫਰੀਦ ਨੂੰ ਉਹਨਾਂ ਦੇ ਕਿਸੇ ਚੇਲੇ ਨੇ ਪੁੱਛਿਆ, ਸੇਵਕ ਨੇ ਪੁੱਛਿਆ ਕਿ ਮਹਾਰਾਜ, ਬਾਬਾ ਫਰੀਦ ਜੀ, ਮੈਨੂੰ ਇੱਕ ਗੱਲ ਸਮਝਾਓ ਕਿ ਸਾਨੂੰ ਸੰਤਾਂ ਮਹਾਂਪੁਰਸ਼ਾਂ ਦੀ ਜਾਂ ਤੁਹਾਡੀ ਸੰਗਤ ਕਰਨ ਨਾਲ ਫਾਇਦਾ ਕਿਵੇਂ ਹੋ ਜਾਂਦਾ? ਤੁਹਾਡੇ ਕੋਲ ਆ ਕੇ ਬਹਿ ਜਾਂਦੇ, ਤੁਸੀਂ ਬੋਲਦੇ ਹੋ, ਉੱਠ ਕੇ ਚਲੇ ਜਾਂਦੇ ਹਾਂ, ਤੁਹਾਡੀ ਸੰਗਤ ਦਾ ਕਿਵੇਂ ਫਾਇਦਾ ਹੋ ਜਾਂਦਾ? ਸਮਝੇ ਨਾ ਸਵਾਲ? ਅਤੇ ਫਰੀਦ ਸਾਹਿਬ ਕਹਿੰਦੇ ਗੱਲ ਸੁਣੋ, ਮੈਂ ਤੈਨੂੰ ਜਵਾਬ ਵੀ ਦਿੰਦਾ, ਮੈਂ ਨਾਲ ਦੇ ਪਿੰਡ ਕੋਈ ਕੰਮ ਜਾਣਾ, ਤੂੰ ਮੇਰੇ ਨਾਲ ਹੀ ਚੱਲ, ਫਿਰ ਮੈਂ ਤੈਨੂੰ ਉੱਥੇ ਜਵਾਬ ਦੇ ਦੂੰ। ਉਹ ਚਲਿਆ ਗਿਆ ਉਹਨਾਂ ਦੇ ਨਾਲ। ਰਸਤੇ 'ਚ ਉਹ ਪਿੰਡ ਨੂੰ ਜਦੋਂ ਕ੍ਰੋਸ ਕਰਨਾ ਸੀਗਾ, ਉੱਥੇ ਆਉਂਦੀ ਸੀ ਨਦੀ, ਅਤੇ ਨਦੀ ਦੇ ਉੱਤੇ ਬੇੜੀ ਜਿਹੜੀ ਕਿਸ਼ਤੀ ਸੀਗੀ, ਉਹ ਕਹਿੰਦਾ ਆ ਜਾ ਕਿਸ਼ਤੀ 'ਚ ਬਹਿ ਜਾ, ਵੀ ਆਪਾਂ ਉਧਰਲੇ ਪਿੰਡ ਜਾਣਾ। ਉਹ ਦੋਨੇ ਕਿਸ਼ਤੀ 'ਚ ਬਹਿ ਗਏ, ਅਤੇ ਜਿਹੜਾ ਕਿਸ਼ਤੀ ਦਾ ਚੱਪੂ ਚਲਾਉਣ ਵਾਲਾ ਮਲਾਹ ਸੀ, ਉਹਨੇ ਚੱਪੂ ਚਲਾ ਚਲਾ ਕੇ ਦੂਜੇ ਕਿਨਾਰੇ ਕਿਸ਼ਤੀ ਪਹੁੰਚਾ ਦੀ, ਉਹਦੇ ਉੱਤਰ ਗਏ। ਅਤੇ ਉਹ ਜਦੋਂ ਉੱਤਰ ਗਏ ਅਤੇ ਉਹ ਕਹਿੰਦਾ, ਸੇਵਕ ਕਹਿੰਦਾ ਫਰੀਦ ਸਾਹਿਬ ਨੂੰ, ਕਹਿੰਦੇ ਮਹਾਰਾਜ ਜੀ, ਮੈਂ ਤੁਹਾਨੂੰ ਪੁੱਛਿਆ ਸੀਗਾ ਵੀ ਸਾਧੂ ਸੰਤਾਂ ਦੀ ਜਾਂ ਤੁਹਾਡੀ ਸੰਗਤ ਕਰਨ ਦਾ ਸਾਨੂੰ ਫਾਇਦਾ ਕੀ ਹੁੰਦਾ? ਤੁਸੀਂ ਮੈਨੂੰ ਇੱਥੇ ਤੱਕ ਲਿਆ, ਜਵਾਬ ਦਿੱਤਾ ਹੀ ਨਹੀਂ। ਉਹ ਕਹਿੰਦੇ ਤੈਨੂੰ ਸਮਝ ਨਹੀਂ ਆਈ, ਤੈਨੂੰ ਤਾਂ ਜਵਾਬ ਮਿਲ ਗਿਆ। ਉਹ ਕਹਿੰਦਾ ਮੈਨੂੰ ਤਾਂ ਪਤਾ ਨਹੀਂ ਲੱਗਿਆ। ਕਹਿੰਦਾ ਦੇਖ, ਆਪਾਂ ਜਦੋਂ ਉਸ ਕਿਨਾਰੇ 'ਤੇ ਖੜ੍ਹੇ ਸੀਗੇ, ਹੁਣ ਆਪਾਂ ਕਿੱਥੇ ਪਹੁੰਚ ਗਏ? ਇਸ ਕਿਨਾਰੇ 'ਤੇ। ਇਹ ਕਿਵੇਂ ਪਹੁੰਚੇ? ਆਪਾਂ ਤਾਂ ਬੈਠੇ ਹੀ ਹਾਂ ਨਾ, ਬਾਕੀ ਦਾ ਕੰਮ ਮਲਾਹ ਨੇ ਚੱਪੂ ਮਾਰ ਮਾਰ ਕੇ ਲਿਆਏ। ਕਹਿੰਦੇ ਇਸੇ ਤਰ੍ਹਾਂ ਹੀ ਸਾਡਾ ਕੰਮ ਤਾਂ ਉਹਨਾਂ ਦੀ ਕੰਪਨੀ 'ਚ ਹੈ, ਬਾਕੀ ਰਹਿਮਤ ਉਹ ਅੰਦਰੋਂ ਆਪਣੇ ਆਪ ਹੀ ਸੰਤ ਮਹਾਤਮਾ ਕਰ ਦਿੰਦੇ ਨੇ, ਸੋ ਆਪਣੇ ਆਪ ਹੀ ਜਿਹੜਾ ਹੈਗਾ ਉਹਦਾ ਫਾਇਦਾ ਹੋ ਜਾਂਦਾ। ਇੰਡੀਆ ਦੀ ਇਗਜ਼ਾਮਪਲ ਲੈ ਲਓ, ਬਿਲਕੁਲ ਸਪਸ਼ਟ ਛੋਟੀ ਜਿਹੀ ਇਗਜ਼ਾਮਪਲ ਹੈ। ਜਿੰਨੇ ਵੀ ਇੰਡੀਆ 'ਚ ਡਾਕਟਰ ਹੁੰਦੇ ਨੇ, ਚਾਹੇ ਉਹ ਫੈਮਿਲੀ ਫਿਜ਼ੀਸ਼ੀਅਨ ਨੇ, ਚਾਹੇ ਉਹ ਆਪਣੇ ਸਪੈਸ਼ਲਿਸਟ ਹੁੰਦੇ ਨੇ, ਉਹਨਾਂ ਨੇ ਆਪਣੇ ਜਿਹੜੇ 8-10 ਜਮਾਤਾਂ ਪੜ੍ਹੇ ਹੁੰਦੇ ਨੇ, ਉਹ ਕੰਪਾਊਡਰ ਰੱਖ ਲੈਂਦੇ ਨੇ। ਉਹਨੂੰ ਕਹਿੰਦੇ ਨੇ, ਉਹ ਆਹ ਨੂੰ ਆਹ ਦਵਾਈ ਦੇ ਦੇ, ਆਹ ਪੈਸੇ ਫੜ, ਆਹ ਸਫਾਈ ਕਰਦੇ, ਉਹ ਕਰਦੇ। ਉਹ 2-3 ਸਾਲ ਕੰਮ ਕਰਦਾ ਰਹਿੰਦਾ, ਅਤੇ ਇੰਨੇ ਨੂੰ ਉਹ ਦਵਾਈਆਂ ਦੇ ਨਾਂ ਸਿੱਖ ਜਾਂਦਾ, ਅਤੇ ਪਿੰਡ 'ਚ ਜਾ ਕੇ ਦੁਕਾਨ ਪਾ ਲੈਂਦਾ, ਅਤੇ ਅਸੀਂ ਉਹਨੂੰ ਵੀ ਡਾਕਟਰ ਕਹਿਣ ਲੱਗ ਜਾਂਦੇ ਹਾਂ। ਉਹ ਡਾਕਟਰ ਤਾਂ ਨਹੀਂ ਹੁੰਦਾ, ਪਰ ਡਾਕਟਰ ਦੀ ਕੰਪਨੀ 'ਚ ਰਹਿ ਕੇ ਉਹ ਆਪ ਵੀ ਡਾਕਟਰ ਦੇ ਬਰਾਬਰ ਬਣ ਜਾਂਦਾ। ਸੋ ਇਸ ਕਰਕੇ ਕੰਪਨੀ ਦਾ, ਸਤਸੰਗ ਦਾ ਬਹੁਤ ਅਸਰ ਹੁੰਦਾ। ਕੈਨੇਡਾ ਦੀ ਇਗਜ਼ਾਮਪਲ ਲੈ ਲਓ, ਜਦੋਂ ਅਸੀਂ ਆਏ ਸੀਗੇ, ਸੱਚੀ ਗੱਲ ਤੁਹਾਨੂੰ ਦੱਸਦਾ, ਸਾਡੇ ਇੱਕ ਭਾਈ ਸਾਹਿਬ ਕੰਮ ਕਰਦੇ ਸੀਗੇ ਸਟੋਰ 'ਤੇ, ਉਹ ਇੰਨੀ ਵਧੀਆ ਅੰਗਰੇਜ਼ੀ ਬੋਲਦੇ ਸੀ, ਗੋਰਿਆਂ ਵਾਲਾ, ਉਹਦਾ ਸਟਾਈਲ ਵੀ ਗੋਰਿਆਂ ਵਾਲਾ, ਅਤੇ ਮੈਂ ਸੋਚਦਾ ਸੀ ਵੀ ਇਹ ਕਾਫ਼ੀ ਪੜ੍ਹਿਆ ਲਿਖਿਆ ਬੰਦਾ। ਇੱਕ ਦਿਨ ਮੈਂ ਉਹਨੂੰ ਕਿਹਾ, ਮੈਂ ਕਿਹਾ ਭਾਅ ਜੀ ਆਹ ਜਿਹੜਾ ਇੱਕ ਜਿਹੜਾ ਲੈਟਰ ਆ ਪੜ੍ਹ ਕੇ ਇਹਦਾ ਤੁਸੀਂ ਆਂਸਰ ਦਿਓ। ਉਹ ਕਹਿੰਦਾ, ਮੈਨੂੰ ਕਹਿੰਦਾ ਡਾਕਟਰ ਸਾਹਿਬ ਮੈਨੂੰ ਤਾਂ ਨਹੀਂ ਪੜ੍ਹਨਾ ਆਉਂਦਾ। ਮੈਂ ਕਿਹਾ, ਕਿਉਂ ਮਜ਼ਾਕ ਕਰਦੇ ਹੋ, ਤੁਸੀਂ ਤਾਂ ਅੰਗਰੇਜ਼ੀ ਬੜੀ ਵਧੀਆ ਬੋਲਦੇ। ਕਹਿੰਦਾ ਮੈਂ ਬੋਲ ਹੀ ਸਕਦਾ, ਨਾ ਮੈਨੂੰ ਲਿਖਣੀ ਆਉਂਦੀ ਹੈ ਅਤੇ ਨਾ ਮੈਨੂੰ ਪੜ੍ਹਨੀ ਆਉਂਦੀ ਹੈ। ਮੈਂ ਕਿਹਾ, ਉਹ ਕਿਉਂ? ਕਹਿੰਦਾ, ਤੁਸੀਂ ਅਨਪੜ੍ਹ ਆਏ ਸੀਗੇ ਅਤੇ ਆ ਕੇ ਫੈਕਟਰੀ 'ਚ ਲਾ ਗਏ, ਉਹ ਗੋਰਿਆਂ ਨਾਲ ਸੀ, ਸਵੇਰ ਤੋਂ ਲੈ ਕੇ ਸ਼ਾਮ ਤਾਈਂ ਟੱਕਰਾਂ ਮਾਰੇ, ਆਪ ਹੀ ਅੰਗਰੇਜ਼ੀ ਸਿੱਖ ਗਏ। ਸੋ ਉਹੀ ਉਹਨਾਂ ਦਾ ਸਟਾਈਲ ਹੋ ਗਿਆ। ਸੋ ਉਹਦਾ ਅਸਰ ਹੋਇਆ ਕਿ ਨਹੀਂ ਹੋਇਆ? ਬਹੁਤ ਬੰਦਿਆਂ ਦਾ, ਜਿਹੜੇ ਅਨਪੜ੍ਹ ਬੰਦੇ ਪਿੰਡਾਂ 'ਚੋਂ ਆਏ ਨੇ ਸਾਡੇ, ਕਰਦੇ ਨੇ ਉਹ ਜਿਹੜੇ ਗੱਲਾਂ ਕਰਦੇ ਨੇ ਉਹਨਾਂ ਨੂੰ ਪਤਾ ਕੁਛ ਨਹੀਂ ਹੈ ਉਹ ਕਿਉਂਕਿ ਜਿਹੋ ਜਿਹੀ ਕੰਪਨੀ 'ਚ ਰਹਿੰਦਾ ਉਹ ਜਿਹਾ ਅਸਰ ਆਟੋਮੈਟਿਕਲੀ ਹੋ ਜਾਂਦਾ ਪਰ ਮੈਂ ਇਹ ਗੱਲ ਕਹਿਣਾ ਕਿ ਕੰਪਨੀ ਦਾ ਅਸਰ ਉਦੋਂ ਹੀ ਹੁੰਦਾ ਜਦੋਂ ਅਸੀਂ ਉਹਨੂੰ ਸਿੱਖਣਾ ਚਾਹੀਏ ਜੇ ਅਸੀਂ ਸਿੱਖਣਾ ਨਹੀਂ ਅਮਲ ਨਹੀਂ ਕਰਨਾ ਫਿਰ ਉਹ ਕੰਪਨੀ ਦਾ ਵੀ ਅਸਰ ਕੋਈ ਨਹੀਂ ਹੁੰਦਾ ਇੱਕ ਵਾਰ ਕਹਿੰਦੇ ਕੋਈ ਮਰੀਜ਼ ਡਾਕਟਰ ਕੋਲ ਗਿਆ ਕਹਿੰਦਾ ਜੀ ਮੈਨੂੰ ਜਿਹੜਾ ਮੇਰੇ ਸਕਿੰਨ ਦੇ ਚਮੜੀ ਜੀ ਹੈ ਇਹਦੇ ਸਿੱਕਰੀ ਜੀ ਆਈ ਰਹਿੰਦੀ ਹੈ ਸਰੀਰ ਟੁੱਟਿਆ ਰਹਿੰਦਾ ਪੁਰਾਣਾ ਰਹਿੰਦਾ ਤਿਮਕਾ ਰਹਿੰਦਾ ਬਿਮਾਰੀ ਦੱਸੀ ਉਹ ਕਹਿੰਦਾ ਵੀ ਤੁਹਾਡਾ ਬਲੱਡ ਟੈਸਟ ਕਰਾਉਂਦੇ ਹਾਂ ਜਦੋਂ ਬਲੱਡ ਟੈਸਟ ਕਰਾਇਆ ਉਹਦੀ ਰਿਪੋਰਟ ਆਈ ਡਾਕਟਰ ਨੇ ਬੁਲਾਇਆ ਉਹਨੂੰ ਕਹਿੰਦੇ ਭਾਈ ਸਾਹਿਬ ਤੁਹਾਡੇ ਵਿਟਾਮਿਨ ਸੀ ਦੀ ਕਮੀ ਹੈ ਉਹ ਕਹਿੰਦਾ ਜੀ ਉਹ ਕੀ ਹੁੰਦਾ ਕਹਿੰਦੇ ਵਿਟਾਮਿਨ ਸੀ ਇੱਕ ਚੀਜ਼ ਹੈ ਜਿਹਦੇ ਨਾਲ ਤੁਸੀਂ ਨਿੰਬੂ ਨੇ ਜਾਂ ਸੰਤਰੇ ਨੇ ਇਹ ਖਾਓਗੇ ਇਹਦੇ ਨਾਲ ਤੁਸੀਂ ਖਾਓ ਦਵਾਈਆਂ ਗੋਲੀਆਂ ਲੈਣ ਨਾਲੋਂ ਉਹਦੇ ਨਾਲ ਤੁਹਾਡੇ ਵਿਟਾਮਿਨ ਸੀ ਆਜੂ ਤੁਹਾਡੀ ਸਿਹਤ ਠੀਕ ਹੋ ਜੂਗੀ ਉਹ ਕਹਿੰਦੇ ਅੱਛਾ ਜੀ ਕਹਿੰਦੇ ਤੁਸੀਂ ਵੈਸੇ ਕੰਮ ਕੀ ਕਰਦੇ ਹੋ ਕਹਿੰਦੇ ਜੀ ਸਾਡਾ ਤਾਂ ਨਿੰਬੂਆਂ ਦੇ ਬਾਗ ਨੇ ਕਹਿੰਦੇ ਬਾਗ ਨੇ ਅਤੇ ਫਿਰ ਤੁਸੀਂ ਨਿੰਬੂ ਨਹੀਂ ਪੀਂਦੇ ਕਹਿੰਦੇ ਨਾ ਜੀ ਬਸ ਨਿੰਬੂ ਤੋੜ ਕੇ ਵੇਚ ਲਈ ਤਾਂ ਪੀਤਾ ਪੂਤਾ ਤਾਂ ਕਦੇ ਨਹੀਂ ਸੋ ਨਿੰਬੂਆਂ ਦੇ ਬਾਗ 'ਚ ਰਹਿ ਕੇ ਵੀ ਨਿੰਬੂ ਨਹੀਂ ਪੀਤਾ ਉਹਨੇ ਸਕੰਜਮੀ ਨਹੀਂ ਪੀਤੀ ਸੋ ਇਹੀ ਸਾਡਾ ਗੱਲ ਆ ਸਤਸੰਗ ਅਸੀਂ ਹਜ਼ਾਰਾਂ ਲੱਖਾਂ ਜਾਈਆਂ ਨੇ ਬਾਬਿਆਂ ਦੇ ਮਗਰ ਕਦੇ ਵੈਂਕੂਵਰ ਚਲੇ ਗਏ ਕਦੇ ਇੰਡੀਆ ਚਲੇ ਗਏ ਕਦੇ ਸਪੇਨ ਚਲੇ ਗਏ ਕਦੇ ਇੰਗਲੈਂਡ ਚਲੇ ਗਏ ਤੁਸੀਂ ਆਪਣੇ ਆਪ ਦੇਖੋ ਅੰਦਰ ਦੂਜਿਆਂ ਨੂੰ ਨਾ ਦੱਸੋ ਆਪਣੇ ਆਪ ਦੇਖੋ ਤੁਹਾਡੇ 'ਚ ਕੋਈ ਚੇਂਜ ਆਈ ਤੁਹਾਡੀ ਕੋਈ ਪਰਿਵਰਤਨ ਆਇਆ ਉਹੀ ਅਸੀਂ ਝੂਠ ਬੋਲੀ ਜਾਂਦੇ ਹਾਂ ਉਹੀ ਠੱਗੀ ਚੱਲੀ ਜਾਂਦੀ ਹਾਂ ਉਹੀ ਨਾ ਕੋਈ ਸਾਡੀ ਅੰਦਰ ਤਰੱਕੀ ਹੈ ਨਾ ਸਾਡੇ ਬੱਚਿਆਂ ਨਾਲ ਵੀ ਲੜਾਈ ਝਗੜਾ ਰਹਿੰਦਾ ਕਿਸੇ ਨਾਲ ਸਾਡੀ ਬੋਲ ਪਈਆਂ ਸਕੀਮਾਂ ਪੁੱਠੀਆਂ ਬਣਾਉਂਦੇ ਹਾਂ ਫਿਰ ਇੰਨੇ ਸਾਲਾਂ 'ਚ ਸਤਸੰਗ ਜਾਣ ਦਾ ਕੀ ਫਾਇਦਾ ਜੇ ਸਾਡੇ 'ਚ ਚੇਂਜ ਹੀ ਨਹੀਂ ਆਈ ਸੋ ਇਸ ਕਰਕੇ ਚੇਂਜ ਦਾ ਹੋਣਾ ਬਹੁਤ ਜ਼ਰੂਰੀ ਹੈ ਹੈਂਜੀ ਦੇਖੋ ਮੈਂ ਤੁਹਾਨੂੰ ਚੇਂਜ ਦੇ ਬਾਰੇ ਦੱਸ ਦਿੰਦਾ ਵੀ ਕਈ ਵਾਰੀ ਡਾਕੂ ਵੀ ਜਿਹੜੇ ਨੇ ਨਾ ਉਹ ਵੀ ਚੇਂਜ ਕਰਕੇ ਆਪਣੇ ਆਪ ਨੂੰ ਜਿਹੜੇ ਨੇ ਉਹ ਵਧੀਆ ਬਣ ਗਏ ਸੋ ਇਸ ਕਰਕੇ ਬਾਈਬਲ ਦੇ ਅੰਦਰ ਕਿਹਾ ਬਾਈਬਲ ਅੰਦਰ ਕੀ ਕਿਹਾ ਬਾਈਬਲ ਦਾ ਜਦੋਂ ਚੈਪਟਰ 13 ਪੜ੍ਹੋਗੇ ਉਹਦੇ ਵਿੱਚ ਸਲੋਕ 20 ਬੜੇ ਸਿੰਪਲ ਤਰੀਕੇ ਨਾਲ ਜੀਸਸ ਕ੍ਰਾਈਸਟ ਨੇ ਕਿਹਾ ਕਿ ਬੁੱਧੀਮਾਨ ਦਾ ਸੰਗ ਕਰੋ ਇੰਟੈਲੀਜੈਂਟ ਬੰਦਿਆਂ ਦੀ ਕੰਪਨੀ ਕਰੋ ਤਾਂ ਤੁਸੀਂ ਬੁੱਧੀਮਾਨ ਬਣ ਜਾਓਗੇ ਜੇ ਮੂਰਖਾਂ ਦੀ ਕੰਪਨੀ ਕਰੋਗੇ ਤਾਂ ਜ਼ਿੰਦਗੀ ਦੇ ਵਿੱਚ ਨੁਕਸਾਨ ਹੋਊਗਾ ਸਿੱਧੀ ਗੱਲ ਹੈ ਮੈਂ ਵੀ ਸਟਾਰਟਿੰਗ ਸਿੰਪਲ ਤਰੀਕੇ ਕਿ ਜਿਹੋ ਜਿਹੀ ਕੰਪਨੀ ਹੈ ਮੈਨ ਇਜ਼ ਨੋਨ ਬਾਈ ਦਾ ਕੰਪਨੀ ਕੀਪਸ ਜਿਹੋ ਜਿਹੀ ਕੰਪਨੀ ਹੋਏਗੀ ਉਹ ਜਿਹਾ ਤੁਹਾਡੇ 'ਤੇ ਅਸਰ ਹੋਊਗਾ ਇੱਕ ਮੈਂ ਤੁਹਾਨੂੰ ਛੋਟੀ ਜਿਹੀ ਹਲਕੇ ਫੁਲਕੇ ਢੰਗ ਨਾਲ ਗੱਲ ਸੁਣਾ ਦਿੰਦਾ ਦੋ ਦੋਸਤ ਇੱਕ ਪਿੰਡ 'ਚ ਰਹਿੰਦੇ ਸੀਗੇ ਪੁਰਾਣੀ ਗੱਲ ਹੈ ਇਹ ਉਹ ਇੱਕ ਬੰਦਾ ਜਿਹੜਾ ਸੀ ਸੁਨਿਆਰਾ ਸੀਗਾ ਸੋਨੇ ਦਾ ਕੰਮ ਕਰਦਾ ਸੀ ਇਕੱਲਾ ਇਕੱਲਾ ਮੁੰਡਾ ਸੀ ਉਹਦੇ ਨਾ ਕੋਈ ਔਲਾਦ ਸੀਗੀ ਅਤੇ ਉਹਦਾ ਇੱਕ ਦੋਸਤ ਸੀਗਾ ਉਹ ਸਮਝ ਲਓ ਸਰਿਆ ਬਾਈ ਸੀ ਸਿਧਰਾ ਜਿਹਾ ਸੀਗਾ ਉਹ ਸਵੇਰੇ ਕਿਉਂਕਿ ਉਹਨੂੰ ਸਿਧਰਾ ਸੀਗਾ ਉਹ ਸਵੇਰੇ ਆ ਕੇ ਉਹਦੀ ਦੁਕਾਨ 'ਤੇ ਉਹਦੇ ਨਾਲ ਬਹਿ ਜਾਂਦਾ ਦੋਸਤੀ ਸੀਗੀ ਅਤੇ ਉਹ ਦੁਕਾਨ 'ਤੇ ਕਹਿੰਦੇ ਪਾਣੀ ਲਿਆ ਦੇ ਉਹ ਲਿਆ ਦੇ ਉਹ ਸ਼ਾਮ ਨੂੰ ਘਰੇ ਚਲਾ ਜਾਂਦਾ ਇੱਕ ਦਿਨ ਉਹਨੇ ਸੁਨਿਆਰੇ ਨੇ ਸੋਚਿਆ ਵੀ ਮੈਂ ਵਪਾਰ ਕਰਨ ਜਾਵਾਂ ਅਤੇ ਮੈਨੂੰ ਕੰਪਨੀ ਦੀ ਲੋੜ ਹੈ ਕਿਤੇ ਇਹ ਨਾ ਹੋਵੇ ਵੀ ਜਦੋਂ ਮੈਂ ਤੁਰ ਕੇ ਜਾਵਾਂ ਕੋਈ ਰਸਤੇ 'ਚ ਮੈਨੂੰ ਘੇਰ ਕੇ ਪੈਸੇ ਨਾਲ ਲੁੱਟ ਲਏ ਉਹਨੂੰ ਕਹਿੰਦਾ ਯਾਰ ਆਪਾਂ ਵਪਾਰ ਕਰਨ ਚੱਲੀਏ ਕਹਿੰਦਾ ਮੈਂ ਆਪਣੀ ਮਾਂ ਨੂੰ ਪੁੱਛ ਲੂੰ ਉਹ ਮਾਂ ਨੂੰ ਕਹਿੰਦਾ ਮਾਂ ਇਹ ਮੈਨੂੰ ਕਹਿੰਦਾ ਨਾ ਕੱਲ੍ਹ ਨੂੰ ਇਹਨੇ ਸੋਨੇ ਦਾ ਵਪਾਰ ਕਰਨ ਜਾਣਾ ਕਹਿੰਦਾ ਤੂੰ ਮੇਰੇ ਨਾਲ ਚੱਲ ਮਾਂ ਨੇ ਸੋਚਿਆ ਚੱਲ ਚੰਗੇ ਬੰਦੇ ਤਾਂ ਦੇਖੋ ਨਾ ਉਲਟ ਹੈ ਉਹ ਇੰਟੈਲੀਜੈਂਟ ਹੈ ਉਹਦੀ ਕਮਲੇ ਨਾਲ ਦੋਸਤੀ ਹੈ ਉਹ ਇੱਕ ਕਮਲਾ ਉਹਦੀ ਇੰਟੈਲੀਜੈਂਟ ਨਾਲ ਦੋਸਤੀ ਹੈ ਹੁਣ ਦੇਖੋ ਅਸਰ ਕੀ ਦੋਨਾਂ ਦਾ ਕਿਹੜਾ ਕਿਹਦਾ ਫਾਇਦਾ ਹੁੰਦਾ ਸੋ ਉਹਦੀ ਮਾਂ ਨੇ ਕਿਹਾ ਵੀ ਠੀਕ ਹੈ ਉਹਨੇ ਜੋ ਸੁਨਿਆਰ ਦੂਜੇ ਦਿਨ ਮੁੰਡੇ ਨੂੰ ਲੈਣ ਆਇਆ ਉਹਦੀ ਮਾਂ ਕਹਿੰਦੀ ਬੇਟਾ ਦੇ ਗੱਲ ਸੁਣ ਤੂੰ ਇਹਨੂੰ ਨਾਲ ਲੈ ਜਾ ਆਹ 100 ਰੁਪਈਆ ਮੈਂ ਇਹਨੂੰ ਦਿੰਦੀ ਹਾਂ ਸੰਭਾਲ ਕੇ ਰੱਖੇ ਇਹ ਹਾਂ ਆਪਦੇ ਚਾਂਦੀ ਦੇ ਸਿੱਕੇ ਦੇ ਤੇ ਉਹਨੂੰ 100 ਰੁਪਇਆ ਵੀ ਤੇਰੇ ਕੋਲ ਵੀ 100 ਹੀ ਆ ਧਿਆਨ ਨਾਲ ਰੱਖਿਓ ਇਹਨੂੰ ਵੀ ਬਿਜ਼ਨਸ ਕਰਨਾ ਸਿਖਾ ਦੇ ਅਤੇ ਨਾਲੇ ਇੱਕ ਗੱਲ ਇਹ ਖਿਆਲ ਰੱਖਿਓ ਵੀ ਜਿੱਥੇ ਵੀ ਤੁਸੀਂ ਜੋ ਜਾਓਗੇ ਨਾ ਜੇ ਹਨੇਰਾ ਹੋ ਗਿਆ ਰਾਤ ਪੈਣ ਲੱਗੀ ਉੱਥੇ ਨਾ ਰੁਕੀਏ ਫਟਾਫਟ ਕਿਸੇ ਨਾਲ ਦੇ ਪਿੰਡ ਚਲੇ ਜਾਓ ਕਿਉਂਕਿ ਚੋਰ 'ਚ ਪਤਾ ਨਹੀਂ ਨਾ ਚੋਰਾਂ ਦਾ ਕਦੋਂ ਤੁਹਾਡੇ ਪੈਸੇ ਲੁੱਟ ਲੈਣ ਕਹਿੰਦੇ ਠੀਕ ਹੈ ਜੀ ਤੁਰ ਪਏ ਹੁਣ ਕਮਲੇ ਨੂੰ ਉਨੀ ਕੁ ਗੱਲ ਸਮਝ ਆਈ ਮਾਂ ਦੀ ਜਦੋਂ ਹਨੇਰਾ ਹੋਇਆ ਅਤੇ ਉਹਦਾ ਸੁਨਿਆਰਾ ਦੋਸਤ ਕਹਿੰਦਾ ਵੀ ਅਜਾ ਫਟਾਫਟ ਆਪਾਂ ਨਾਲ ਦੇ ਪਿੰਡ ਚਲੀ ਜਾਓ ਕਹਿੰਦੇ ਨਾ ਮੇਰੀ ਮਾਂ ਨੇ ਤਾਂ ਕਹਿੰਦਾ ਜਿੱਥੇ ਹਨੇਰਾ ਆਊਗਾ ਉੱਥੇ ਹੀ ਸੌਣਾ ਮੰਨਿਆ ਨਹੀਂ ਕਮਲਾ ਕਿੱਥੇ ਮੰਨਦਾ ਉਹ ਜੀ ਖੈਰ ਸੜਕ ਦੇ ਕਿਨਾਰੇ ਸੌਂ ਗਿਆ ਅਤੇ ਉਹ ਮੂਰ ਸੁਨਿਆਰੇ ਤੋਂ ਗਲਤੀ ਹੋਊਗੀ ਕਹਿੰਦਾ ਤੂੰ ਫਿਰ ਇੱਥੇ ਸੌਂ ਜਾ ਮੈਂ ਉਹ ਦਰਖਤ ਦੇ ਉਹਲੇ ਲੁੱਕ ਕੇ ਸੌਂ ਜਾਂਦਾ ਉਹ ਉੱਥੇ ਜਾ ਕੇ ਸੌਂ ਗਿਆ ਰਾਤ ਨੂੰ ਚੋਰ ਆ ਗਏ ਚੋਰ ਆਏ ਤਾਂ ਦੇਖਿਆ ਸੜਕ 'ਤੇ ਪਿਆ ਵੀ ਸੜਕ 'ਤੇ ਐਂ ਕੌਣ ਪਊਗਾ ਉਹਨਾਂ 'ਚੋਂ ਇੱਕ ਬੰਦਾ ਕਹਿੰਦਾ ਚੋਰ ਕਹਿੰਦਾ ਯਾਰ ਕੋਈ ਜ਼ਿਮੀਂਦਾਰ ਇੱਥੇ ਹਲਟ ਹੀ ਭੁੱਲ ਗਿਆ ਲੱਕੜ ਜੀ ਵੱਡਾ ਸਾਰਾ ਹੁੰਦਾ ਉਹ ਜੇ ਚੁੱਪ ਰਹਿੰਦਾ ਸੁਨਿਆ ਉਹ ਕਹਿੰਦਾ ਕਮਲਾ ਕਹਿੰਦਾ ਤੁਹਾਨੂੰ ਮੈਂ ਹਲਟ ਦਿੰਦਾ ਮੈਂ ਤਾਂ ਬੰਦਾ ਰਾਮ ਲਾਲ ਹਾਂ ਦੂਜਾ ਕਹਿੰਦਾ ਫਿਰ ਜੇ ਰਾਮ ਲਾਲਾ ਤੂੰ ਮੂਰਖ ਹੋਏਗਾ ਉਹ ਕਹਿੰਦਾ ਮੂਰਖ ਤੇਰਾ ਪਿਓ ਮੈਂ ਮੂਰਖ ਥੋੜ੍ਹਾ ਮੈਂ ਤਾਂ ਸਿਆਣਾ ਉਹ ਕਹਿੰਦਾ ਫਿਰ ਜੇ ਤੂੰ ਸਿਆਣਾ ਹੋਏਗਾ ਤੇਰੇ ਕੋਲ ਪੈਸੇ ਕੱਖ ਨਹੀਂ ਹੋਣੇ ਤੂੰ ਸੜਕ 'ਤੇ ਪਿਆ ਕਹਿੰਦਾ ਪੈਸੇ ਕਿਉਂ ਨਹੀਂ ਮੇਰੇ ਕੋਲ 100 ਰੁਪਈਆ ਕੱਢ ਕੇ ਉਹਦੀ ਕਹਿੰਦਾ ਆਹ ਦੇ ਸਿੱਕੇ ਅਤੇ ਚੌਥਾ ਜਿਹੜਾ ਚੋਰ ਸੀ ਉਹ ਕਹਿੰਦਾ ਜੇ ਸਿੱਕੇ ਸਾਲੇ ਦੇ ਖੋਟੇ ਹੋਣਗੇ ਉਹ ਕਹਿੰਦਾ ਖੋਟੇ ਕਿਉਂ ਨੇ ਮੇਰਾ ਦੋਸਤ ਸੁਨਿਆਰ ਬੈਠਾ ਉਹ ਪਿਆ ਦਰਖਤੇ ਉਹਲੇ ਉਹਨੂੰ ਪੁੱਛ ਲਓ ਉਸ ਫੜ ਕੇ ਇੱਕ ਸੁਨਿਆਰੇ ਨੂੰ ਲਿਆਏ ਸੁਨਿਆਰਾ ਕਹਿੰਦਾ ਮਰ ਗਏ ਬਈ ਜਿਹਦੇ ਨਾਲ ਮੂਰਖ ਨਾਲ ਜਿਹੀ ਜੀ ਕੰਪਨੀ ਲਾਈ ਉਹਨੂੰ ਕਹਿੰਦੇ ਦੱਸ ਵੀ ਇਹ ਖੋਟਿਆ ਖਰੇ ਸੁਨਿਆਰ ਨੇ ਕਿਹਾ ਆਪਾਂ ਕੋਈ ਨਹੀਂ ਉਹਨੇ ਖੜਕਾ ਕੇ ਕਹਿੰਦਾ ਖੋਟੇ ਹੀ ਨੇ ਵੀ ਛੱਡ ਦੇਣਗੇ ਉਹਨੇ ਕਿਹਾ ਜਦੋਂ ਖੋਟੇ ਨੇ ਜਿਹੜਾ ਕਮਲਾ ਸੀ ਉਹਨੇ ਸੁਨਿਆਰੇ ਦੀ ਫੜ ਲਈ ਕਮੀਜ਼, ਕਹਿੰਦਾ ਮੇਰੀ ਮਾਂ ਨੇ ਤਾਂ ਖਰੇ ਦਿੱਤੇ ਸੀ, ਤੂੰ ਆਪਣੇ ਨਾਲ ਬਦਲਾ ਲਏ ਹੋਣਗੇ, ਤੂੰ ਆਪਣੇ ਨਾਲ ਬਦਲਾ ਲਏ ਹੋਣਗੇ, ਕੱਢ ਆਪਣੇ। ਅਤੇ ਚੋਰਾਂ ਨੂੰ ਪਤਾ ਲੱਗ ਗਿਆ ਵੀ ਕੁਛ ਵੀ ਨਹੀਂ ਹੈ, ਬੰਦਾ ਇਕੱਲਾ ਮੂਰਖ ਹੀ ਹੈ। ਉਹਨੇ 100 ਉਹਦੇ ਕਮਲੇ ਦੇ ਫੜੇ ਅਤੇ 100 ਸੁਨਿਆਰ ਦੇ ਫੜੇ ਅਤੇ ਲੈ ਕੇ ਤਿੱਤਰ ਹੋਏ। ਸੋ ਕਹਿਣ ਦਾ ਮੇਰਾ ਮਤਲਬ ਵੀ ਕੰਪਨੀ ਦਾ ਹੋ ਗਿਆ ਨਾ ਅਸਰ, ਉਹਨੇ ਚੰਗੇ ਬੰਦੇ ਨੇ ਮਾੜੇ ਦੀ ਰੱਖੀ, ਉਹਦਾ ਵੀ ਫੱਟੀ ਪੋਚਦੀ ਅਤੇ ਫੱਟੀ ਵਾਲੇ ਦੂਜੇ ਨਹੀਂ ਹੋਗੇ, ਦੋਨਾਂ ਦਾ ਹੀ ਨੁਕਸਾਨ ਹੋ ਗਿਆ। ਸੋ ਕੰਪਨੀ ਜਿਵੇਂ ਜੀਸਸ ਕ੍ਰਾਈਸਟ ਨੇ ਕਿਹਾ ਸੀ, ਕੰਪਨੀ ਹਮੇਸ਼ਾ ਚੰਗੇ ਬੰਦਿਆਂ ਦੀ ਰੱਖੋ। ਸੋ ਇਸ ਕਰਕੇ ਜਦੋਂ ਅਸੀਂ ਕੰਪਨੀ ਵਧੀਆ 'ਚ ਰੱਖਦੇ ਹਾਂ, ਸਤਸੰਗਤ ਦੇ ਵਿੱਚ ਜਾਂਦੇ ਹਾਂ, ਤਾਂ ਉਹਦੇ ਨਾਲ ਸਾਡੇ ਵਿੱਚ ਚੇਂਜਿਸ ਆਉਂਦੀਆਂ। ਚੇਂਜਿਸ ਕਿਹੜੇ ਕਿਹੜੇ ਗੁਣ ਆ ਜਾਂਦੇ ਨੇ? ਜਿਸ ਤਰ੍ਹਾਂ ਕਿਹਾ, ਸਤਸੰਗ ਮੇਂ ਸੀਖਤੇ ਸਾਹਸ, ਪ੍ਰੇਮ, ਵਿਸ਼ਵਾਸ, ਕਸ਼ਮਾ, ਦਿਆ ਔਰ ਨਿਮਰਤਾ ਵੋ ਹੋਤੇ ਹੈ ਖਾਸ। ਬਾਕੀ ਜਿਹੜੇ ਮੇਰੇ ਵਰਗੇ ਸਤਸੰਗ ਸੁਣ ਕੇ ਘਰਾੜੇ ਮਾਰ ਕੇ ਆ ਗਏ, ਉਹਨਾਂ ਤਾਂ ਆਮ ਹੀ ਨੇ, ਅਤੇ ਜਿਹੜੇ ਕੋਈ ਸਿੱਖ ਕੇ ਆਉਂਦੇ ਉਹਦੇ ਵਿੱਚ ਇਹੋ ਜਿਹੇ ਗੁਣ ਪੈਦਾ ਹੁੰਦੇ ਨੇ। ਕਿਹੜੇ ਗੁਣ? ਉਹਦੇ 'ਚ ਹੌਂਸਲਾ ਵੀ ਹੁੰਦਾ, ਉਹਨੂੰ ਯਕੀਨ ਹੁੰਦਾ ਕਿ ਪਰਮਾਤਮਾ ਮੇਰੇ ਅੰਗ ਸੰਗ ਹੈ, ਮੇਰੇ ਨਾਲ ਹੈ, ਅੰਦਰ ਹੈ। ਸੋ ਪ੍ਰੇਮ ਵੀ ਆਉਂਦਾ, ਵਿਸ਼ਵਾਸ ਵੀ ਪੱਕਾ ਵੱਧ ਜਾਂਦਾ, ਫਿਰ ਲੋਕਾਂ ਨੂੰ ਮਾਫ਼ੀ ਵੀ ਕਰਦੇ, ਲੜਾਈ ਝਗੜੇ ਨਹੀਂ ਕਰਦੇ, ਦਿਆ ਵੀ ਕਰਦੇ ਨੇ, ਅਤੇ ਨਿਮਰਤਾ ਹਲੀਮੀ ਵੀ ਆ ਜਾਂਦੀ ਹੈ। ਸੋ ਇਸ ਕਰਕੇ ਉਹ ਭੇਡ ਚਾਲ, ਜਿਹੜੇ ਬਾਹਲੇ ਬੰਦੇ ਨੇ ਭੇਡ ਚਾਲ ਹੁੰਦੇ ਨੇ, ਮਗਰ ਮਗਰ ਤੁਰੇ ਦਾ, ਕੋਈ ਨਾ ਆਪਦਾ ਫਾਇਦਾ ਨਾ ਕੁਛ ਵੀ, ਕੋਈ ਕੰਪਨੀ ਨਹੀਂ ਛੱਡ ਸਕਦੇ, ਉਹ ਭੇਡ ਚਾਲ ਦੇ ਵਾਂਗੂ ਰਹਿੰਦੇ। ਜਿਹੜੇ ਬੰਦਾ ਇਕੱਲਾ ਖਾਸ ਹੁੰਦਾ, ਉਹ ਦੇਖਦਾ ਮੈਨੂੰ ਕੀ ਫਾਇਦਾ, ਕਿਵੇਂ ਮਿਲਣਾ, ਉਹ ਅਲੱਗ ਹੋ ਜਾਂਦਾ। ਕਿਉਂਕਿ ਜ਼ਿੰਦਗੀ ਦੇ ਵਿੱਚ ਇਹ ਨਹੀਂ ਵੀ ਚਲੋ ਜੀ ਅਸੀਂ ਸਤਸੰਗੀ ਹਾਂ ਅਤੇ ਲੱਗੇ ਰਹੋ ਹਜ਼ਾਰਾਂ ਦੀ ਤਾਦਾਦ 'ਚ, ਮੰਗ ਰਹੀ ਸੇਵਾ ਕਰੀ, ਚਲੋ ਹੋਰ ਕੇ ਜੋ ਫਾਇਦਾ ਕੀ ਖੱਟਿਆ, ਕੋਈ ਖਾਸ ਬਣੋ, ਕੋਈ ਅਲੱਗ ਹੋ ਕੇ ਕਰਕੇ ਦਿਖਾਓ। ਕਿਉਂਕਿ ਇਸ ਸੇ ਪਹਿਲੇ ਕਿ ਮੈਂ ਮਰ ਕਰ ਲਾਸ਼ ਬਣ ਜਾਊਂ ਕੁਛ ਤੋਂ ਐਸਾ ਕਰ ਜਾਊਂਗਾ ਕਿ ਮੈਂ ਖਾਸ ਬਣ ਜਾਊਂ। ਕੋਈ ਤਾਂ ਸੈਪਰੇਟ ਗੱਲ ਕਰੋ, ਨਹੀਂ ਤਾਂ ਖਾ ਲਿਆ ਪੀ ਲਿਆ ਲੋਕਾਂ ਦੇ ਮਗਰ ਚੱਲੀ ਜਾਂਦੇ, ਉਸੇ ਤੁਸੀਂ ਤੁਰੇ ਜਾਂਦੇ, ਫਿਊਨਰਲ ਹੋਮ ਚਲੇ ਜਾਂਦੇ ਹੋ, ਫਲਾਣਾ ਮਰ ਗਿਆ, ਧਿਮਕਾ ਮਰ ਗਿਆ, ਕੀ ਤੁਹਾਡੀ, ਤੁਹਾਨੂੰ ਕੌਣ ਪੁੱਛਦਾ? ਜੇ ਜ਼ਿੰਦਗੀ ਮਿਲੀ ਆ, ਸਤਸੰਗ ਜਾਂਦੇ ਹੋ, ਜੋ ਸਤਸੰਗ 'ਚ ਕਿਹਾ ਉਹਦੇ 'ਤੇ ਅਮਲ ਕਰੋ। ਅਮਲ ਤਾਂ ਹੀ ਕਹਿੰਦੇ ਨੇ, ਕਰਮੀ ਆਪੋ ਆਪਣੀ ਕਹਿ ਨੇੜੇ ਕੇ ਦੂਰ, ਕਿ ਜਿਹੋ ਜਿਹੇ ਅਸੀਂ ਕੰਮ ਕਰਦੇ ਹਾਂ ਉਹੋ ਜਿਹਾ ਅਸੀਂ ਬਣ ਜਾਂਦੇ ਹਾਂ। ਜੇ ਚੰਗੇ ਕੰਮ ਕਰਦੇ ਹਾਂ ਪਰਮਾਤਮਾ ਦੇ ਨਜ਼ਦੀਕ ਹੋ ਜਾਂਦੇ ਹਾਂ, ਜੇ ਬੁਰੇ ਕੰਮ ਕਰਦੇ ਹਾਂ ਪਰਮਾਤਮਾ ਦੂਰ ਹੋ ਜਾਂਦੇ ਹਾਂ। ਸਾਡੇ ਦੇ ਵਿੱਚ ਸਤਸੰਗ ਦੇ ਵਿੱਚ ਜਾ ਕੇ ਸਾਨੂੰ ਤਾਂ ਯਕੀਨ ਹੁੰਦਾ, ਅਤੇ ਦੂਜਾ ਸਾਡਾ ਹੌਂਸਲਾ ਪੱਕਾ ਹੁੰਦਾ ਕਿ ਮੇਰਾ ਪਰਮਾਤਮਾ, ਮੇਰਾ ਅੱਲਾਹ, ਮੇਰਾ ਮੁਰਸ਼ਦ, ਮੇਰਾ ਵਾਹਿਗੁਰੂ ਮੇਰੇ ਨਾਲ ਆ, ਫਿਰ ਕਿਸੇ ਤੋਂ ਘਬਰਾਉਂਦਾ ਨਹੀਂ ਛੋਟੀਆਂ ਮੋਟੀਆਂ ਚੀਜ਼ਾਂ ਤੋਂ। ਤੁਸੀਂ ਇਹਦੀ ਇਗਜ਼ਾਮਪਲ ਲੈ ਲਓ, ਸ਼ਿਵਾ ਜੀ ਛਤਰਪਤੀ ਮਹਾਰਾਸ਼ਟਰ ਦੇ ਵਿੱਚ ਰਾਜੇ ਹੋਏ ਨੇ, ਆਪਾਂ ਬੜੇ ਕੈਲੰਡਰ ਉਹਨਾਂ ਦੇ ਦੇਖੇ ਹੋਣੇ। ਕਹਿੰਦੇ ਇੱਕ ਵਾਰ ਉਹ ਆਪਣੇ ਦਰਬਾਰ 'ਚ ਬੈਠੇ ਸੀ ਅਤੇ ਕੁਛ ਲੋਕ ਉੱਥੋਂ ਫਰਿਆਦ ਲੈ ਕੇ ਆਏ ਸ਼ਿਵਾ ਜੀ ਕੋਲ ਕਿ ਮਹਾਰਾਜ ਇੱਥੇ ਇੱਕ ਸ਼ੇਰ ਹੈ, ਉਹ ਸਾਡੀਆਂ ਭੇਡ ਬੱਕਰੀਆਂ ਨੂੰ ਰੋਜ਼ ਹੀ ਖਾ ਜਾਂਦਾ, ਇੱਥੇ ਰਹਿੰਦਾ। ਉਹ ਕਹਿੰਦੇ ਅੱਛਾ, ਉਹਦੀ ਉੱਠਿਆ, ਕਹਿੰਦੇ ਚਲੋ ਚੱਲੀਏ, ਦੱਸੋ ਮੈਨੂੰ ਕਿੱਥੇ ਹੈ। ਅਤੇ ਲੋਕ, ਫੌਜ ਨੇ ਕਿਹਾ, ਸੈਨਾਪਤੀ ਨੇ ਕਿਹਾ, ਮਹਾਰਾਜ ਤੁਸੀਂ ਕੋਈ ਚੱਲਿਓ, ਸ਼ਿਵਾ ਜੀ ਅਸੀਂ ਚੱਲਦੇ ਹਾਂ। ਕਹਿੰਦੇ ਨਹੀਂ, ਸ਼ੇਰ ਦਾ ਮੁਕਾਬਲਾ ਮੈਂ ਕਰਨਾ। ਉਹ ਤੁਰ ਪਏ, ਬੰਦੇ ਪਿੱਛੇ ਸੀਗੇ, ਅੱਗੇ ਜਾ ਕੇ ਜਦੋਂ ਤੁਰੇ, ਅੱਗੇ ਸ਼ੇਰ ਦੇਖਿਆ, ਜਦੋਂ ਸ਼ੇਰ ਨੂੰ ਦੇਖਿਆ ਵੀ ਆ ਰਿਹਾ, ਅਤੇ ਸ਼ਿਵਾ ਜੀ ਖੁਸ਼ ਹੋ ਗਏ। ਉੱਧਰੋਂ ਸ਼ੇਰ ਭੱਜਿਆ ਸ਼ਿਵਾ ਜੀ ਕੰਨੀ ਨੂੰ, ਇੱਧਰੋਂ ਸ਼ਿਵਾ ਜੀ ਸ਼ੇਰ ਕੰਨੀ ਨੂੰ ਭੱਜੇ। ਇੱਕ ਹੱਥ ਵਿੱਚ ਢਾਲ ਸੀਗੀ, ਇੱਕ ਹੱਥ 'ਚ ਤਲਵਾਰ ਸੀ। ਜੂੰ ਹੀ ਸ਼ੇਰ ਨੇੜੇ ਆ, ਉਹਨੇ ਜੰਪ ਕਰਕੇ ਸ਼ਿਵਾ ਜੀ ਦੇ ਉੱਤੇ ਜੰਪ ਕਰਕੇ ਸਿੱਟਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਢਾਲ ਨਾਲ ਸ਼ੇਰ ਨੂੰ ਰੋਕ ਲਿਆ, ਅਤੇ ਦੂਜੀ ਕਿਰਪਾਨ ਫੜ ਕੇ ਉਹਦੇ ਢਿੱਡ 'ਚ ਘਵੋਤੀ ਅਤੇ ਪਾੜ ਕੇ ਉਹਦਾ ਢਿੱਡ ਰੱਖਤਾ ਅਤੇ ਮਰ ਗਿਆ। ਜਦੋਂ ਮਰ ਗਿਆ, ਉਹ ਸ਼ੇਰ ਨੂੰ ਚੱਕ ਕੇ ਲਿਆਏ, ਅਤੇ ਤੁਹਾਨੂੰ ਪਤਾ ਕਿ ਸ਼ਿਵਾ ਜੀ ਦੇ ਗੁਰੂ ਪੂਰਨ ਸੰਤ ਰਾਮਦਾਸ ਜੀ ਸੀਗੇ। ਅਤੇ ਜਦੋਂ ਰਾਮਦਾਸ ਜੀ ਕੋਲ ਉਹ ਆਏ, ਅਤੇ ਰਾਮਦਾਸ ਜੀ ਨੇ ਪੁੱਛਿਆ ਕਿ ਬੇਟਾ ਸ਼ਿਵਾ, ਤੂੰ ਇਕੱਲਾ ਹੀ ਕਿਉਂ ਚਲਿਆ ਗਿਆ? ਕੋਈ ਸੈਨਾਪਤੀ ਨੂੰ ਲੈ ਜਾਣਾ ਸੀਗਾ, ਤੂੰ ਇੰਨੇ ਸ਼ੇਰ ਨਾਲ ਮੁਕਾਬਲਾ ਕਰਨੀ, ਇਕੱਲੇ ਜਾਣ ਦੀ ਕੀ ਲੋੜ ਸੀ? ਉਹਨੇ ਜਾ ਕੇ ਪੈਰੀ ਹੱਥ ਲਾਏ ਗੁਰੂ ਦੇਵ ਦੇ, ਸਾਰੀ ਸੰਗਤ ਦੇ ਵਿੱਚ, ਕਹਿੰਦਾ ਗੁਰੂ ਜੀ ਮੈਂ ਇਕੱਲਾ ਨਹੀਂ ਸੀਗਾ, ਮੇਰੇ ਨਾਲ ਤਾਂ ਇਹਨਾਂ ਦੀ ਲੋੜ ਨਹੀਂ ਸੀ, ਮੇਰੇ ਨਾਲ ਤਾਂ ਤੁਹਾਡੀ ਰਹਿਮਤ ਨਾਲ ਸੀ, ਤੁਹਾਡਾ ਆਸ਼ੀਰਵਾਦ ਨਾਲ ਸੀ, ਤੁਹਾਡਾ ਵਿਸ਼ਵਾਸ ਨਾਲ ਸੀ। ਤੁਸੀਂ ਆਮ ਤੌਰ 'ਤੇ ਆਪਣੇ ਇੰਡੀਆ ਦੇ ਵਿੱਚ ਕੈਲੰਡਰ ਹੁੰਦੇ ਨੇ, ਉਹਦੇ ਵਿੱਚ ਸ਼ਿਵਾ ਜੀ ਦੀ ਫੋਟੋ ਦਿਖਾਈ ਹੁੰਦੀ ਹੈ, ਸ਼ੇਰ ਦੇ ਵਿੱਚ ਕਿਰਪਾਨ ਮਾਰ ਕੇ ਮਾਰਿਆ ਹੁੰਦਾ। ਸੋ ਇਹ ਸਤਸੰਗ ਦੇ ਵਿੱਚ ਚੰਗੇ ਬੰਦਿਆਂ ਦੀ ਕੰਪਨੀ ਰੱਖਣੀ, ਪੂਰਨ ਕਾਮਲ ਮੁਰਸ਼ਦ ਦੀ ਕੰਪਨੀ ਰੱਖਣ ਦਾ ਇਹ ਫਾਇਦਾ ਹੁੰਦਾ। ਸੋ ਉਹਨਾਂ ਨੂੰ ਯਕੀਨ ਹੁੰਦਾ ਕਿ ਤੂੰ ਮੇਰਾ ਰਾਖਾ ਸਭ ਨਹੀਂ ਥਾਈਂ। ਹੁਣ ਦੇਖ ਲਓ, ਜੇ ਆਪਾਂ ਕਹਿੰਦੇ ਹਾਂ ਵੀ ਖੁਸ਼ੀਆਂ, ਸਤਸੰਗ ਦੇ ਵਿੱਚ ਕੀ ਸਮਝਾਇਆ ਜਾਂਦਾ ਵੀ ਖੁਸ਼ੀਆਂ ਕਿਵੇਂ ਆਉਣਗੀਆਂ, ਤੰਦਰੁਸਤੀ ਕਿਵੇਂ ਆਊਗੀ, ਬੇਰੁਜ਼ਗਾਰੀ ਦੂਰ ਕਿਵੇਂ ਹੋਊਗੀ, ਜਾਂ ਸਾਡੀ ਲਾਈਫ ਦੇ ਵਿੱਚ ਖੁਸ਼ੀਆਂ? ਕਿਸੇ ਬੰਦੇ ਨੇ ਇਹੀ ਗੱਲ ਸਵਾਲ ਪੁੱਛੀ, ਖੁਸ਼ੀ ਕਿਵੇਂ ਆਊਗੀ? ਉਹ ਕਹਿੰਦਾ ਸ਼ਮਸ਼ਾਨ ਘਾਟ ਹੈ ਨਾ ਇੱਥੇ, ਉੱਥੇ ਜਾ ਕੇ ਗਾਲਾਂ ਕੱਢ ਗਿਆ ਦੱਬ ਕੇ ਮੁਰਦਿਆਂ ਨੂੰ, ਜਿੰਨੀਆਂ ਚੰਗੀਆਂ ਮੋਟੀਆਂ ਵੱਡੀਆਂ ਗਾਲਾਂ ਕੱਢ ਗਿਆ, ਉਹ ਚਲਾ ਗਿਆ ਬੰਦਾ, ਉੱਥੇ ਜਾ ਕੇ ਰੱਜ ਕੇ ਗਾਲਾਂ ਕੱਢੀਆਂ, ਕੱਢ ਕੇ ਮੁੜਿਆ ਆ। ਅਤੇ ਸੰਤ ਮਹਾਤਮਾ ਨੂੰ ਕਹਿੰਦਾ ਜੀ ਮੈਂ ਜਾ ਆਇਆ, ਕਹਿੰਦੇ ਗਾਲਾਂ ਕੱਢੀਆਂ? ਕਹਿੰਦੇ ਹਾਂਜੀ, ਵੱਡੀਆਂ 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 ਜਿਵੇਂ ਤੁਸੀਂ ਕਿਹਾ ਕੱਢੀਆਂ। ਕਹਿੰਦੇ ਫਿਰ ਉਹ ਮੁਰਦੇ ਕੀ ਕਹਿੰਦੇ? ਕਹਿੰਦਾ ਜੀ ਉਹ ਤਾਂ ਬੋਲੇ ਨਹੀਂ ਕੁਛ। ਕਹਿੰਦਾ ਅੱਛਾ। ਕਹਿੰਦਾ ਹੁਣ ਐਂ ਕਰ, ਉਹਨਾਂ ਨੂੰ ਜਾ ਕੇ ਸ਼ਾਬਾਸ਼ ਦੇ ਗਿਆ, ਚੰਗੀਆਂ ਚੰਗੀਆਂ ਗੱਲਾਂ ਕਹਿ ਕੇ ਆ। ਉਹ ਚਲਿਆ ਗਿਆ ਸੰਤਾਂ ਦੀ ਗੱਲ ਮੰਨ ਕੇ, ਉੱਥੇ ਸ਼ਮਸ਼ਾਨ ਘਾਟ ਗਿਆ, ਮੁਰਦਿਆਂ ਨੂੰ ਜਾ ਕੇ ਵਧੀਆ ਕਿਹਾ, ਤੁਸੀਂ ਤਾਂ ਬਹੁਤ ਵਧੀਆ, ਪੂਜਨੀ ਹੋ ਜੀ, ਫਲਾਣਾ ਧਿਮਕਾ ਕਿਹਾ, ਅਤੇ ਫਿਰ ਮੁੜਿਆ ਆ। ਸੰਤ ਨੂੰ ਕਹਿੰਦਾ
ਕਹਿੰਦਾ ਤਾਂ ਫਿਰ ਨਹੀਂ ਬੋਲਿਆ ਜੀ, ਕਹਿੰਦਾ ਬਸ ਆਹੀ ਗੱਲ ਹੈ। ਕਹਿੰਦੇ ਜੇ ਜ਼ਿੰਦਗੀ 'ਚ ਤਰੱਕੀ ਕਰਨੀ ਹੈ, ਖੁਸ਼ੀ ਰਹਿਣੀ ਹੈ, ਚਾਹੇ ਤੁਹਾਨੂੰ ਕੋਈ ਮਾੜਾ ਕਹੇ ਚਾਹੇ ਚੰਗਾ ਕਹੇ, ਤੁਸੀਂ ਆਪਣਾ ਕੰਮ ਅੰਦਰੋਂ ਪਾਠ ਕਰੋ, ਉਹਦੇ ਨਾਲ ਲਿਵ ਲਾਓ, ਤੁਹਾਨੂੰ ਖੁਸ਼ੀਆਂ ਖੁਸ਼ੀਆਂ ਮਿਲਣੀਆਂ। ਜਦੋਂ ਅਸੀਂ ਬਾਹਰ ਉਲਝ ਜਾਂਦੇ ਹਾਂ ਫਿਰ ਸਾਨੂੰ ਕੋਈ ਫਾਇਦਾ ਨਹੀਂ ਹੁੰਦਾ। ਇਸੇ ਕਰਕੇ ਤਾਂ ਕਿਹਾ ਜਾਂਦਾ ਨਾ, ਬਿਨ ਭਾਗਾਂ ਸਤਸੰਗ ਨਾ ਲੱਭੇ। ਜੇ ਕਰਮ ਚੰਗੇ ਹੋਣ ਫਿਰ ਅਸੀਂ ਸਤਸੰਗ ਲੱਭ ਸਕਦੇ ਹਾਂ। ਸਾਨੂੰ ਵਿਸ਼ਵਾਸ ਪੂਰਾ ਹੋਣਾ ਚਾਹੀਦਾ। ਵਿਸ਼ਵਾਸ ਸੀਗਾ ਮੁਸਤਫਾ ਡੇਂਜਰ ਨੂੰ, ਮੈਂ ਤੁਹਾਨੂੰ ਅੱਗੇ ਵੀ ਸਮਝਾਇਆ ਸੀਗਾ ਵਿਸ਼ਵਾਸ ਅਤੇ ਮੰਨਣਾ ਕੀ ਗੱਲ ਹੈ। ਅੱਗੇ ਬੜੇ ਵਾਰੀ ਦੀ ਇਗਜ਼ਾਮਪਲ ਦਿੱਤੀ ਆ, ਮੁਸਤਫਾ ਕਮਾਲ ਮੋਟਰਸਾਈਕਲ ਲੈ ਕੇ 100 ਫੁੱਟ ਦੀ ਉਚਾਈ 'ਤੇ ਰੱਸੀਆਂ 2 ਬੰਨ ਲਈਆਂ ਹਾਰਡ ਰੋਪ, ਉਹਦੇ ਉੱਤੇ ਮੋਟਰਸਾਈਕਲ ਚਲਾਇਆ, ਲੋਕਾਂ ਨੂੰ ਆਇਆ ਸੀ ਵੀ ਥੱਲੇ ਖਾਈ, ਹੁਣ ਮਰਿਆ ਹੁਣ ਮਰਿਆ। ਉਹ ਗਿਨੀਜ਼ ਬੁੱਕ ਦੇ ਵਿੱਚ ਉਹਦਾ ਰਿਕਾਰਡ ਵੀ ਹੈ, ਟੀ ਵੀ ਵਾਲੇ ਆਏ ਸੀ। ਜਦੋਂ ਆਏ ਅਤੇ ਲੋਕਾਂ ਨੇ ਤਾੜੀਆਂ ਮਾਰੀਆਂ, ਜਦੋਂ ਇੰਟਰਵਿਊ ਲਈ ਉਹ ਕਹਿੰਦੇ ਵੀ ਕਿਉਂ, ਕਹਿੰਦਾ ਮੈਂ ਤਾਂ ਇਹ ਰੋਜ਼ ਪ੍ਰੈਕਟਿਸ ਕਰਦਾ। ਅਤੇ ਨਾਲੇ ਮਜ਼ਾਕ 'ਚ ਕਹਿੰਦਾ, ਕਹਿੰਦਾ ਕੋਈ ਐਂ ਤਾਂ ਨਹੀਂ ਦੇਖਿਆ ਕੋਈ ਮੈਂ ਜਾਦੂਗਰੀ ਕੀਤੀ ਹੈ, ਕੋਈ ਡਰਾਮਾ ਕੀਤਾ ਹੋਵੇ ਵੀ ਅੱਖਾਂ 'ਚ ਜਿਵੇਂ ਡਰਾਮਾ ਕਰਕੇ ਘੁਮਾ ਦੇਣੇ। ਉਹ ਕਹਿੰਦੇ ਨਹੀਂ, ਸਾਰੇ ਬੰਦੇ ਕਹਿੰਦੇ ਅਸੀਂ ਆਪਣੀ ਅੱਖਾਂ ਨਾਲ ਦੇਖਿਆ ਕਿ ਤੂੰ ਇੱਕ ਸਿਰੇ ਤੋਂ ਦੂਜੇ ਸਿਰੇ 'ਤੇ ਗਿਆ ਮੋਟਰਸਾਈਕਲ। ਉਹ ਕਹਿੰਦਾ ਤੁਹਾਡੇ ਸਾਹਮਣੇ ਦੇਖਿਆ ਨਾ, ਕੋਈ ਡਰਾਮਾ ਤਾਂ ਨਹੀਂ ਹੇਰਾ ਫਿਰੀ ਜਾਂ? ਕਹਿੰਦੇ ਨਹੀਂ। ਕਹਿੰਦੇ ਆ ਜਾਓ ਫਿਰ ਆਪਾਂ ਇੱਕ ਗੇੜਾ ਹੋਰ ਲਾਈਏ ਤੁਹਾਡੇ 'ਚ, ਆਓ ਬੈਠੋ ਮੇਰੇ ਮੋਟਰਸਾਈਕਲ 'ਤੇ। ਕੋਈ ਨਹੀਂ, ਸਭ ਨੀਵੀਆਂ ਪਾ ਲਈਆਂ। ਕਿਉਂ? ਕਿਉਂਕਿ ਉਹਨਾਂ ਨੂੰ ਵਿਸ਼ਵਾਸ ਨਹੀਂ ਸੀਗਾ। ਉਹ ਮੰਨਦੇ ਸਾਰੇ ਸੀਗੇ ਵੀ ਇਹ ਬੰਦਾ ਸਾਡੇ ਸਾਹਮਣੇ ਗਿਆ, ਰੱਸੀ 'ਤੇ ਨਿਕਲ ਕੇ ਕ੍ਰੋਸ ਕਰਤੇ ਆ, ਪਰ ਸਾਨੂੰ ਯਕੀਨ ਨਹੀਂ ਸੀ। ਇਸੇ ਤਰ੍ਹਾਂ ਹੀ ਜਦੋਂ ਅਸੀਂ ਸਤਸੰਗ 'ਚ ਜਾਂਦੇ, ਜੇ ਕੋਈ ਆ ਜਾਓ ਜਿਵੇਂ ਗੁਰੂ ਗੋਬਿੰਦ ਕਿਸੇ ਪੂਰਨ ਸੰਤ ਮਹਾਤਮਾ ਕਹਿੰਦੇ ਆ ਜਾਓ ਤੁਹਾਨੂੰ ਸੱਚਖੰਡ ਲੈ ਜਾਈਏ, ਕੋਈ ਨਹੀਂ ਖੜਾ ਹੁੰਦਾ ਕਿਤੇ ਐਵੇਂ ਨਾ ਉੱਥੇ ਮਾਰ ਮੂਰਦੇ ਨੇ ਉੱਥੇ ਹੱਥ ਘੋੜਿਆਂ 'ਚ। ਸੋ ਸਾਡਾ ਮੰਨਣਾ ਅਤੇ ਵਿਸ਼ਵਾਸ ਕਰਨਾ 2 ਡਿਫਰੈਂਟ ਚੀਜ਼ਾਂ ਨੇ। ਅਸੀਂ ਜਾਂਦੇ ਹਾਂ ਸਤਸੰਗ ਦੇ ਵਿੱਚ, ਬਹਾਨੇ ਬਣਾਈ ਜਾਂਦੇ ਹਾਂ ਵੀ ਉਹਨੂੰ ਪੁੱਛੋ ਵੀ ਸਤਸੰਗ 'ਚ ਨਹੀਂ ਆਉਂਦਾ, ਉਹ ਜੀ ਮਜਬੂਰੀ ਆ, ਹਾਲਾਤ ਨੇ, ਗਰੀਬੀ ਆ ਗਈ, ਕੰਮ ਨਹੀਂ, ਬੇਰੁਜ਼ਗਾਰੀ ਹੈ, ਮੁੰਡੇ ਦੇ ਵਿਆਹ 'ਚ ਬਿਜ਼ੀ ਆ, ਫਲਾਣਾ। ਸਤਸੰਗ ਦੇ ਬਹਾਨੇ ਮਾਰੀ ਜਾਂਦੇ ਅਤੇ ਗਰੀਬੀ ਦੇ ਬਹਾਨੇ ਮਾਰੀ ਜਾਂਦੇ, ਗਰੀਬ ਹਾਲਾਤ ਇਹੋ ਜਿਹੇ ਨਹੀਂ। ਕਦੇ ਤੁਸੀਂ ਸੋਚੋ ਵੀ ਗਰੀਬੀ ਕਰਕੇ ਅਸੀਂ ਚੰਗੇ ਕੰਮ ਤਾਂ ਛੱਡ ਦਿੰਦੇ ਹਾਂ, ਗਰੀਬੀ ਕਰਕੇ ਮਾੜੇ ਕੰਮ ਨਹੀਂ ਛੱਡਦੇ। ਜੇ ਗਰੀਬੀ ਆ, ਕਦੇ ਬੀੜੀ ਪੀਂਦਾ ਬੰਦ ਕੀਤੀ ਹੈ, ਕਦੇ ਸਿਗਰਟ ਪੀਣੀ ਬੰਦ ਕੀਤੀ ਹੈ, ਕਦੇ ਸ਼ਰਾਬ ਖਾਣ ਪੀਣੀ ਬੰਦ ਕੀਤੀ ਹੈ, ਕਦੇ ਚਿੱਟਾ ਖਾਣਾ ਬੰਦ ਕੀਤਾ, ਉਦੋਂ ਗਰੀਬੀ ਕਿੱਥੇ ਜਾਂਦੀ ਹੈ? ਸੋ ਸਾਡੇ ਇਹ ਜਿਹੜੇ ਬਹਾਨੇ ਨੇ ਨਾ ਵੀ ਸਤਸੰਗ ਚੰਗੀ ਕੰਪਨੀ ਨਾ ਅਟੈਂਡ ਕਰਨੀ, ਇਹ ਵੀ ਕੋਈ ਫਾਇਦੇ ਗੱਲ ਨਹੀਂ। ਕੋਸ਼ਿਸ਼ ਕਰੋ ਜਿੰਨੀ ਵੱਧ ਤੋਂ ਵੱਧ ਚੰਗੇ ਬੰਦਿਆਂ ਦੀ ਕੰਪਨੀ ਹੋਵੇ, ਕੰਪਨੀ ਦਾ ਡੈਫੀਨੇਟਲੀ ਅਸਰ ਹੁੰਦਾ। ਮੈਂ ਤੁਹਾਨੂੰ ਇੱਕ ਲੇਟੈਸਟ ਖਬਰ ਦਿੰਦਾ ਸੁਣਾਉਣਾ ਕੱਲ੍ਹ ਕਿ ਅੱਜ ਤੋਂ ਕੋਈ 8 ਸਾਲ ਪਹਿਲਾਂ 2014 ਦੇ ਵਿੱਚ 6 ਮਾਰਚ ਨੂੰ ਇੱਕ ਖਬਰ ਆਈ ਕਿ ਜਰਮਨੀ ਦਾ ਰਹਿਣ ਵਾਲਾ, ਵੈਸੇ ਤਾਂ ਉਸ ਵੇਲੇ ਹੁਣ US ਅਮੈਰੀਕਾ ਤੋਂ ਖਬਰ ਆਈ ਸੀ, ਕੈਲੀਫੋਰਨੀਆ ਦੇ ਵਿੱਚ ਇੱਕ ਗੋਰਾ ਰਹਿੰਦਾ ਸੀ ਬੰਦਾ, ਉਹਦਾ ਨਾਂ ਸੀਗਾ ਪੀਟਰ ਸਟ੍ਰੋਬਿਕ। ਪੀਟਰ ਸਟ੍ਰੋਬਿਕ STRUVICK, ਤੁਸੀਂ ਬੇਸ਼ੱਕ ਗੂਗਲ 'ਤੇ ਕਰਕੇ ਦੇਖ ਲਿਓ। ਉਹ 1930 ਦੇ ਵਿੱਚ ਜੰਮਿਆ ਸੀ, ਜਦੋਂ ਉਹ ਜੰਮਿਆ ਸੀ ਜਰਮਨ ਦੇ ਵਿੱਚ ਅਤੇ ਮਰਿਆ ਉਹ ਕੈਲੀਫੋਰਨੀਆ 2014 'ਚ। ਉਹ ਜਦੋਂ ਜੰਮਿਆ ਨਾ ਜੀ, ਉਹਦੇ ਦੋਨੇ ਪੈਰ ਨਹੀਂ ਸੀਗੇ, ਪੈਰ ਇਸ ਤਰ੍ਹਾਂ ਮਤਲਬ ਪੈਰ ਭੂਰ ਨਹੀਂ ਸੀਗੇ, ਆਹ ਟੁੱਟ ਜਾ ਸੀਗਾ, ਇਸ ਤਰ੍ਹਾਂ ਜਿਹੜੇ ਹੱਥ ਸੀਗੇ ਆਹ ਹੱਥ ਨਹੀਂ ਸੀਗਾ, ਐਂ ਹੱਥ ਸੀਗਾ, ਅਤੇ ਇੱਕ ਹੱਥ ਦੇ ਇੱਕ ਅੰਗੂਠਾ ਸੀਗਾ ਅਤੇ ਇੱਕ ਉਂਗਲ ਸੀ, ਬਾਕੀ ਕੁਛ ਵੀ ਨਹੀਂ ਸੀਗਾ। ਮਾਂ ਬਾਪ ਨੂੰ ਫਿਕਰ ਪੈ ਗਿਆ ਵੀ ਇਹ ਸਾਰੀ ਜ਼ਿੰਦਗੀ ਆਪਣੀ ਕਿਸ ਤਰ੍ਹਾਂ ਦਾ ਕੱਢੂਗਾ, ਕਿਸ ਤਰ੍ਹਾਂ ਤੁਰੂਗਾ, ਕਿਸ ਤਰ੍ਹਾਂ ਖਾਊਗਾ। ਸਾਡੇ ਆਪਣੇ ਦੋਨੇ ਹੱਥ ਨੇ, ਦੋਨੇ ਪੈਰ ਨੇ, ਅਸੀਂ ਕਦੇ ਸ਼ੁਕਰ ਨਹੀਂ ਕਰਦੇ ਪਰਮਾਤਮਾ ਦਾ ਵੀ ਸਾਨੂੰ ਦਿੱਤੇ ਨੇ, ਅਤੇ ਜਿਹੜੀ ਚੀਜ਼ ਨਹੀਂ ਉਹਦੇ ਬਾਰੇ ਚੀਕਾਂ ਮਾਰੀ ਜਾਂਦੇ ਹਾਂ। ਸੋ ਉਹ ਪੀਟਰ ਦੇ ਨਾ ਦੋਨੇ ਪੈਰ ਸੀਗੇ ਅਤੇ ਨਾਲੇ ਇੱਕ ਹੱਥ ਨਹੀਂ ਸੀਗਾ ਅਤੇ ਇੱਕ ਹੱਥ ਦੀਆਂ 2 ਉਂਗਲਾਂ ਸੀਗੀਆਂ। ਉਹ ਇਸ ਤਰ੍ਹਾਂ ਹੀ ਚਲੋ ਮਾਂ ਬਾਪ ਨੇ ਥੋੜ੍ਹਾ ਜਿਹਾ ਵੱਡਾ ਕੀਤਾ, ਜਦੋਂ 8-10 ਸਾਲ ਹੋ ਗਏ, ਤੁਰਨਾ ਤਾਂ ਉਹਦੇ ਲਈ ਮੁਸ਼ਕਿਲ ਸੀ, ਸਟਾਲਰ 'ਤੇ ਲੈ ਜਾਂਦੇ ਸੀ ਮਾਂ ਬਾਪ। ਇੱਕ ਦਿਨ ਉਹ ਪਾਰਕ 'ਚ ਲੈ ਕੇ ਗਏ ਉਹਦੀ ਮਾਂ, ਅਤੇ ਇੰਨੇ ਨੂੰ ਸਾਹਮਣੇ ਉਹ ਪ੍ਰੀਸਟ ਆ ਰਿਹਾ ਸੀ ਚਰਚ 'ਚੋਂ, ਪੂਰਨ ਸੰਤ ਸੀਗਾ, ਕਾਮਿਲ ਮੁਰਸ਼ਦ ਸੀਗਾ, ਅਤੇ ਜਦੋਂ ਉੱਥੇ ਪਾਰਕ ਦੇ ਵਿੱਚ ਬੱਚੇ ਖੇਡ ਰਹੇ ਸੀ, ਕੋਈ ਫੁੱਟਬਾਲ ਖੇਡਦਾ ਸੀ, ਕੋਈ ਝੂਲੇ 'ਤੇ ਖੇਡਦਾ, ਕੋਈ ਜੰਪ ਕਰਦੇ, ਕੁਛ ਕਰਦਾ ਸੀ, ਇਹ ਵਿਚਾਰਾ ਉਦਾਸ ਬੈਠੇ, ਕੋਈ ਚੱਲ ਫਿਰ ਤਾਂ ਸਕਦਾ ਹੀ ਨਹੀਂ ਸੀ, 10-12 ਸਾਲਾਂ ਦਾ ਸੀ ਉਹ। ਜਦੋਂ ਉਦਾਸ ਬੈਠਾ ਸੀਗਾ ਅਤੇ ਜਿਹੜੇ ਪਾਦਰੀ ਸੀ, ਪ੍ਰੀਸਟ ਸੀ, ਸੰਤ ਸੀਗੇ, ਉਹ ਇਹਦੇ ਕੋਲ ਆਏ, ਕਹਿੰਦੇ ਬੇਟਾ ਤੇਰਾ ਨਾਂ ਕੀ ਹੈ? ਕਹਿੰਦਾ ਜੀ ਪੀਟਰ। ਕਹਿੰਦਾ ਬੇਟਾ ਤੂੰ ਉਦਾਸ ਕਿਉਂ ਹੈ? ਕਹਿੰਦਾ ਜੀ ਉਹਨੇ ਆਏ ਤਾਂ ਹੱਥ ਦਿਖਾਤੇ, ਪੈਰ ਦਿਖਾਤੇ। ਕਹਿੰਦਾ ਦੇਖੋ ਜੀ ਬੱਚੇ ਸਾਰੇ ਖੇਡ ਰਹੇ ਨੇ, ਮੈਂ ਤਾਂ ਉੱਠ ਕੇ ਤੁਰ ਵੀ ਨਹੀਂ ਸਕਦਾ, ਨਾਲੇ ਰੋਣ ਲੱਗ ਗਿਆ, ਪੀਟਰ ਨੂੰ ਜੱਫੀ ਪਾ ਲਈ ਅਤੇ ਮੈਂ ਕੀ ਕਰਾਂ, ਜੋ ਬਹੁਤ ਰੋਇਆ ਅਤੇ ਸੰਤ ਮਹਾਤਮਾ ਨੂੰ ਦਿਆ ਆ ਗਈ। ਉਹ ਕਹਿੰਦੇ ਬੇਟਾ ਰੋਣ ਦੀ ਕੀ ਗੱਲ ਹੈ, ਰੋਣਾ ਕਿਉਂ ਹੈ ਤੂੰ? ਕਹਿੰਦਾ ਜੀ ਮੈਂ ਚੱਲ ਨਹੀਂ ਸਕਦਾ, ਸਾਰੇ ਬੱਚੇ ਖੇਡਦੇ, ਦੇਖੋ ਮੇਰੀ ਕਿੰਨੀ ਕਿਸਮਤ ਮਾੜੀ ਹੈ, ਮੈਂ ਦੇਖ ਹੀ ਨਹੀਂ ਸਕਦਾ। ਉਹ ਕਹਿੰਦੇ ਦੇਖ, ਉਹ ਪਾਦਰੀ ਕਹਿੰਦੇ ਬੇਟਾ ਗੱਲ ਸੁਣ, ਚੱਲਣਾ ਚੱਲਦੇ ਨੇ ਜਿਹੜੇ ਪੈਰਾਂ ਕਰਕੇ ਨਹੀਂ ਚੱਲਦੇ, ਉਹ ਨਹੀਂ ਚੱਲ ਸਕਦੇ ਜਿਹੜੇ ਸਿਰ ਪੈਰ ਹੁੰਦੇ ਨੇ। ਚੱਲਣ ਦੇ ਲਈ ਸਾਨੂੰ ਪੂਰਾ ਵਿਸ਼ਵਾਸ ਹੋਣਾ ਚਾਹੀਦਾ ਪਰਮਾਤਮਾ ਤੋਂ, ਹੌਂਸਲਾ ਹੋਣਾ ਚਾਹੀਦਾ ਪਰਮਾਤਮਾ ਤੋਂ, ਤਾਕਤਮਨ, ਬਿਨਾਂ ਪੈਰਾਂ ਤੋਂ ਵੀ ਤੂੰ ਚੱਲੇਗਾ। ਉਹਦੇ ਸਿਰ 'ਤੇ ਅਸ਼ੀਰਵਾਦ ਦਿੱਤਾ, ਸੰਤਾਂ ਨੇ ਅਜਿਹੀ ਉਹਦੇ ਅਸ਼ੀਰਵਾਦ ਦਿੱਤਾ। ਕਹਿੰਦੇ ਨੇ, ਤੁਸੀਂ ਪੜ੍ਹ ਕੇ ਦੇਖ ਲਓ ਗੂਗਲ 'ਚ, ਉਹ 20,000 ਘੰਟੇ ਦੌੜਿਆ, ਉਹਨੇ 2 ਕਿਤਾਬਾਂ ਵੀ ਲਿਖੀਆਂ ਨੇ। ਇੱਕ ਕਿਤਾਬ ਦਾ ਨਾਂ ਸੀਗਾ ਦ ਟਾਈਮ ਆਫ ਟਰੈਵਲਰਸ, ਅਤੇ ਦੂਜੀ ਕਿਤਾਬ 1981 ਦੇ ਵਿੱਚ ਛਪੀ ਸੀ ਬੀਇੰਗ ਡਿਫਰੈਂਟ।
ਨੋ ਸੋਰੀ ਉਹਨੇ ਜਿਹੜੀਆਂ ਦੋ ਸੀ ਨਾ ਇਹਨੇ ਮੂਵੀਜ਼ ਬਣਾਈਆਂ ਸੀ, ਮੈਂ ਗਲਤੀ ਨਾ ਕਹਿ ਗਿਆ, 1964 'ਚ ਬਣਾਈ ਸੀ ਦ ਟਾਈਮ ਟਰੈਵਲਰਸ, ਅਤੇ ਦੂਜੀ ਮੂਵੀ 1981 'ਚ ਬਣਾਈ ਸੀ ਬੀਇੰਗ ਡਿਫਰੈਂਟ, ਅਤੇ ਉਹਨੇ ਇੱਕ ਕਿਤਾਬ ਵੀ ਲਿਖੀ ਸੀ, ਮੈਨੂੰ ਗੱਲ ਯਾਦ ਆ ਗਈ, ਉਹ ਫਲੋਰੀਡਾ ਦੇ ਵਿੱਚ ਪਬਲਿਸ਼ ਹੋਈ ਸੀ, ਉਹ ਬੁੱਕ ਦਾ ਨਾਂ ਸੀ ਕਮ ਰਨ ਵਿਦ ਮੀ। ਉਹਨੇ ਆਪਣੀ ਸਾਰੀ ਜ਼ਿੰਦਗੀ ਦੀ ਉਹਦੇ ਵਿੱਚ ਲਿਖਿਆ ਹੋਇਆ ਵੀ ਜੇ ਸਾਨੂੰ ਪਰਮਾਤਮਾ 'ਚ ਯਕੀਨ ਹੋ ਜੇ ਅਤੇ ਹੌਂਸਲਾ ਹੋ ਜੇ। ਉਹ ਕਿੱਥੋਂ ਆਇਆ? ਉਹ ਪਾਦਰੀ ਸਾਹਿਬ ਤੋਂ ਆਇਆ, ਉਹਨਾਂ ਨੇ ਉਹਨੂੰ ਹੌਂਸਲਾ ਵੀ ਦਿੱਤਾ, ਉਹਨਾਂ ਦੀ ਸੰਗਤ ਵੀ ਕੀਤੀ, ਉਹਦਾ ਦਇਆ ਵੀ ਹੋਈ, ਰਹਿਮਤ ਵੀ ਹੋਈ, ਉਹਦੇ ਨਾਲ ਦੇਖੋ ਵੱਡੇ ਵੱਡੇ ਲੋਕ ਉਹਨੂੰ ਔਨਰ ਕਰਦੇ ਸੀ। ਇਸੇ ਤਰ੍ਹਾਂ ਹੀ ਮੈਂ ਤੁਹਾਨੂੰ ਇੱਕ ਹੋਰ ਐਗਜ਼ਾਮਪਲ ਦੇ ਦਿੰਦਾ, ਇਰਾਕ ਦੇ ਵਿੱਚ ਇਬਰਾਹਿਮ ਬਿਨ ਆਦਮ ਹੋਏ ਨੇ, ਇਹ ਰਾਜੇ ਸੀਗੇ, ਇਹਦੇ ਇਹ ਜਿਹੜੇ ਸੀਗੇ ਮੇਰੇ ਖਿਆਲ 'ਚ ਇਰਾਕ ਦੇ ਵਿੱਚ ਰਾਜਾ ਸੀਗੇ ਅਤੇ ਅਫਗਾਨਿਸਤਾਨ 'ਚ ਪੈਦਾ ਹੋਏ ਸੀ। ਰੂਮੀ ਜਿਹੜੇ ਸੂਫੀ ਸੰਤ ਨੇ ਉਹਨਾਂ ਦਿਨਾਂ ਨਾਲ, ਉਸ ਸਮੇਂ ਦੇ ਸੀ, ਰੂਮੀ ਕਿਹਾ ਜਾਂਦਾ ਵੀ ਉਹਨਾਂ ਦੇ ਗੁਰੂ ਸੀਗੇ, ਮੁਰਸ਼ਿਦ ਸੀਗੇ। ਇਸ ਜਿਹੜੇ ਸੀਗੇ ਰਾਜਾ ਸੀਗੇ ਇਬਰਾਹਿਮ ਬਿਨ ਆਦਮ, ਇਹਦੇ 16,000 ਔਰਤਾਂ ਸੀ, ਵਾਈਫ ਸੀਗੀਆਂ, ਅਤੇ 18,00,000 ਘੋੜੇ ਸੀਗੇ। ਪਰ ਇਹਦੀ ਜ਼ਿੰਦਗੀ ਦੇ ਮਹਾਤਮਾ ਬੁੱਧ ਦਾ ਬੜਾ ਅਸਰ ਹੋਇਆ ਕਿ ਮਹਾਤਮਾ ਬੁੱਧ ਵੀ ਰਾਜਕੁਮਾਰ ਸੀ ਨਾ, ਰਾਜੇ ਸੀਗੇ, ਉਹਨਾਂ ਨੇ ਸਭ ਕੁਛ ਰਾਤੋਂ ਰਾਤ ਘਰ ਤਿਆਗ ਵਿਆਗ ਕਰਕੇ ਉਹ ਜੰਗਲਾਂ ਦੇ ਵਿੱਚ ਜਾ ਕੇ ਸੰਨਿਆਸੀ ਬਣ ਗਏ ਸੀ। ਸੋ ਇਹ ਵੀ ਸੂਫੀ ਸੰਤ ਬਣ ਗਏ, ਸਾਰਾ ਕੁਛ ਰਾਜ ਪਹਾੜ ਛੱਡਤਾ। ਇੱਕ ਦਿਨ ਕੀ ਹੋਇਆ ਕਿ ਆਪਣੇ ਕਮੀਜ਼ ਪੜ ਗਿਆ ਅਤੇ ਇਹਨਾਂ ਨੇ ਸੂਈ ਧਾਗੇ ਨਾਲ ਟਾਂਕਾ ਲਾ ਰਹੇ ਸੀ, ਸੂਈ ਧਾਗੇ ਨਾਲ ਸੀ ਰਹੇ ਸੀਗੇ, ਅਤੇ ਕੋਈ ਬੰਦਾ ਉੱਥੋਂ ਦੀ ਆਇਆ ਜਿਹਨੂੰ ਪਤਾ ਸੀ ਵੀ ਇਹ ਰਾਜਾ ਹੁੰਦਾ ਸੀਗਾ ਕਿਸੇ ਟਾਈਮ। ਉਹਨੇ ਪੁੱਛਿਆ, ਕਹਿੰਦਾ ਮਹਾਰਾਜ ਤੁਹਾਨੂੰ ਗੱਲ ਪੁੱਛਣੀ ਹੈ। ਕਹਿੰਦੇ ਹਾਂ ਬੇਟਾ ਪੁੱਛ। ਕਹਿੰਦੇ ਤੁਸੀਂ ਜਦੋਂ ਰਾਜੇ ਹੁੰਦੇ ਸੀਗੇ ਅਤੇ ਹੁਣ ਆ ਫਕੀਰ ਹੋ, ਕਮੀਜ਼ ਪਟਿਆ ਜਾਂ ਸੀਗੇ ਨਾ, ਨਦੀ ਕਿਨਾਰੇ ਬੈਠੇ ਨੰਗੇ ਪੈਰੀ, ਦੋਨਾਂ 'ਚ ਫਰਕ ਕੀ ਹੈ? ਰਾਜੇ ਵਿੱਚ ਤੁਸੀਂ ਰਾਜ ਵੀ ਕੀਤਾ, ਤੁਸੀਂ ਰਾਜੇ ਵੀ ਰਹੇ ਹੋ, ਹੁਣ ਤੁਸੀਂ ਫਕੀਰ ਹੋ, ਦੋਨਾਂ 'ਚ ਫਰਕ ਕੀ ਹੈ? ਸੋ ਉਸ ਵੇਲੇ ਜਿਹੜਾ ਇਬਰਾਹਿਮ ਬਿਨ ਆਦਮ ਸੀਗਾ ਉਹਨੇ ਦੋ ਸ਼ਬਦ ਕਹੇ ਜਿਹਦਾ ਬੜਾ ਡੂੰਘਾ ਮਤਲਬ ਹੈ, ਸਾਡੇ ਸਾਨੂੰ ਵੀ ਸਮਝਣ ਦੀ ਲੋੜ ਹੈ। ਉਹਨੇ ਕਹਿੰਦੇ ਸ਼ਾਹੀ ਤਖ਼ਤ 'ਤੇ ਬੈਠ ਕਰ ਯੇ ਜਾਣਾ, ਜਦੋਂ ਮੈਂ ਰਾਜਾ ਸੀ ਨਾ ਉਹਦੇ ਤਖ਼ਤ, ਸ਼ਾਹੀ ਤਖ਼ਤ 'ਤੇ ਬੈਠਦਾ ਸੀ, ਉਦੋਂ ਮੈਂ ਕੀ ਮਹਿਸੂਸ ਕੀਤਾ, ਕੀ ਮੈਂ ਰੀਅਲਾਈਜ਼ ਕੀਤਾ, ਕੀ ਮੈਨੂੰ ਨੌਲੇਜ ਮਿਲੀ, ਕੀ ਮੈਨੂੰ ਗਿਆਨ ਹੋਇਆ? ਸ਼ਾਹੀ ਤਖ਼ਤ 'ਤੇ ਬੈਠ ਕਰ ਯੇ ਜਾਣਾ, ਜ਼ਿੰਦਗੀ ਦੁੱਖ ਦਰਦ ਔਰ ਸਜ਼ਾ ਹੈ। ਕਿਉਂਕਿ ਹਰ ਵਕਤ ਘਬਰਾਹਟ ਦੀ ਵੀ, ਉਹ ਨਾ ਅਟੈਕ ਕਰਦੇ, ਆਹ ਨਾ ਅਟੈਕ ਕਰਦੇ, ਕਦੇ ਉਹ ਲਾਨ ਨਾ, ਜੇ ਕਿਸੇ ਨੂੰ ਟੈਕਸ ਨਾ ਦਿੱਤਾ ਲੋਕਾਂ ਨੂੰ ਕਿਵੇਂ ਹੋਊਗੀ, ਲੋਕਾਂ ਦਾ ਕਿਵੇਂ ਭੁਗਤਾਨ ਕਰੂਗਾ, ਕੋਈ ਹਮਲਾ ਨਾ ਹੋ ਜੇ, ਜਨਾਨੀਆਂ ਨਾਲ ਲੜਾਈ, ਹੋਰਾਂ ਨਾਲ ਲੜਾਈ, ਕੁਛ ਲੜਾਈ, ਇਹ ਸਾਰੀ ਦੁੱਖ ਦਰਦ ਹੁੰਦੇ ਨੇ। ਸ਼ਾਹੀ ਤਖ਼ਤ 'ਤੇ ਬੈਠ ਕਰ ਇਹ ਜਾਣਨਾ, ਜ਼ਿੰਦਗੀ ਦੁੱਖ ਦਰਦ ਔਰ ਸਜ਼ਾ ਹੈ, ਫਕੀਰੋਂ ਕੀ ਸੋਬਤ ਮੇਂ ਬੈਠ ਕਰ ਜਾਣਾ। ਕਹਿੰਦੇ ਜਦੋਂ ਮਹਾਤਮਾ ਬੁੱਧ ਹੋਏ ਸੀਗੇ, ਰੂਮੀ ਦੇ ਵਿੱਚ ਚੇਲੇ ਬਣ ਗਏ ਸੀਗੇ, ਕਹਿੰਦੇ ਜਦੋਂ ਉਹਨਾਂ ਦੀ ਕਾਮਲ ਮੁਰਸ਼ਿਦ ਦੀ ਸੋਬਤ ਕੀਤੀ, ਉਹਨਾਂ ਦੇ ਸਤਸੰਗ ਸੁਣੇ, ਫਕੀਰੋਂ ਕੀ ਸੋਬਤ ਮੇਂ ਬੈਠ ਕਰ ਜਾਣਾ, ਕਿ ਜ਼ਿੰਦਗੀ ਮੇਂ ਮੁਰਸ਼ਿਦ ਹੈ ਤੋ ਹੀ ਮਜ਼ਾ ਹੈ। ਕਹਿੰਦਾ ਹੁਣ ਐਨ ਮਜ਼ਾ ਮੁਰਸ਼ਿਦ ਮਿਲਿਆ ਹੋਇਆ, ਐਨ ਫਸਟ ਕਲਾਸ, ਕੋਈ ਡਿਮਾਂਡ ਨਹੀਂ, ਜਿਸ ਕੋ ਕਾ ਚੂਨਾ ਚਾਹੀਏ ਵਹੀ ਸ਼ਹਿਨ ਸ਼ਾਹ। ਸੋ ਹੁਣ ਸਾਡੀ ਕੋਈ ਡਿਮਾਂਡ ਨਹੀਂ, ਕੋਈ ਕੁਛ ਨਹੀਂ ਆ, ਹਰ ਵਕਤ ਅੱਲਾ ਕਰਦੇ ਹਾਂ, ਅਤੇ ਅੰਦਰੋਂ ਬਹੁਤ ਖੁਸ਼ੀ ਹੈ, ਪਹਿਲਾਂ ਕਦੇ ਖੁਸ਼ੀ ਹੋਈ ਨਹੀਂ ਸੀ। ਇਹ ਜਿਹੜੀ ਖੁਸ਼ੀ ਹੋਈ ਹੈ ਇਹ ਜਾ ਕੇ ਸਾਨੂੰ ਬੜੀ ਉੱਚੇ ਭਾਗਾਂ ਨਾਲ ਮਿਲੀ ਹੈ। ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਸਤਸੰਗ ਦੇ ਵਿੱਚ ਜਾਣ ਦਾ ਫਾਇਦਾ, ਸਿਰਫ ਉਹਦੇ 'ਤੇ ਅਮਲ ਕਰੋ। ਅਮਲ ਕਰਨ ਦਾ ਇਹ ਨਹੀਂ ਇੱਧਰੋਂ ਸੁਣਿਆ ਉੱਧਰੋਂ ਕੱਢਤਾ, ਇੱਧਰੋਂ ਗੇੜੇ ਮਾਰੇ, ਰੋਜ਼ ਹਾਜ਼ਰੀ ਲਵਾਓ, ਹਾਜ਼ਰੀ ਲਵਾ ਕੇ ਉਹਨੂੰ ਅਮਲ ਕਰੋ। ਜਿਵੇਂ ਮੈਂ ਕਿਹਾ ਸੀ ਨਾ, ਦੇਰ ਇਜ਼ ਨੋ ਸਬਸਟੀਟਿਊਸ਼ਨ ਆਫ ਮੈਡੀਟੇਸ਼ਨ, ਕਿ ਅਖੀਰ 'ਚ ਤਾਂ ਮੈਡੀਟੇਸ਼ਨ ਨੇ ਹੀ ਭਜਨ ਸਿਮਰਨ ਨੇ ਕੰਮ ਆਉਣਾ। ਜਿੰਨੀ ਮਰਜ਼ੀ ਸੇਵਾ ਕਰ ਲਓ, ਜਿੰਨੇ ਮਰਜ਼ੀ ਇਕੱਠ ਕਰ ਲਓ, ਜਿੰਨੀਆਂ ਮਰਜ਼ੀ ਰੋਟੀਆਂ ਖਾ ਲਓ, ਜਿੰਨੇ ਮਰਜ਼ੀ ਬੁਲਾਵੇ ਕਰ ਲਓ, ਜਿੰਨੇ ਮਰਜ਼ੀ ਸੰਤਾਂ ਮਹਾਤਮਾ ਦੇ ਚੱਕਰ ਮਾਰ ਲਓ, ਅਤੇ ਉਹ ਸੰਤ ਮਹਾਤਮਾ ਵੀ ਪਹਿਲੀ ਤਾਂ ਤੁਹਾਡੀ ਕਰਮ ਚੰਗੇ ਹੋਣ, ਪੂਰਨ ਸੰਤ ਮਿਲ ਜਾਣਗੇ, ਨਹੀਂ ਤਾਂ ਪਹਿਰਾਵੇ 'ਚ ਦੇਖਣ ਨਹੀਂ ਸੰਤ ਮਹਾਤਮਾ ਲੱਗਦੇ ਨੇ। ਜੇ ਪੂਰਨ ਸੰਤ ਮਹਾਤਮਾ ਦਾ ਜੋ ਕਿਹਾ ਉਹਦੇ 'ਤੇ ਅਮਲ ਕਰਾਂਗੇ, ਫਿਰ ਅਸੀਂ ਡੈਫੀਨੇਟਲੀ ਆਪਣੀ ਜ਼ਿੰਦਗੀ ਦੇ ਵਿੱਚ ਚੇਂਜਿਸ ਲਿਆ ਸਕਦੇ ਹਾਂ। ਸੋ ਇਸ ਕਰਕੇ ਅਖੀਰ 'ਚ ਮੈਂ ਤੁਹਾਨੂੰ ਇਹੀ ਗੱਲ ਕਹਿਣਾ ਕਿ ਸਤਸੰਗ ਦੇ ਪਰਪਜ਼ ਕੀ ਹੈ? ਸਤਸੰਗ ਮੇਂ ਜਾਇ ਕੇ ਮਨ ਕੋ ਕੀਜੀਏ ਸ਼ੁੱਧ, ਸਤਸੰਗ ਮੇਂ ਜਾਇ ਕੇ ਮਨ ਕੋ ਕੀਜੀਏ ਸ਼ੁੱਧ, ਪਲਟੂ ਬਾਹਾਂ ਨਾ ਜਾਈਏ ਜਹਾਂ ਉਪਜੇ ਕੁਪਦ। ਅਜਿਹੇ ਥਾਵਾਂ 'ਤੇ ਜਾਣ ਦਾ ਕੋਈ ਫਾਇਦਾ ਨਹੀਂ ਜਿੱਥੇ ਨਫ਼ਰਤ ਪੈਦਾ ਕੀਤੀ ਜਾਵੇ, ਜਿੱਥੇ ਭਰਾ ਦਾ ਭਰਾ ਦੁਸ਼ਮਣ ਕੀਤਾ ਜਾਵੇ, ਜਿੱਥੇ ਇੱਕ ਧਰਮ ਦੂਜੇ ਧਰਮ ਦੇ ਪ੍ਰਤੀ ਨਫ਼ਰਤ ਸਿਖਾਉਂਦਾ ਹੋਵੇ, ਜਿੱਥੇ ਕੁਛ ਪੁੱਠੀਆਂ ਸਿੱਧੀਆਂ ਗੱਲਾਂ ਸਿਖਾਈਆਂ ਜਾਣ, ਉੱਥੇ ਨਾ ਜਾਓ। ਸਗੋਂ ਜਿੱਥੇ ਜਾ ਕੇ ਸਾਡੀ ਆਤਮਾ ਨੂੰ, ਸਾਡੇ ਸਰੀਰ ਨੂੰ, ਸਾਨੂੰ ਦੁਨੀਆਂ ਦੇ ਨਾਲ ਖਿਮਾ, ਨਿਮਰਤਾ, ਪਿਆਰ ਆਦਿ ਜੀ ਰੂਹਾਨੀ ਤਰੱਕੀ ਹੋਵੇ, ਅਜਿਹੀਆਂ ਥਾਵਾਂ 'ਤੇ ਸਾਨੂੰ ਜਾਣ ਦਾ ਫਾਇਦਾ। ਮੇਰੇ ਖਿਆਲ ਟਾਈਮ ਸਾਡਾ ਹੋ ਗਿਆ ਅਤੇ ਲਾਸਟ ਗਾਣਾ ਸੁਣ ਲਓ 2 ਮਿੰਟ, ਅਤੇ ਨੈਕਸਟ ਵੀਕ ਆਪਾਂ ਕਿਸੇ ਹੋਰ ਟੋਪਿਕ 'ਤੇ ਗੱਲ ਕਰਾਂਗੇ। ਲਾਈਵ ਕਹਿਣਾ ਹੁੰਦਾ ਇਸ ਕਰਕੇ ਕਈ ਵਾਰੀ ਸਲਿਪ ਆਫ ਟੰਗ ਕਿਹਾ ਵੀ ਨਹੀਂ ਜਾਂਦਾ, ਕਈ ਵਾਰੀ ਸੈਂਟੈਂਸ ਪੂਰਾ ਉੱਥੇ ਥਰਾ ਜਾਂਦਾ, ਸੋ ਉਹਦਾ ਤੁਸੀਂ ਆਪ ਹੀ ਮਤਲਬ ਕੱਢ ਲਿਆ ਕਰੋ, ਉਹਦੇ ਲਈ ਮੈਂ ਸੋਰੀ ਫਾਰ ਦੈਟ ਹਾਂ। ਤੁਸੀਂ ਗਾਣਾ ਸੁਣੋ ਅਤੇ ਨੈਕਸਟ ਵੀਕ ਆਪਾਂ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਫੇਰ ਹਾਜ਼ਰ ਹੋਵਾਂਗੇ। ਥੈਂਕ ਯੂ ਵੈਰੀ ਮੱਚ। ਸੁਣੋ ਗਾਣਾ।
WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
ਇੰਨਾ ਸੋਹਣਾ ਕਰ ਲਿਆ, ਹੁਣ ਅਪਲਾਈਂਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ।
ਹਾਂਜੀ, ਸਟੇਨਲੈਸ ਸਟੀਲ ਦੇ ਅਪਲਾਈਂਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ, ਜਿੱਥੇ ਫ੍ਰਿਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ, ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ, ਤੇ ਟੀਵੀ ਸੈਕਸ਼ਨ ਵਿੱਚ ਸੋਨੀ, ਸੈਮਸੰਗ, ਪੈਨਾਸੋਨਿਕ, ਸ਼ਾਰਪ, ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਦ ਲੋਏਸਟ ਪ੍ਰਾਈਸਿਸ ਇਨ ਦ ਟਾਊਨ, ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ, 801 Bowie Drive West, Brampton, ya call karo 905-450-2828-905-450-2828.
ओ बल्ले भाई बल्ले, मैं तो बन गई ओनर अपनी ट्रकिंग कंपनी की, क्योंकि मैंने ली थी ट्रेनिंग उस कंपनी से जिसके हैं 500 से ज्यादा 5-star गूगल रिव्यूज। नाम है मेज कंसल्टेंसी। तो अगर आपको भी ट्रक डिस्पैचर या फ्रेट ब्रोकर स्पेशलिस्ट बनना है तो आज ही ट्रेनिंग के लिए मेज कंसल्टेंसी को कॉल करें। नंबर है 9058262919, दैट इज 9058262919। बल्ले बल्ले।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
ਓ ਮਾਇਆ ਮਹਿੰਦੀ ਰੋਕਾ ਯਾ ਵਿਆਹ ਦਾ ਹੋਵੇ ਮੌਕਾ, ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ।
ਸਵੀਟ ਮਹਿਲ ਵਾਲਿਆਂ ਦਾ ਬਿਲਕੁਲ ਨਵਾਂ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, 100 ਤੋਂ ਲੈ ਕੇ 700 ਤੱਕ ਦੀ ਕੈਪੈਸਿਟੀ ਤੇ ਖਾਣਾ ਉਹੀ ਲਾਜਵਾਬ। ਸਵੀਟ ਮਹਿਲ ਵਾਲਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, ਕਨਵੀਨੀਅੰਟਲੀ ਲੋਕੇਟਡ ਇਨ ਬੌਨ। ਹੁਣੇ ਕਾਲ ਕਰੋ ਅਤੇ ਆਪਣੀਆਂ ਪਾਰਟੀਆਂ ਬੁੱਕ ਕਰਾਓ 416-433-9191।
416-433-9191।